ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਖਬਰਾਂ ਦਾ ਬੁਲੇਟਿਨ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਮੰਗਲਵਾਰ 3 ਮਾਰਚ 20 ਫੱਗਣ ਨਾਨਕਸ਼ਾਹੀ ਸੰਮਤ 551 ਪਹਿਲਾਂ ਚੋਣਵੀਆਂ ਖਬਰਾਂ। ਦਿੱਲੀ ਹਿੰਸਾ ਸੁਪਰੀਮ ਕੋਰਟ ਵਿਚ ਅੱਜ ਤੋਂ ਸੁਣਵਾਈ। ਚੀਫ ਜਸਟਿਸ ਆਫ ਇੰਡੀਆ ਨੇ ਆਖਿਆ ਅਸੀਂ ਵੀ ਚਾਹੁੰਦੇ ਹਾਂ ਅਮਨ ਹੋਵੇ ਪਰ ਸਾਡੀਆਂ ਵੀ ਹੱਦਾਂ। ਪੰਜਾਬ ਵਿਚ ਲੋਕਾਯੁਕਤ ਬਿੱਲ ਮਨਜੂਰ, ਮੁੱਖ ਮੰਤਰੀ ਅਤੇ ਵਿਧਾਇਕ ਸਮੇਤ ਸਾਰੇ ਮੁਲਾਜ਼ਮ ਦਾਇਰੇ ਵਿਚ। ਰਾਜਧਾਨੀ ਵਿਚ ਹਿੰਸਾ ਦੀਆਂ 1880 ਸੂਚਨਾਵਾਂ ਝੂਠੀਆਂ ਮਿਲੀਆਂ। ਅਫਵਾਹ ਫੈਲਾਉਂਦੇ 44 ਗ੍ਰਿਫ਼ਤਾਰ। ਪੰਜਾਬ ਪੁਲਿਸ ਨੇ 3 ਗੈਂਗਸਟਰਾਂ ਸਮੇਤ 7 ਅਪਰਾਧੀ ਦਪੋਚੇ। ਅਕਾਲੀ ਆਗੂ ਗੁਰਦੀਪ ਸਿੰਘ ਦੇ ਕਤਲ ਦੀ ਗੁੱਥੀ ਸੁਲਝੀ। ਦਿੱਲੀ ਹਿੰਸਾ ਖਿਲਾਫ ਜਨਤਕ ਜਥੇਬੰਦੀਆਂ ਵੱਲੋਂ ਰੋਸ ਮਾਰਚ। ਦਿੱਲੀ ਦੰਗੇ ਕਾਂਗਰਸ ਮੈਂਬਰ ਪਾਰਲੀਮੈਂਟਾਂ ਨੇ ਅਮਿਤ ਸ਼ਾਹ ਦਾ ਅਸਤੀਫਾ ਮੰਗਿਆ। ਬਾਦਲ ਦੇ ਬਦਲ ਰਹੇ ਨੇ ਤੇਵਰ। ਹੁਣ ਖਬਰਾਂ ਦੀ ਵਿਸਥਾਰ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਖੁਦ ਨੂੰ ਸਿਆਸਤ ਤੋਂ ਅਲੱਗ ਕਰਨ ਲੱਗ ਪਏ ਨੇ। ਕਿਸੇ ਵੀ ਮੁੱਦੇ ਤੇ ਸਵਾਲ ਪੁੱਛੇ ਜਾਣ ਤੇ ਸੁਖਬੀਰ ਬਾਦਲ ਜਾਂ ਪਾਰਟੀ ਦੇ ਹੋਰ ਲੀਡਰਸ਼ਿਪ ਨੂੰ ਪੁੱਛਣ ਦੀ ਗੱਲ ਆ ਕੇ ਟਾਲ ਦਿੰਦੇ। ਆਪਣੀ ਉਮਰ ਦੇ ਤਕਾਜੇ ਮੁਤਾਬਕ ਉਨ੍ਹਾਂ ਨੇ ਵਿਧਾਨ ਸਭਾ ਦੇ ਸੈਸ਼ਨ ਵਿਚ ਆਉਣਾ ਵੀ ਬੰਦ ਕਰ ਦਿੱਤਾ ਸੀ, ਪਰ ਪਿਛਲੇ ਕੁਝ ਸਮੇਂ ਤੇ ਉਨ੍ਹਾਂ ਨੇ ਸਿਆਸੀ ਮੈਦਾਨ ਵਿਚ ਸਰਗਰਮੀ ਦਿਖਾਈ ਹੈ। ਢੀਂਡਸਾ ਪਿਓ ਪੁੱਤਰ ਵੱਲੋਂ ਬਾਦਲ ਦੀ ਅਹੁਦੇਦਾਰੀ ਉਤੇ ਸਵਾਲ ਉਠਾਉਣ ਤੇ ਦਿੱਲੀ ਵਿਚ ਭਾਜਪਾ ਦੀ ਸੁਰ ਨਾਲ ਸੁਰ ਮਿਲਾਉਣ ਤੋਂ ਬਾਅਦ ਬਾਦਲ ਨੂੰ ਆਪਣੇ ਪੁੱਤਰ ਦੀ ਟਾਲ ਬਣਨ ਲਈ ਮੁੜ ਸਰਗਰਮ ਹੋਣਾ ਪੈ ਰਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਤੇ ਹੋਰਨਾਂ ਕਾਰਨਾਂ ਕਰਕੇ ਅਕਾਲੀ ਦਲ ਦੀ ਭਰੋਸੇਯੋਗਤਾ ਇਤਿਹਾਸਕ ਤੌਰ ਤੇ ਨਿਮਾਣ ਵੱਲ ਜਾ ਰਹੀ ਹੈ। ਬਾਦਲ ਕੋਲ ਅਲੱਗ ਸੁਰ ਰੱਖਣ ਵਾਲੇ ਨੇੜਲੇ ਸਾਥੀਆਂ ਨੂੰ ਹਾਸ਼ੀਏ ਉਤੇ ਧੱਕਣ ਦਾ ਲੰਬਾ ਚੌੜਾ ਤਜਰਬਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਬਾਦਲਾਂ ਤੋਂ ਪਹਿਲਾਂ ਢੀਂਡਸਾ ਨਾਲ ਮਿਲ ਕੇ ਚੱਲ ਰਹੇ ਮਨਜੀਤ ਸਿੰਘ ਜੀਕੇ ਵੱਲੋਂ ਭਾਜਪਾ ਦੀ ਹਮਾਇਤ ਕਰਨ ਤੋਂ ਬਾਅਦ ਬਾਦਲ ਅਕਾਲੀ ਦਲ ਕੋਲ ਵੀ ਭਾਜਪਾ ਨੂੰ ਸਮਰਥਨ ਦੇਣ ਤੋਂ ਬਿਨਾਂ ਕੋਈ ਰਾਹ ਨਹੀਂ ਸੀ ਬਚਿਆ। ਸੁਖਬੀਰ ਬਾਦਲ ਨੇ ਢੀਂਡਸੇ ਅਤੇ ਟਕਸਾਲੀਆਂ ਨੂੰ ਕਾਂਗਰਸ ਦੀ ਬੀ ਟੀਮ ਵਜੋਂ ਪ੍ਰਚਾਰਨਾ ਸ਼ੁਰੂ ਕੀਤਾ ਹੈ, ਪਰ ਬਾਦਲ ਨੇ ਸੰਗਰੂਰ ਰੈਲੀ ਵਿਚ ਭਾਜਪਾ ਵੱਲ ਵੀ ਤੀਰ ਛੱਡਦਿਆਂ ਆਖਿਆ ਕਿ ਨਫ਼ਰਤ ਦਾ ਮਾਹੌਲ ਦੇਸ਼ ਹਿੱਤ ਵਿਚ ਨਹੀਂ। ਬਠਿੰਡਾ ਰੈਲੀ ਵਿਚ ਬਾਦਲ ਨੇ ਕੇਂਦਰ ਨੂੰ ਘੱਟ ਗਿਣਤੀਆਂ ਦੀਆਂ ਭਾਵਨਾਵਾਂ ਸਮਝਣ ਦੀ ਨਸੀਹਤ ਦਿੱਤੀ। ਚੰਡੀਗੜ੍ਹ ਵਿਚ ਮਨਪ੍ਰੀਤ ਬਾਦਲ ਦਾ ਘਿਰਾਓ ਕਰਨ ਵਾਲੇ ਅਕਾਲੀਆਂ ਨੂੰ ਥਾਣੇ ਲੈ ਜਾਣ ਸਮੇਂ ਬਾਦਲ ਖੁਦ ਥਾਣੇ ਪਹੁੰਚੇ। ਸਿਆਸਤ ਨੂੰ ਨਰੋਲ ਮੈਨੇਜਮੈਂਟ ਸਮਝਣ ਦੀ ਗਲਤੀ ਕਰ ਰਿਹਾ ਸੁਖਬੀਰ ਬਾਦਲ ਜੋੜ ਜੋੜ ਦਾ ਮਾਰਤਾ ਹੈ, ਪਰ ਸੰਕਟ ਵਿਚੋਂ ਨਿਕਲਣ ਲਈ ਸਿਆਸੀ ਪੈਂਤੜੇਬਾਜ਼ੀ ਪੱਖੋਂ ਉਹ ਗੈਰ ਤਜਰਬੇਕਾਰ ਹੈ। ਸ਼ਾਇਦ ਇਸੇ ਕਮੀ ਨੂੰ ਦੇਖਦਿਆਂ ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਮੁੜ ਸੰਕਟ ਵਿਚ ਘਿਰ ਜਾਂਦੇ ਆਪਣੇ ਫਰਜ਼ਾਂ ਦੀ ਸਹਾਇਤਾ ਕਰਨੀ ਪੈ ਰਹੀ ਹੈ। ਉਹ ਪੰਜਾਬ ਦੇ ਲੋਕ ਮਨਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ ਨੇ। ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਦਿਆਂ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਤਬਦੀਲ ਕਰਨ ਦੇ ਫੈਸਲੇ ਅਤੇ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿਚ ਵੋਟ ਦੇਣ ਅਤੇ ਦਿੱਲੀ ਦੀਆਂ ਹਿੰਸਕ ਘਟਨਾਵਾਂ ਉਤੇ ਚੁੱਪ ਰਹਿਣ ਕਰਕੇ ਅਕਾਲੀ ਦਲ ਦੀ ਸਾਰਥਿਕਤਾ ਉਤੇ ਸਵਾਲ ਉੱਠਣ ਲੱਗ ਪਏ ਨੇ। ਬਾਦਲ ਅਕਾਲੀ ਦਲ ਦੀ ਹੋਣ ਦੀ ਵਾਜਬੀਅਤ ਨੂੰ ਦਰਸਾਉਣ ਲਈ ਦਲ ਦੇ ਪੁਰਾਣੇ ਖੇਤਰੀ ਤੇ ਪੰਥਕ ਏਜੰਡੇ ਨੂੰ ਪੁਨਰ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਤਾਂ ਭਵਿੱਖ ਦੱਸੇਗਾ ਕਿ ਪੰਜਾਬ ਦੇ ਲੋਕ ਇਸ ਨੂੰ ਕਿੰਨਾ ਕੁ ਸਵੀਕਾਰ ਕਰਨਗੇ। ਦਿੱਲੀ ਨੂੰ ਅਫਵਾਹਾਂ ਵੱਲ ਸੁੱਟਣ ਵਾਲਿਆਂ ਨੂੰ ਸਖ਼ਤੀ ਕਰਨੀ ਪਈ ਹੈ। ਝੂਠੀਆਂ ਖ਼ਬਰਾਂ ਤੇ ਮੱਚੀ ਭਗਦੜ ਵਿਚ ਐਤਵਾਰ ਨੂੰ ਦੋ ਲੋਕਾਂ ਦੀ ਜਾਨ ਜਾਣ ਦਾ ਦਾਅਵਾ ਕੀਤਾ ਗਿਆ। ਇਕ ਮੌਤ ਸਾਊਥ ਈਸਟ ਦਿੱਲੀ ਦੇ ਬਾਟਲਾ ਹਾਊਸ ਇਲਾਕੇ ਵਿਚ ਹੋਈ ਹੈ, ਦੂਜਾ ਕਰੋਲ ਬਾਗ ਵਿਚ ਹੋਈ ਹੈ। ਪੁਲਿਸ ਨੇ ਆਖਿਆ ਕਿ ਅਸੀਂ ਜਾਂਚ ਕਰ ਰਹੇ ਹਾਂ। ਦਿੱਲੀ ਪੁਲਿਸ ਨੇ ਕੱਲ ਰਾਤ ਹਿੰਸਾ ਫੈਲਾਉਣ ਵਾਲਿਆਂ ਦੀਆਂ 1880 ਝੂਠੀਆਂ ਸੂਚਨਾਵਾਂ ਮਿਲਣ ਤੇ ਇਨ੍ਹਾਂ ਅਫਵਾਹਾਂ ਤੇ ਐਕਸ਼ਨ ਲੈਂਦਿਆਂ 44 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਵਿਚਕਾਰ ਹਿੰਸਾ ਪ੍ਰਭਾਵਿਤ ਇਲਾਕਿਆਂ ਦੇ ਵਿਚੋਂ ਨਾਲੇ ਵਿਚੋਂ ਦੋ ਹੋਰ ਲਾਸ਼ਾਂ ਮਿਲੀਆਂ। ਦੰਗਿਆਂ ਵਿਚ ਮਰਨ ਵਾਲਿਆਂ ਦਾ ਅੰਕੜਾ 47 ਤੱਕ ਪਹੁੰਚ ਗਿਆ। ਪੁਲਿਸ ਸੂਤਰਾਂ ਨੇ ਦਸਿਆ ਕਿ ਕੁਝ ਲਾਸ਼ਾਂ ਤਾਂ ਅੱਧੀਆਂ ਅਧੂਰੀਆਂ। ਇਨ੍ਹਾਂ ਮ੍ਰਿਤਕ ਦੇਹਾਂ ਦੀ ਪਹਿਚਾਣ ਲਈ DNA ਦਾ ਸਹਾਰਾ ਲਿਆ ਜਾ ਰਿਹਾ ਹੈ। ਬੀਤੇ ਕੁਝ ਦਿਨਾਂ ਤੋਂ ਹਿੰਸਾ ਦੀ ਕੋਈ ਸੂਚਨਾ ਨਹੀਂ, ਲੇਕਿਨ ਪੁਲਿਸ ਦੰਗੇ ਫੈਲਾਉਣ ਦੇ ਮਾਮਲੇ ਵਿਚ ਹੁਣ ਤੱਕ 1284 ਲੋਕਾਂ ਦੇ ਖਿਲਾਫ਼ ਐਕਸ਼ਨ ਲੈ ਚੁੱਕੀ ਹੈ। ਭਾਰਤੀ ਜਨਤਾ ਪਾਰਟੀ ਦੇ ਨੇਤਾ ਅਨੁਰਾਗ ਠਾਕਰ, ਪ੍ਰਵੇਸ਼ ਵਰਮਾ ਤੇ ਕਪਿਲ ਮਿਸ਼ਰਾ ਤੇ ਭੜਕਾਊ ਬਿਆਨਾਂ ਲਈ FIR ਦੀ ਮੰਗ ਵਾਲੀ ਪਟੀਸ਼ਨ ਤੇ ਸੁਪਰੀਮ ਕੋਰਟ ਕੱਲ ਬੁੱਧਵਾਰ ਨੂੰ ਸੁਣਵਾਈ ਕਰੇਗਾ। ਚੀਫ਼ ਜਸਟਿਸ ਦੀ ਅਦਾਲਤ ਨੇ ਆਖਿਆ ਕਿ ਅਦਾਲਤਾਂ ਦੰਗਿਆਂ ਨੂੰ ਕੰਟਰੋਲ ਕਰਨ ਦੇ ਲਈ ਨਹੀਂ, ਲੇਕਿਨ ਸਾਡੀਆਂ ਹੱਦਾਂ, ਲੇਕਿਨ ਅਸੀਂ ਚਾਹੁੰਦੇ ਹਾਂ ਕਿ ਸ਼ਾਂਤੀ ਹੋਵੇ। ਦਿੱਲੀ ਹਾਈਕੋਰਟ ਨੇ ਪੁਲਿਸ ਦੇ ਮੁੜ ਨਿਵਾਸ ਲਈ ਉਠਾਏ ਕਦਮਾਂ ਦੀ ਰਿਪੋਰਟ ਮੰਗੀ ਹੈ। ਨਾਰਥ ਈਸਟ ਦਿੱਲੀ ਵਿਚ ਦੰਗਿਆਂ ਵਿਚੋਂ ਬੇਘਰ ਪੀੜਤ ਲੋਕਾਂ ਨੂੰ ਦਿੱਲੀ ਸਰਕਾਰ ਨੇ ਰਾਹਤ ਕੈਂਪ ਵਿਚ ਰੱਖ ਦਿੱਤੈ। ਇੱਥੇ ਕਰੀਬ 1000 ਲੋਕਾਂ ਦੀ ਰਹਿਣ ਦੀ ਵਿਵਸਥਾ, ਕੈਂਪ ਵਿਚ ਖਾਣ ਪੀਣ ਤੋਂ ਇਲਾਵਾ ਮੈਡੀਕਲ ਸੁਵਿਧਾ ਵੀ ਦਿੱਤੀ ਗਈ ਹੈ। ਸੋਸ਼ਲ ਮੀਡੀਆ ਤੇ ਨਫ਼ਰਤ ਫੈਲਾਉਣ ਵਾਲਿਆਂ ਖਿਲਾਫ਼ ਸਖ਼ਤੀ ਨਾਲ ਨਿਪਟਣ ਲਈ ਐਕਸ਼ਨ ਪਲਾਨ ਤਿਆਰ ਕੀਤੈ। ਦਿੱਲੀ ਸਰਕਾਰ ਨੇ ਆਖਿਆ ਕਿ ਉਹ ਇਕ ਵਟਸਐਪ ਨੰਬਰ ਜਾਰੀ ਕਰੇਗੀ, ਜਿਸ ਤੇ ਲੋਕ ਨਫ਼ਰਤ ਭਰੇ ਸੁਨੇਹੇ ਭੇਜਣ ਵਾਲਿਆਂ ਦੀ ਸ਼ਿਕਾਇਤ ਕਰ ਸਕੇਗੀ। ਵਿਧਾਨ ਸਭਾ ਵੱਲੋਂ ਇਕ ਨਵੀਂ ਕਮੇਟੀ ਬਣਾਈ ਗਈ ਹੈ। ਕਮੇਟੀ ਦੇ ਕੋਲ ਜਿਹੜੀਆਂ ਸ਼ਿਕਾਇਤਾਂ ਆਉਣਗੀਆਂ ਉਨ੍ਹਾਂ ਦੀ ਜਾਂਚ ਲਈ ਲੀਗਲ ਐਕਸਪਰਟ ਦੀ ਟੀਮ ਹੋਏਗੀ। ਕਮੇਟੀ ਕੰਟੈਂਟ ਦੀ ਜਾਂਚ ਕਰਕੇ ਦੱਸੇਗੀ ਕਿ ਕੀ ਮਾਮਲਾ ਹੈ। ਫੈਕਟ ਚੈੱਕ ਕਰਾਉਣ ਵਾਲੀ ਏਜੰਸੀ ਦੀ ਸਹਾਇਤਾ ਲਈ ਜਾਏਗੀ। ਕਮੇਟੀ ਕੁਝ ਰਿਟਾਇਰਡ ਪੁਲਿਸ ਅਫਸਰਾਂ ਦੀ ਸੇਵਾ ਵੀ ਲਏਗੀ। ਕਮੇਟੀ ਇਸ ਗੱਲ ਤੇ ਵੀ ਸਹਿਮਤ ਹੈ ਕਿ ਜਿਹੜੇ ਲੋਕ ਨਫ਼ਰਤ ਤੇ ਮੈਸੇਜ ਭੇਜਣ ਵਾਲਿਆਂ ਨੂੰ ਜਾਣਕਾਰੀ ਦੇਵੇਗੀ ਉਨ੍ਹਾਂ ਨੂੰ ਇਨਾਮ ਦਿੱਤਾ ਜਾਏਗਾ। ਮੈਂਬਰਾਂ ਨੇ 10,000 ਰੁਪਏ ਦਾ ਕੈਸ਼ ਅਵਾਰਡ ਦਾ ਮਤਾ ਦਿੱਤਾ। ਦਿੱਲੀ ਵਿਚ ਨਵੀਂ ਕਮੇਟੀ ਵਿਚ 9 ਮੈਂਬਰ ਸ਼ਾਮਲ ਕੀਤੇ ਗਏ ਨੇ। ਪੰਜਾਬ ਦੀ ਕੈਬਨਿਟ ਨੇ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਕੀਤੇ ਵਾਅਦੇ ਨੂੰ ਲਾਗੂ ਕਰਨ ਲਈ ਪੰਜਾਬ ਲੋਕਾਂ ਆਯੁਕਤ ਬਿੱਲ 2020 ਨੂੰ ਮਨਜੂਰੀ ਦਿੱਤੀ। ਮੁੱਖ ਮੰਤਰੀ ਤੱਕ ਜਨਤਕ ਅਹੁਦਿਆਂ ਤੇ ਕੰਮ ਕਰ ਰਹੇ ਸਾਰੇ ਇਸ ਦੇ ਅਧਿਕਾਰ ਖੇਤਰ ਵਿਚ ਆਉਣਗੇ। ਮੁੱਖ ਮੰਤਰੀ ਵਿਰੁੱਧ ਜਾਂਚ ਤਾਂ ਹੀ ਹੋ ਸਕੇਗੀ ਜੇਕਰ ਵਿਧਾਨ ਸਭਾ ਦੇ 2/3 ਮੈਂਬਰ ਪ੍ਰਵਾਨਗੀ ਦੇਣਗੇ। ਇਹ ਫੈਸਲਾ ਮੌਜੂਦਾ ਪੰਜਾਬ ਲੋਕਪਾਲ ਐਕਟ 1996 ਨੂੰ ਰੱਦ ਕਰ ਦੇਵੇਗਾ। ਨਵਾਂ ਕਾਨੂੰਨ ਮੁੱਖ ਮੰਤਰੀ, ਮੰਤਰੀਆਂ ਤੇ ਸਰਕਾਰੀ ਦਫ਼ਤਰਾਂ ਦੇ ਗੈਰ ਸਰਕਾਰੀ ਅਧਿਕਾਰੀਆਂ ਤੇ ਲਾਗੂ ਹੋਏਗਾ। ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਨੇ ਦਾਅਵਾ ਕੀਤਾ ਕਿ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਪਿੰਡ ਉਮਰਪੁਰਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਦੇ ਕਾਤਲ ਕਾਬੂ ਕਰ ਲਏ। ਇਸ ਤੋਂ ਇਲਾਵਾ ਕੁਝ ਹੋਰ ਵੱਡੇ ਜੁਰਮ ਕਰਨ ਵਾਲੇ 3 ਅੱਤ ਲੜੀਂਦੇ ਗੈਂਗਸਟਰ ਸਮੇਤ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੈ। ਪੁਲਿਸ ਟੀਮ ਵੱਲੋਂ ਰਾਜਸਥਾਨ ਪੁਲਿਸ ਨੂੰ ਦਿੱਤੀ ਸੂਹ ਦੇ ਆਧਾਰ ਤੇ ਇਨ੍ਹਾਂ ਤਿੰਨਾਂ ਨੂੰ ਰਾਜਸਥਾਨ ਦੇ ਸਜੌਤ ਜ਼ਿਲ੍ਹਾ ਪਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਐ। ਉਮਰਪੁਰਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਨੂੰ ਹਰਮਨ ਭੁੱਲਰ ਦੀ ਅਗਵਾਈ ਵਾਲੇ ਗਰੋਹ ਨੇ ਉਸ ਵੇਲੇ ਗੋਲੀ ਮਾਰ ਦਿੱਤੀ ਜਦੋਂ ਗੁਰਦੁਆਰਾ ਸਾਹਿਬ ਤੋਂ ਪਰਤ ਰਹੇ ਸਨ। ਉਧਰ ਤਰਨ ਤਾਰਨ ਸਥਿਤ ਕਾਰ ਸੇਵਾ ਵਾਲੇ ਡੇਰੇ ਤੋਂ ਲਗਭਗ 1.5 ਕਰੋੜ ਰੁਪਏ ਦੀ ਕੀਤੀ ਗਈ ਲੁੱਟ ਦੇ ਮਾਮਲੇ ਵਿਚ ਅੰਮ੍ਰਿਤਸਰ ਪੁਲਿਸ ਨੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਲਗਭਗ 53 ਲੱਖ ਰੁਪਏ ਦੀ ਨਕਦੀ, ਇਕ ਰਾਈਫਲ ਅਤੇ ਕਾਰ ਬਰਾਮਦ ਕਰ ਲਈ ਹੈ। ਇਹ ਲੁੱਟ 24 ਫਰਵਰੀ ਦੀ ਰਾਤ ਨੂੰ ਡੇਰਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਤੋਂ ਕੀਤੀ ਗਈ ਸੀ ਜਿਸ ਦੀ ਵੀਡੀਓ ਵੀ ਵਾਇਰਲ ਹੋਈ ਸੀ। ਪੰਜਾਬ ਦੀਆਂ 14 ਜਨਤਕ ਜਥੇਬੰਦੀਆਂ ਦੇ ਸੱਦੇ ਤੇ ਸੈਂਕੜੇ ਕਿਸਾਨ, ਮਜ਼ਦੂਰ, ਨੌਜਵਾਨ ਅਤੇ ਵਿਦਿਆਰਥੀਆਂ ਨੇ ਦਿੱਲੀ ਵਿਚ ਘੱਟ ਗਿਣਤੀਆਂ ਦੇ ਯੋਜਨਾਬੱਧ ਤਰੀਕੇ ਨਾਲ ਹੋਏ ਕਤਲੇਆਮ ਖਿਲਾਫ਼ ਸੰਗਰੂਰ ਵਿਚ ਰੋਸ ਮਾਰਚ ਕੱਢਿਆ। ਇਸ ਵਰਤਾਰੇ ਨੂੰ ਦਿੱਲੀ ਵਿਚ ਮੁੜ 1984 ਤੇ ਪੂਰੇ ਦੇਸ਼ ਵਿਚ 1947 ਵਰਗੇ ਹਾਲਾਤ ਬਣਾਉਣ ਲਈ ਕੇਂਦਰ ਦੀ ਭਾਜਪਾ ਸਰਕਾਰ ਤੇ RSS ਨੂੰ ਜ਼ਿੰਮੇਵਾਰ ਠਹਿਰਾਉਂਦੇ ਇਸ ਨੂੰ ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਕਰਾਰ ਦਿੱਤਾ ਗਿਐ। ਕਾਂਗਰਸ ਦੇ ਮੈਂਬਰ ਪਾਰਲੀਮੈਂਟਾਂ ਨੇ ਦਿੱਲੀ ਵਿਚ ਫਿਰਕੂ ਦੰਗਿਆਂ ਦੇ ਵਿਰੋਧ ਵਿਚ ਸੰਸਦੀ ਕੰਪਲੈਕਸ ਅੰਦਰ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ ਕਰਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕੀਤੀ। ਪ੍ਰਦਰਸ਼ਨ ਦੌਰਾਨ ਰਾਹੁਲ ਗਾਂਧੀ, ਅਧੀਰ ਰੰਜਨ ਚੌਧਰੀ, ਸ਼ਸ਼ੀ ਥਰੂਰ ਅਤੇ ਹੋਰਨਾਂ ਆਗੂਆਂ ਨੇ ਨਾਅਰੇਬਾਜ਼ੀ ਕਰਦਿਆਂ ਹੱਥਾਂ ਵਿਚ ਤਖ਼ਤੀਆਂ ਫੜੀਆਂ ਸਨ, ਜਿਨ੍ਹਾਂ ਤੇ ਸਾਡੇ ਭਾਰਤ ਨੂੰ ਬਚਾਓ, ਪ੍ਰਧਾਨ ਮੰਤਰੀ ਜਵਾਬ ਦੇਣ ਅਤੇ ਅਮਿਤ ਸ਼ਾਹ ਅਸਤੀਫਾ ਦੇਵੇ ਆਦਿ ਨਾਅਰੇ ਲਿਖੇ ਸਨ। ਰਾਹੁਲ ਗਾਂਧੀ ਨੇ ਅਮਿਤ ਸ਼ਾਹ ਦਾ ਅਸਤੀਫਾ ਮੰਗਿਆ ਜਦਕਿ ਲੋਕ ਸਭਾ ਵਿਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਜਦੋਂ ਦਿੱਲੀ ਸੜ ਰਹੀ ਸੀ ਤਾਂ ਸਾਡੇ ਗ੍ਰਹਿ ਮੰਤਰੀ ਅਹਿਮਦਾਬਾਦ ਵਿਚ ਮੇਜ਼ਬਾਨ ਸਨ। ਉਨ੍ਹਾਂ ਆਖਿਆ ਕਿ ਮੇਜ਼ਬਾਨੀ ਕਰਨਾ ਚੰਗਾ ਪਰ ਜਦੋਂ ਭਾਰਤੀ ਮਰ ਰਹੇ ਹੋਣ ਉਨ੍ਹਾਂ ਦੇ ਬਚਾਅ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਨਮਸਤੇ ਟਰੰਪ ਪ੍ਰੋਗਰਾਮ ਦਾ ਹਵਾਲਾ ਦਿੱਤਾ ਜਿਸ ਵਿਚ ਸ਼ਾਹ ਨੇ ਸ਼ਿਰਕਤ ਕੀਤੀ। ਉਨ੍ਹਾਂ ਆਖਿਆ ਕਿ ਹਿੰਸਾ ਦੀ ਜਾਂਚ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ 3 ਦਿਨਾਂ ਮਗਰੋਂ ਬੋਲਦੇ ਨੇ, ਗ੍ਰਹਿ ਮੰਤਰੀ ਕੁਝ ਨਹੀਂ ਬੋਲਦੇ। ਅਜੀਤ ਡਵਾਲ ਨੂੰ ਹਾਲਾਤ ਦੇਖਣ ਲਈ ਭੇਜਿਆ ਜਾਂਦੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਨਾਕਾਮੀ ਨਹੀਂ। ਉਨ੍ਹਾਂ ਆਖਿਆ ਕਿ ਸੰਸਦ ਵਿਚ ਪ੍ਰਦਰਸ਼ਨ ਕਰਨਾ ਜਾਰੀ ਰੱਖਣਗੇ। ਚੌਧਰੀ ਨੇ ਆਖਿਆ ਕਿ ਲੋਕਤੰਤਰ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ। ਹੁਕਮਰਾਨ ਪਾਰਟੀ ਦੇ ਮੈਂਬਰ ਪਾਰਲੀਮੈਂਟਾਂ ਨੇ ਕਾਂਗਰਸ ਦੀ ਦਲਿਤ ਮਹਿਲਾ ਮੈਂਬਰ ਨਾਲ ਲੋਕ ਸਭਾ ਵਿਚ ਦੁਰਵਿਵਹਾਰ ਕੀਤਾ। ਸ਼ਸ਼ੀ ਥਰੂਰ ਨੇ ਆਖਿਆ ਕਿ ਜੋ ਕਾਂਗਰਸ ਪਾਰਟੀ ਦਿੱਲੀ ਵਿਚ ਇਸ ਗੱਲ ਦੀ ਨਿੰਦਾ ਕਰਦੀ ਹੈ ਜੋ ਕੁਝ ਵਾਪਰਿਆ, ਇਸ ਤੇ ਸੰਸਦ ਅੰਦਰ ਬਹਿਸ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਗ੍ਰਹਿ ਮੰਤਰੀ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਅਮਨ ਚੈਨ ਕਾਇਮ ਰੱਖਣਾ ਉਨ੍ਹਾਂ ਦਾ ਹੱਥ ਹੈ। ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਨਾਕਾਮ ਰਹਿਣ ਤੇ ਗ੍ਰਹਿ ਮੰਤਰੀ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦੈ। ਥਰੂਰ ਨੇ ਆਖਿਆ ਕਿ ਪ੍ਰਧਾਨ ਮੰਤਰੀ ਨੂੰ ਹਿੰਸਾ ਬਾਰੇ ਸੰਸਦ ਵਿਚ ਜਵਾਬ ਦੇਣਾ ਚਾਹੀਦੈ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਦੀ 56 ਇੰਚ ਦੀ ਛਾਤੀ ਹੁਣ ਕਿੱਥੇ ਹੈ? ਦਿੱਲੀ ਵਿਚ ਕਈ ਲੋਕ ਮਰ ਗਏ, ਪ੍ਰਧਾਨ ਮੰਤਰੀ ਪੂਰੀ ਤਰ੍ਹਾਂ ਨਾਲ ਖਾਮੋਸ਼ ਨੇ, ਉਨ੍ਹਾਂ ਨੂੰ ਸੰਸਦ ਵਿਚ ਜਵਾਬ ਦੇਣਾ ਚਾਹੀਦੈ। ਸਿੱਖ ਰਾਜ ਦੀ ਪਹਿਲੀ ਰਾਜਧਾਨੀ ਕਿਲ੍ਹਾ ਲੋਹਗੜ੍ਹ ਯੋਜਨਾ ਲਈ ਸ਼੍ਰੋਮਣੀ ਕਮੇਟੀ ਵੱਲੋਂ 1.2 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਐ। ਬਾਬਾ ਬੰਦਾ ਸਿੰਘ ਬਹਾਦਰ ਨੇ ਜੀਵਨ ਵਿਚ ਬਹੁਤ ਤਪੱਸਿਆ ਕੀਤੀ ਤੇ ਗੁਰੂ ਪਾਤਸ਼ਾਹ ਜੀ ਤੋਂ ਆਸ਼ੀਰਵਾਦ ਲੈ ਕੇ ਮੁਗਲ ਸ਼ਾਸਨ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ। ਸ਼੍ਰੋਮਣੀ ਕਮੇਟੀ ਨੇ ਆਖਿਆ ਕਿ ਇਨ੍ਹਾਂ ਇਤਿਹਾਸਕ ਸਥਾਨਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਤੋਂ ਪ੍ਰੇਰਣਾ ਲੈਂਦੀਆਂ ਰਹਿਣ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ, ਸਤਿ ਸ੍ਰੀ ਅਕਾਲ।
ਜੀ ਜਨਾਬ, ਸਤਿ ਸ੍ਰੀ ਅਕਾਲ ਜੀ। ਜਿੰਨੇ ਵੀ ਸਾਡੇ ਰੇਡੀਓ ਹਰਮਨ ਦੇ ਨਾਲ ਜੁੜੇ ਹੋਏ ਨੇ, ਦੋਸਤ, ਮਿੱਤਰ, ਭੈਣ ਭਰਾ, ਸਾਰਿਆਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਸਵਾਗਤ ਕਰਦੇ ਜੀ ਪ੍ਰੋਗਰਾਮ ਦੇ ਵਿਚ। ਪ੍ਰੋਗਰਾਮ ਹਰਮਨ ਸਟੂਡੀਓ ਲੈ ਕੇ ਤੁਹਾਡਾ ਭਰਾ ਮਨਦੀਪ ਸਿੰਘ ਢਿੱਲੋਂ ਆ ਗਿਆ ਜੀ। ਪਰਾ ਮਾਰ ਆ ਗਿਆ, ਤਾਇਆ ਵੀ ਮੇਰੇ ਨਾਲ ਆ ਤੇ ਤਾਏ ਨੂੰ ਹੁਣ ਛੱਡ ਆਓ ਫਿਰ ਵਾਪਸ ਦੁਬਾਰਾ। ਤਾਇਆ ਜੀ ਮੈਂ ਕਹਿਣ ਹੀ ਲੱਗਾ ਸੀ, ਕਹਿਣਾ ਖਰੇ ਤੂੰ ਪਰੂ ਕਹਿਣਾ, ਜਦੋਂ ਤੂੰ ਕਹਿਣਾ ਉਦੋਂ ਨੂੰ ਉਹ ਤੁਰ ਪੈਣੇ ਨਾ ਕਹਿਣਾ ਰੋਜ਼ ਤਾ ਲੇਡਾ। ਕਿੱਦਾਂ ਰਿਹਾ ਤਾਂ ਕੱਲ ਦਾ ਫਿਰ ਪ੍ਰੋਗਰਾਮ ਕਿਹੜਾ ਮੇਲਾ? ਮੇਲਾ ਧੱਕੇ ਮੁੱਕਿਆ, ਮੇਲੇ ਦੇ ਵਿਚ ਕੀ ਆ? ਧੱਕੇ ਮੁੱਕਿਆ, ਬਸ ਰੌਲਾ ਰੱਪਾ ਹੋਰ ਮੇਲਿਆਂ ਚ ਹੁਣ ਕੀ ਆ ਪੋਤਾ। ਮੇਲੇ ਸੀ ਪਹਿਲੇ, ਹੁਣ ਮੇਲੇ ਵੀ ਠੀਕ ਠਾਕ ਹੀ ਆ, ਚਲੋ ਵਧੀਆ ਰਿਹਾ ਤਾਂ ਵਧੀਆ। ਸਿੱਟਿਆ ਤਾਈ ਨੂੰ, ਤਾਈ ਨੇ ਮੈਨੂੰ ਸਿੱਟਦਾ, ਮੈਂ ਤਾਂ ਤਾਈ ਤੇਰੀ ਨੂੰ ਕੀ ਸਿੱਟਣਾ ਸੀ। ਉੱਥੇ ਰੌਲਾ ਰੱਪਾ ਜਿਹਾ ਪੈਂਦੇ ਪੈਂਦੇ ਤੇ ਮੈਨੂੰ ਇਹੋ ਜੀ ਆ ਸੁਣਿਓ, ਮੇਰੀ ਬਾਂਹ ਫੜ ਕੇ ਉਹ ਮੇਰੀ ਲੱਤ ਮੜ ਕੇ ਪੜਾਕ ਕਰਦਾ ਮੱਥੇ ਲੈ। ਉਹ ਸਿਆਣੇ ਕਹਿੰਦੇ ਹੁੰਦੇ ਸੀ ਵੀ ਕਿਸੇ ਦਾ ਮਾੜਾ ਕਰੋ ਤੇ ਆਪਦਾ ਹੁੰਦਾ, ਲੱਤ ਮੇਰੀ ਦੁਹਾਂ ਲਾਤੀ ਆ। ਚਲੋ ਬਚ ਗਿਆ, ਤਾਂ ਬਜੇ ਆਈਆਂ ਬਜਿਆਂ ਨੂੰ ਹੋਰ ਕਿਤੇ ਮਰ ਗਿਆ, ਤੁਰਿਆ ਫਿਰਦਾ ਤੇਰੇ ਸਾਹਮਣੇ ਤੁਰਿਆ ਤੇ ਕਰਕੇ ਆਇਆ, ਬਿਨ ਤੁਰਿਆ ਤੂੰ ਕਿੱਥੇ ਚੱਲ ਜਾਣਾ। ਚਲੋ ਚੰਗੇ ਲਓ ਜੀ ਤਾਏ ਜੀ, ਫਿਰ ਆਪਾਂ ਜੀ ਆਇਆਂ ਨੂੰ ਕਹਿ ਦਈਏ ਲਓ ਜੀ ਜਿਹਨੇ ਅਮਰੀਕਾ ਕਨੇਡਾ ਹੰਗਰੀ ਫੰਗਰੀ ਪੋਲੈਂਡ ਹੋਲੈਂਡ ਨੀਦਰਲੈਂਡ ਸਵਿਟਜ਼ਰਲੈਂਡ ਜਾਂ ਤਾਮਿਲਨਾਡੂ ਤੋਂ ਸਾਨੂੰ ਸੁਣਦੇ ਨੇ, ਆ ਗਏ ਜੀ ਅਸੀਂ ਮਾਰ ਕੇ ਇਸ਼ਾਰਾ, ਤੁਸੀਂ ਵੀ ਪਹੁੰਚ ਜਾਓ ਮਲਕੀ ਵੋ ਤੇਰੀ ਜਾਨ ਮਿਲ ਜਾ ਸੈਟ ਕੋਈ ਚੰਗੇ ਚੰਗੇ ਜਾ ਗੀਤ।
ਲਿਖਿਆ ਕਦੀ ਦਿਲ ਦੇ ਭਰ ਕੇ ਬੋਲਦੇ ਉੱਤੇ ਮੇਰਾ ਨਾਂ ਤੇ ਨੀ ਲਿਖਿਆ साथ चलते चलते हाथ छूट जाएंगे ऐसी राहों में मिलो ना बातें बातें करते करते रात कट जाएगी ऐसी रातों में मिलो ना
ਜਿਹੜੇ ਰੋਮਾਂਟਿਕ ਜਾਂ ਗੀਤ ਸਿੱਟੀ ਜਾਂਦਾ। ਤਾਇਆ ਜੀ ਕਮਲ ਖਾਨ ਦਾ ਹੁਣੇ ਜਾਂ ਪਿੱਛੇ ਜੇ ਵਿਆਹ ਹੋਇਆ? ਅੱਛਾ, ਪਿੱਛੇ ਜੇ ਵਿਆਹ ਹੋਇਆ ਤੇ ਫਿਰ ਉਹਨਾਂ ਨੂੰ ਆਪਾਂ ਤਾਇਆ ਜੀ ਵਧਾਈਆਂ ਵੀ ਦੇਣੀਆਂ ਨਾਲੇ, ਤੇ ਨਾਲੇ ਨਾਲੇ ਉਹਨਾਂ ਦੇ ਲਈ ਆਪਾਂ ਗੀਤ ਵੀ ਪਲੇ ਕਰਨੇ ਨੇ। ਅੱਛਾ, ਵਧਾਈਆਂ ਬਾਈ, ਤੇਰਾ ਵਿਆਹ ਹੋ ਗਿਆ, ਸਾਡੇ ਬਾਲੇ ਦਾ ਵੀ ਹੋ ਜਾਊ, ਤੇ ਸ਼ਾਇਦ ਵਿਆਹ ਕਰਾ ਲਿਆ ਜੀ? ਵਿਆਹ ਕਰਾ ਲਿਆ ਤਾਇਆ ਜੀ? ਚਲੋ ਬਾਈ, ਕਿਹੜੇ ਨੇ? ਕਮਲ ਹੀਰ ਨੇ? ਉਹ ਕਮਲ ਹੀਰ ਦਾ ਚਿਰ ਦਾ ਹੋਇਆ ਤਾਇਆ ਜੀ, ਕਮਲ ਖਾਨ ਨੇ। ਅੱਛਾ, ਕਮਲ ਤੇ ਖਾਨ, ਕਮਲ ਤੇ ਦੋਵਾਂ ਦਾ ਹੋਇਆ? ਉਹ ਤਾਇਆ ਕੱਲਾ ਹੀ ਆ ਬੰਦਾ? ਅੱਛਾ, ਬੰਦੇ ਨੇ ਕਰਾਇਆ ਕਿ ਮੁੰਡੇ ਨੇ? ਉਹ ਮੁੰਡੇ ਨੇ ਕਰਾਇਆ ਤਾਇਆ ਜੀ, ਇਹ ਤਾਂ ਕਮਲ ਖਾਨ ਦੇ ਨੇ। ਉਹ ਕਮਲ ਖਾਨ ਦੇ ਮੁੰਡੇ ਦੇ ਨੀ, ਕਮਲ ਖਾਨ ਨੇ। ਉਹ ਤਾਂ ਸਮਝਾਉਣਾ ਹੀ ਨੀ ਆਉਂਦਾ, ਮੈਂ ਖਰੇ ਕਿਤੇ ਉਹਦੇ ਮੁੰਡੇ ਨੂੰ ਨਾ ਵਧਾਈਆਂ ਦੇ ਦੀਏ। ਲਾ ਜੀ, ਕਮਲ ਖਾਨ ਜਿੱਥੇ ਵੀ ਸਾਨੂੰ ਸੁਣਦਾ ਹੋਵੇ ਉਹਦਾ ਬਹੁਤ ਬਹੁਤ ਧੰਨਵਾਦ ਆ। ਕਿਹੜੀ ਗੱਲ ਦਾ ਬਈ? ਉਹਨੇ ਵਿਆਹ ਕਰਾਇਆ, ਗ੍ਰਹਿਸਥੀ ਜੀਵਨ ਨੂੰ ਚੁਣਿਆ ਨੀ। ਆਮ ਕੋਈ ਕਲਾਕਾਰ 60-65 ਦੇ ਹੋਈ ਜਾਂਦੇ, ਵਿਆਹ ਹੀ ਨੀ ਕਰਾਉਣ ਰਿਹਾ। ਉਹਨਾਂ ਨੂੰ ਲੱਗਦਾ ਵੀ ਖਰੇ ਪੈਸਾ ਹੀ ਸਭ ਕੁਝ ਆ, ਤੇ ਬਹੁਤ ਹੀ ਚੰਗਾ ਨਿਰਣਾ ਲਿਆ ਪੁੱਤ, ਅਸੀਂ ਕੱਲੇ ਕਿਉਂ ਘੁੱਟ ਖਾਈਏ, ਤੁਸੀਂ ਸਾਰੇ ਖਾਓ। ਤੇ ਬਹੁਤ ਹੀ ਚੰਗਾ ਸੁਨੇਹਾ ਤੂੰ ਦਿੱਤਾ ਆਮ ਪੰਜਾਬੀ ਕਮਿਊਨਿਟੀ ਨੂੰ, ਜਿੰਨੇ ਵੀ ਗਾਉਣ ਵਾਲਾ ਭਾਈਚਾਰਾ, ਉਹਨਾਂ ਦੇ ਲਈ ਬਹੁਤ ਚੰਗਾ ਸੰਦੇਸ਼ ਆ ਭਾਈ। ਵਿਆਹ ਸ਼ਾਦੀ ਕਰੋ, ਆਪਣੀ ਲਾਈਫ ਤੇ ਆਪਣੀ ਵਾਈਫ ਇਹਨੂੰ ਜ਼ਿੰਦਗੀ ਵਿੱਚ ਸਾਂਭ ਕੇ ਰੱਖੋ, ਇਹਦੀ ਗੱਲ ਮੰਨੋ, ਇਹਨੂੰ ਅਹਿਮੀਅਤ ਦਿਓ। ਤੇ ਜਿੰਨਾ ਚਿਰ ਘਰ ਦੇ ਵਿੱਚ ਵਾਈਫ ਨਹੀਂ, ਤੇ ਉਹਨਾਂ ਚਿਰ ਕੋਈ ਤੁਸੀਂ ਪੈਸਾ ਜੋੜ ਕੇ ਰੱਖ ਨਹੀਂ ਸਕਦੇ। ਕੱਲਾ ਬੰਦਾ ਤੂੰ ਹੀ ਸਦਾਈ, ਭਾਵੇਂ ਕਰੋੜ ਵੀ ਮਹੀਨੇ ਦੀ ਕਮਾਈ ਜਾਵੇ ਤਾਂ ਵੀ ਅੜਾ ਦਊ। ਤੇ ਚੰਗੀ ਸਿਆਣੀ ਜੇ ਘਰ ਵਾਲੀ ਧਰਮ ਪਤਨੀ ਹੋਵੇ ਤੇ 100 ਰੁਪਇਆ ਵੀ ਜੋੜ ਜੋੜ ਕੇ ਰੱਖ ਲੈਂਦੀ ਆ, ਆਪ ਖਾਣ ਨੂੰ ਕੁਛ ਦੇਵੇ ਹੀ ਨਾ। ਇਹ ਜੀ ਚਾਵਾਂ, ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਖੁਸ਼ੀਆਂ ਵਾਲਾ ਵੇੜਾ, ਚਾਵਾਂ ਵਾਲਾ ਵੇੜਾ, ਖੁਸ਼ੀਆਂ ਦੇ ਚਾਵਾਂ ਵਾਲੇ ਵੇੜੇ ਦੇ ਵਿੱਚ ਪੁੱਤ ਆਮ ਖਾਨ ਕਮਲ ਨੂੰ ਆਪਣਾ ਮਲਕੀ ਦਾ ਡੈਡੀਕੇਟ ਕਰ। ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਨਾ, ਮੁੰਡਾ ਆਪਣੇ
रहे हो प्रोग्राम हरमन स्टूडियो। सुनते रहो हरमन रेडियो ऑस्ट्रेलिया, दिल पंजाबी जज्बा पंजाबी।
अपनी बिजनेस की तरक्की लिए तुसी भी हरमन रेडियो दी सेवावां हासिल कर सकते हो। हरमन रेडियो ते अपने बिजनेस की एड देन लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
पग नाल मैच तेरा लहंगा नी होया, फुल्लां नाल सजा ली मैं टका दी होया, सारिया तो पहला मैं तैयार नी।
ਵੈਸੇ ਸਾਰਿਆਂ ਦਾ ਇਹ ਖਵਾਬ ਹੁੰਦਾ ਕਿ ਪਰਿਵਾਰ ਇਕੱਠਾ ਹੋਵੇ ਤੇ ਇਕੱਠਾ ਚਾਹੇ ਦੇਸ਼ ਵਿਚ ਹੋਵੇ ਚਾਹੇ ਪਰਦੇਸ਼ ਦੇ ਵਿਚ ਹੋਵੇ ਇਕੱਠਿਆਂ ਦਾ ਜਿਹੜਾ ਪਿਆਰ ਆ ਉਹਦਾ ਆਨੰਦ ਕੁਝ ਹੋਰ ਹੀ ਹੁੰਦਾ। ਪੈਸਾ ਦਿੱਤਾ ਇੱਕ ਸਮੇਂ ਦੇ ਵਿਚ ਬਾਅਦ ਦੇ ਵਿਚ ਜਿਹੜਾ ਟਾਈਮ ਤੋਂ ਬਾਅਦ ਨਹੀਂ ਚੰਗਾ ਲੱਗਦਾ, ਫਿਰ ਪਰਿਵਾਰ ਹੀ ਚੰਗਾ ਲੱਗਦਾ। ਉਹ ਪਰਿਵਾਰ ਸਭ ਤੋਂ ਚੰਗਾ
ਪਰਿਵਾਰ ਜਿਹੜਾ ਮਾਣਦਾ ਪਰਿਵਾਰ ਦਾ ਸੁੱਖ ਦਾ ਉਹਨੂੰ ਹੋਰ ਕਿਸੇ ਚੀਜ਼ ਦੀ ਲੋੜ ਕਿਹੜਾ ਹੁੰਦੀ ਨਹੀਂ। ਜੇ ਸਾਨੂੰ ਲੋੜ ਕਿਸੇ ਹੋਰ ਦੀਆਂ ਉਹ ਸਾਡੇ ਅੱਖਾਂ ਦਾ ਪੜਦਾ, ਜਦੋਂ ਅੱਖਾਂ ਤੋਂ ਪੜਦਾ ਉੱਠ ਗਿਆ ਉਦੋਂ ਸਾਨੂੰ ਸਾਫ ਸਾਫ ਦਿਖਣਾ। ਪਰ ਕੁਦਰਤ ਵੇਖਦਾ ਵੀ ਐਸਾ ਇਹ ਪੜਦਾ ਕਈ ਵਾਰ ਸਾਰੀ ਉਮਰ ਹੀ ਨਹੀਂ ਕਿਆ ਕੋਲਦਾ।
ਸਹੀ ਗੱਲ।
ਬਾਕੀ ਜਿਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਸਭ ਮਾਇਆ ਹੀ ਆ, ਸਭ ਮਾਇਆ ਜਾਲੀਆਂ ਖੇਡਾਂ, ਉਹ ਪੈਸੇ ਨੂੰ ਇੰਨੀ ਅਹਿਮੀਅਤ ਨਹੀਂ ਦਿੰਦੇ, ਹਿਸਾਬ ਕਿਤਾਬ ਨਾਲ ਉਹਨੂੰ ਵਰਤਦੇ, ਜ਼ਰੂਰਤ ਜਾਂ ਲੋੜ ਦੇ ਅਨੁਸਾਰ।
ਤਾਂ ਜੀ ਅੱਜ ਬੜੇ ਚਿਰ ਬਾਅਦ ਬਲਰਾਜ ਬਰਾੜ ਸਾਹਿਬ ਪਹੁੰਚੇ ਨੇ।
ਉਹ ਬਲਿਆ ਬਲਿਆ ਮਲਡੂਰਾ
ਜੀ,
ਮਲਡੂਰਾ ਮਲਡੂਰਾ ਮਲਡੂਰਾ, ਆ ਯਸਪਾਲ ਨੇ ਲੈ ਲਿਆ ਇੱਕ ਨਵਾਂ ਹੋਰ ਕਤੂਰਾ, ਉਹਦਾ ਬੜੇ ਬੱਚੇ ਪਾਲੀ ਜਾਂਦਾ।
ਤਾਇਆ ਜੀ ਛੱਡਤਾ ਫਿਰ ਜਸਪਾਲ ਨੇ ਤੁਹਾਡਾ ਸਾਥ?
ਉਹ ਸਾਥ ਦੇਦਾ ਮੈਂ ਉਹਨੂੰ ਆਪ ਗਿਆ, ਅਵਲ ਉਹਦਾ ਪਤਾ ਕੋਈ ਨੀ, ਬੇਸੁਰਤ ਜਿਹਾ ਆ ਵੀ ਸਕਦਾ। ਪਰ ਮੈਂ ਉਹਨੂੰ ਇਹ ਗੱਲ ਕਹੀ, ਮੈਂ ਕਿਹਾ ਵੀ ਸ਼ੇਰ ਬਗਿਆ ਬਈ, ਜੇ ਤੂੰ ਇਸ ਗੱਲ ਨੂੰ ਸਮਝਦਾ ਬਈ, ਡਾਕਟਰ ਨੂੰ ਕੋਈ ਦਾ, ਮੈਂ ਡਾਕਟਰ ਨੂੰ ਪੁੱਛਿਆ ਨੀ, ਡਾਕਟਰ ਫੋਨ ਕਰਕੇ ਕਹਿ ਲਾ
ਕਿ
ਮੈਂ ਕਿਹਾ ਵੀ ਤੁਹਾਨੂੰ ਤਾਂ ਕਿਹਾ ਵੀ ਰਾਤ ਨੂੰ ਨੀਂਦ ਆ ਗਿਆ, ਤੁਸੀਂ ਉਹਨੂੰ ਦਿਨੇ ਹੀ ਸਵਾਈ ਰਾਜਵਾਨੇ ਵੀ ਤਾਇਆ ਇਹਨੂੰ ਨੀਂਦ ਲਗਾਤਾਰ 15-16 ਸਾਲ ਆਈ ਨੀ
ਜੀ,
ਇਹਦੇ ਦਿਮਾਗ ਨੂੰ ਆਰਾਮ ਨੀ ਮਿਲਿਆ। ਕਹਿੰਦਾ ਬਈ ਹੁਣ ਇਹਨੂੰ ਮੈਂ ਦਵਾਈ ਦੇ ਕੇ ਆਰਾਮ ਦਿਮਾਗ ਨੂੰ ਦੇਣਾ, ਇਹ ਸੁੱਤਾ ਰਹੂਗਾ ਇਹਦੇ ਫੰਕਸ਼ਨ ਕੰਮ ਕਰਨਗੇ
ਦਿਮਾਗ ਦੇ।
ਆਹ ਦਿਮਾਗ ਦੇ ਪੁੱਤਾ, ਫੰਕਸ਼ਨ ਦਿਮਾਗ ਦੇ ਕਰਨਗੇ, ਹੋਰ ਇਹ ਕੀ ਰਾ ਬੇਰੇ ਕੀ ਸਮਤੋਲ, ਇਹ ਹੋਇਆ ਦਿਮਾਗ ਜਿਹੜਾ ਉਹ ਪੂਰਾ ਕਿਰਿਆਸ਼ੀਲ ਨਹੀਂ, ਜੇ ਕਿਰਿਆਸ਼ੀਲ ਹੁੰਦਾ ਤੇ ਫਿਰ ਖੋਰੇ ਨਾ ਹੀ ਲੋੜ ਪੈਂਦੀ। ਉਹ ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਕਾਕਾ ਗੱਲ ਇਦਾ ਬਈ ਤੂੰ ਨਾ ਆਰਾਮ ਕਰ, ਕੰਮ ਵੀ ਉਹਨੂੰ ਮੈਂ ਛੜਾ ਤਾ, ਹੁਣ ਉਹ ਖੋਜੀ ਭਈਆ ਸਾਡਾ ਉਹ ਫਿਰ ਦੁਬਾਰਾ ਆ ਗਿਆ।
ਚਲੋ ਬਹੁਤ ਵਧਾਈਆਂ, ਚੰਗਾ ਬੰਦਾ।
ਤਾਂ ਮਲਡੂਰਿਆ ਨੇ ਆਪਣੇ ਬਲਰਾਜ ਸਾਹਿਬ ਕਹਿੰਦੇ ਤੇ ਕੈਰੀ ਬੜਾ ਲਾਇਆ ਇਹਨਾਂ ਉਹਨੂੰ, ਮੈਂ ਤਾਂ ਲੱਗਦਾ ਵੀ ਸਾਲ ਨੂੰ ਉੱਪਰ ਹੀ ਹੋ ਗਿਆ
ਜੀ। ਤਾਇਆ ਜੀ ਮਨਦੀਪ ਵੀਰ ਜੀ ਤੇ ਮਲਕੀਤ ਵੀਰ ਜੀ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਲਕੀਤ, ਉਹ ਬੜਾ ਪੁੱਤ ਬੜਾਈ ਦਾ ਹੁੰਦਾ, ਆਪਣੇ ਵੱਡੇ ਵਡੇਰੇ ਆਪਣੇ ਮਿੱਤਰ ਦੋਸਤ ਨੂੰ ਬੜਾ ਭਰਾ ਤੇਰਾ ਬੜਾ ਬਈ,
ਕਹਿੰਦੇ ਉਮੀਦ ਆ ਰਾਜੀ ਖੁਸ਼ੀ ਹੋਵੋਗੇ।
ਇਹ ਰਾਜੀ ਖੁਸ਼ੀ ਤੋਂ ਮੁੜ ਬਚੇ ਆ, ਉਹਦਾ ਰਾਜੀ ਖੁਸ਼ੀ ਤੋਂ ਬਚੇ ਹੀ ਆ, ਬਚੇ ਹੀ ਰਹਿਣਾ ਖੰਡਿਆ
ਜੀ। ਹੋਰ ਕਿੰਨੇ ਸੁੱਖ ਸਾਂ ਦਾ?
ਹਾਂ ਠੀਕ ਆ, ਵਧੀਆ, ਸੁੱਖ ਸ਼ਾਂਤੀ ਆ, ਸ਼ਾਂਤੀ ਆ, ਸੁੱਖ ਆ, ਮਹਾਰਾਜ ਦੀ ਕਿਰਪਾ ਆ, ਪਰਮਾਤਮਾ ਦੀਆਂ ਲੋੜਾਂ ਆ, ਆਨੰਦ ਮੰਗਲ ਜੈ ਜੈਕਾਰ, ਅੰਬਾ ਜਿਹੜਾ ਟਾਈਮ ਲੰਘ ਜਾਂਦਾ ਉਹੋ ਹੀ ਸਭ ਚੰਗਾ। ਆ ਕਿੱਥੋਂ ਆ ਗਿਆ ਮੱਛਰ? ਮੱਛਰ ਵੀ ਨਾਲ ਹੀ ਲਈ ਆਉਂਦੇ ਆ।
ਤਾਂ ਹੈ ਜੀ, ਪਹਿਲਾਂ ਹੀ ਇੱਥੇ ਰਹਿੰਦਾ ਸੀ ਮੱਛਰ।
ਅੱਛਾ, ਮਤਲਬ ਆਪਾਂ ਮੱਛਰਾਂ ਦੇ ਆਣ ਟਿਕਾਣੇ ਬੈਠੇ। ਚਲੋ ਕੁਝ ਨਹੀਂ,
ਗਾਣਾ ਫੁਲਕਾਰੀ ਸੁਣਨਾ ਚਾਹੁੰਦੇ ਨੇ ਆਰਨੇਤ ਸੁਦੇਸ਼ ਕੁਮਾਰੀ ਦਾ।
ਫੁਲਕਾਰੀ ਇਹ ਕੋਈ ਨਵਾਂ
ਜੀ? ਇਹ ਨਵਾਂ ਆਇਆ ਗੀਤ ਆਇਆ ਜੀ ਦੋਨਾਂ ਦਾ।
ਯਾਰ ਜੇ ਨਵਾਂ ਆਇਆ ਤੇ ਨਵੇਂ ਆ ਵੀ ਸੁਣ ਲੈਣੇ, ਪੁਰਾਣੇ ਦੇ ਆਪਾਂ ਕਿਹੜਾ ਸੁਣਦੇ ਰਹੇ। ਉਹ ਮਲਕੀਤ ਟੀਲੂ ਟੀਲੂ ਲਾ ਕੋਈ ਗੀਤ ਪੋਤਾ, ਫੁਲਕਾਰੀ ਗੀਤ ਲਾ ਦਿਓ ਪੁੱਤ, ਫਿਰ ਯਾਰੀ ਬਾਗੀਆਂ ਪਾਉਣੇ ਆ।
ਲਓ ਪਿਆਰੇ ਦੋਸਤੋ, ਫੁਲਕਾਰੀ ਗੀਤ ਆਪਾਂ ਸੁਣਨ ਜਾ ਰਹੇ ਆ ਆਰ ਨੈਤ ਤੇ ਸੁਦੇਸ਼ ਕੁਮਾਰੀ ਦੀਆਂ ਆਵਾਜ਼ਾਂ ਦੇ ਵਿੱਚ। ਤੇ ਤੁਸੀਂ ਵੀ ਕੋਈ ਸੁਨੇਹਾ ਭੇਜਣਾ ਚਾਹੁੰਦੇ ਹੋ, ਗੱਲਬਾਤ ਸਾਂਝੀ ਕਰਨਾ ਚਾਹੁੰਦੇ ਹੋ, ਤਾਂ request@harmanradio.com ਤੇ ਸਾਨੂੰ ਈਮੇਲ ਕਰ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਤੋਂ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਭੇਜਿਆ ਜਾ ਸਕਦਾ।
ਹਾਂਜੀ ਸਿੱਟੂ ਸੁਨੇਹਾ ਅਸੀਂ ਥੋੜਾ ਜਿਹਾ ਹੁਣ ਹਾਲ ਨਾ ਪੈਜੇ ਬੋਲੀ ਆ ਕਾਪੀ ਜੇ ਕਿਹਦੀ ਆ
ਤਾਇਆ ਜੀ ਕੱਲ ਉਹਦਾ ਵਰਕਾ ਜਿਹਾ ਰਹਿ ਗਿਆ ਜੇ ਤੇ ਉਹਦੀ ਦਵਾਈ ਲਿਖੀ ਆ
ਪਰ ਮਾਰ ਜਾ ਕੇ ਇਹ ਬੜੀ ਕੰਮ ਹੋਣੀ ਆ
ਦੁਬਾਰਾ ਨੀ ਲੈਣੀ ਦਵਾਈ
ਉਹ ਪਹਿਲੀ ਨੀ ਸੂਤ ਆਉਂਦੀ ਦੁਬਾਰਾ ਉਹ ਲੈ ਲੈਣੀ ਆ ਉਹਨਾਂ ਨੂੰ ਪਤਾ ਆਪਾਂ ਉਹਦਾ ਦਿਮਾਗ ਹੀ ਬਦਲਾ ਦੇਣਾ ਤੂੰ ਗਾਣਾ ਗਾ ਜੇ ਚੁੱਪ ਕਰਕੇ
ਦਿਲ ਛੇਤੀ ਖਿੱਚ ਲੈ ਤਿਆਰੀਆਂ ਸੁਪਨੇ ਚ ਆਉਂਦੀਆਂ ਨੇ ਨਿੱਤ ਫੁਲਕਾਰੀਆਂ ਹਾਏ ਲੱਗਦਾ ਨੀ ਦਿਲ ਛੇਤੀ ਖਿੱਚ ਲੈ ਤਿਆਰੀਆਂ ਸੁਪਨੇ ਚ ਆਉਂਦੀਆਂ ਨੇ ਨਿੱਤ ਫੁਲਕਾਰੀਆਂ ਦਿਲ ਵਿੱਚ ਸਾਂਭਿਆ ਪਿਆਰ ਤੇਰੇ ਲਈ ਨੈਣ ਮੇਰੇ ਤੇਥੋਂ ਥੋੜਾ ਥੋੜਾ ਸੰਗ ਦੇ ਵੀਣੀ ਮੰਗ ਸ਼ਗਨਾਂ ਦਾ ਚੂੜਾ ਮੁੰਡਿਆ ਪੈਰ ਮੇਰੇ ਝਾਂਜਰਾਂ ਦਾ ਜੋੜਾ ਮੰਗ ਦੇ ਓਹੇ ਵੀਣੀ ਮੰਗ ਸ਼ਗਨ
ਸੁਦੇਸ਼ ਕੁਮਾਰੀ ਦੀ ਆਵਾਜ਼ ਦੇ ਵਿੱਚ ਤੁਸੀਂ ਫੁਲਕਾਰੀ ਗੀਤ ਨੂੰ ਸੁਣਿਆ ਫੁਲਕਾਰੀਆਂ ਤੇ ਸਮਾਂ ਗਿਆ ਘੱਗਰੇ ਵੀ ਗਏ ਤੇ ਫੁਲਕਾਰੀਆਂ ਵੀ ਗਈਆਂ ਕਹਿੰਦੇ ਸੀ ਨਾ ਗੁਰਦਾਸ ਮਾਨ ਸਾਹਿਬ ਨੇ ਉੱਤੇ ਗੀਤ ਵੀ ਤਾਜੀ ਬਣਾਇਆ ਉਹ ਘੱਗਰੇ ਫੁਲਕਾਰੀਆਂ ਸਮੇਂ ਦੀ ਗੱਲ ਆ ਆ ਹੁਣ ਫੁਲਕਾਰੀਆਂ ਦੀ ਰੋਟੀ ਨੀ ਤੇ ਫੁਲਕਾਰੀਆਂ ਲੈ ਸਕੇ ਕੀ ਲੈਣਾ ਫੁਲਕਾਰੀ ਪੁੱਤ ਬਣਾਉਣ ਨੂੰ ਕਾਫੀ ਸਮਾਂ ਚਾਹੀਦਾ ਅੱਗੇ ਜਿਹੜੇ ਹੁੰਦੇ ਸੀ ਮੈਂ ਪਹਿਲਾਂ ਗੱਲ ਸੀ ਬੰਦਿਆਂ ਕੋਲ ਇੰਨਾ ਟਾਈਮ ਸੀ ਸਾਣ ਕੱਟਦੇ ਸੀ ਆ ਜੋ ਮੰਜਾ ਬੁਣਿਆ ਜਾਂਦਾ ਸੀ ਸਾਣ ਹੱਥੀ ਆਪ ਬੁਣਦੇ ਸੀ ਤੇ ਮੰਜੇ ਆਪ ਬੁਣਦੇ ਹੁਣ ਲੋਕਾਂ ਨੂੰ ਹੋ ਗਿਆ ਪੈਸਾ ਬਹੁਤਾ ਬਹੁਤੇ ਪੈਸੇ ਦਾ ਕਰਕੇ ਹੁਣ ਉਹ ਆਪ ਹੀ ਮੁੱਲ ਹੀ ਲੈ ਲਓ ਤਾ ਜੀ ਮੁੱਲ ਦੀ ਗੱਲ ਆਈ ਹੈ ਜਸਪਾਲ ਭਾਜੀ ਪਹੁੰਚ ਗਏ ਨੇ ਉਹ ਮੈਂ ਤੈਨੂੰ ਪੈਸੇ ਲੱਗ ਗਿਆ ਕਿਹਾ ਸੀ ਵੀ ਆਰਾਮ ਕਰ ਲਾ ਵੀ ਜੇ ਨਹੀਂ ਤਬੀਅਤ ਠੀਕ ਆ ਆ ਮੈਂ ਜਿਹਾ ਮੂਹਰੇ ਕਰ ਲਾ ਖਰੇ ਤੂੰ ਜਿਆਦਾ ਹੀ ਹੈਗੀਆਂ ਜਦੋਂ ਕਹਿੰਦਾ ਗਿਆ ਆ
ਆਇਆ ਮੇਰਾ ਪੁੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨੀ ਖਾਧੀ ਲੱਗਦੀ ਨੀਂਦ ਆਈ ਨਾ ਖਾ ਪੁੱਤ ਤੇਰੀ ਯਾਨ ਬੜੀ ਔਖੀ ਕਰਦੀ ਆ ਬੜਾ ਯਾਰ ਲੈ ਕੇ ਟੈਲੀਫੋਨ ਆ ਗਿਆ ਪਹਿਲਾਂ ਭਾਈ ਸੁਣ ਲਈਏ ਆ ਜੀ ਆਇਆ ਨੂੰ ਜੀ ਹਰਮਨ ਰੇਡੂਏ ਤੁਹਾਡਾ ਠਾ ਇਸ ਤੇ ਕਮਾਲ ਕਰਦੇ ਆ ਜੀ ਸਤ ਸ੍ਰੀ ਅਕਾਲ ਜੀ ਧੰਨ ਪਾ ਗਏ ਤੇ ਮੈਨੂੰ ਲੱਗਦੇ ਆ ਬਾਈ ਮੋਗੇ ਤੋਂ ਆ ਗਿਆ ਉਸਤਾਦ ਜੀ ਹੈਲੋ ਤੁਹਾਡੀ ਆਵਾਜ਼ ਹੀ ਨੀ ਆਉਂਦੀ ਕਿਤੇ ਰਾਹ ਜੀ ਰਹਿ ਗਏ ਲੱਗਦਾ
ਛੇ ਮਹੀਨਾ ਹੋ ਗਿਆ ਤੁਹਾਡੇ ਤੁਸੀਂ ਮਿਲੇ ਨੀ
ਉਹ ਤੁਸੀਂ ਸਾਨੂੰ ਯਾਦ ਹੀ ਨੀ ਕੀਤਾ ਮੈਂ ਕੀ ਆ ਤੁਸੀਂ ਸਾਨੂੰ ਸੁਣਨ ਹਟ ਗਏ
ਤੁਸੀਂ ਫੋਨ ਇਧਰੋਂ ਲਾ ਲਓ
ਚਲੋ ਅਸੀਂ
ਬਾਹਰ ਜਾ ਕੇ ਆਇਆ
ਇਧਰੋਂ ਲਾਉਣੇ ਸੀ ਇਧਰੋਂ ਹੁਣੇ ਲਾਉਣੇ ਆ
ਅੱਛਾ
ਓਕੇ ਜੀ ਹੁਣੇ ਲਾਉਣੇ ਅਸੀਂ ਉਹ ਲਾਓ ਪੁੱਤ ਟੈਲੀਫੋਨ ਉਹ ਵਗਿਆ ਹੀਰਾ ਤਾਂ ਜੀ ਟੈਲੀਫੋਨ ਲਾਉਣੇ ਆਪਾਂ ਟੈਲੀਫੋਨ ਲਾਉਣਾ ਪੁੱਤ ਤੇ ਆਪਣੇ ਮੋਗਿਆ ਤਾਂ ਮੈਨੂੰ ਹੁਣ ਨਾਮ ਹੀ ਚੇਤਾ ਭੁੱਲ ਗਿਆ ਇਹ ਤਾਂ ਹੀ ਐਸਾ ਪੰਛੀ ਲੱਗਦਾ ਵੀ ਜਿਹੜਾ ਬੰਦਾ ਕਵੇ ਬਈ ਉਹ ਚੇਤਾ ਭੁੱਲਣ ਲੱਗ ਗਿਆ ਚੇਤੇ ਦੀ ਦਵਾਈ ਹੁਣ ਕੀ ਖਾਈਏ ਆਮ ਜਿੰਨਾ ਜਿੰਨਾ ਬਹੁਤ ਟਾਈਮ ਹੋਈ ਜਾਂਦਾ ਉਸ ਹਿਸਾਬ ਨਾਲ ਚੇਤੇ ਵੀ ਬਾਸਾ ਕਰਨਾ ਚੂਰੀ ਹੋਈ ਜਾਂਦੇ ਆ ਟਾਈਮ ਦੀਆਂ ਗੱਲਾਂ ਪਹਿਲਾਂ ਟਾਈਮ ਸੀ ਹਰ ਗੱਲ ਚੇਤੇ ਰਹਿੰਦੀ ਸੀ ਹੁਣ ਚੇਤੇ ਚੇਤੇ ਆਮ ਭੁੱਲੀ ਜਾਂਦੀ ਆ ਹੋਰ ਯਾਪਾਲ ਸੇਤਨ ਠੀਕ ਠਾਕ ਆ ਹੁਣ ਤੇਰੀਆਂ ਪੁੱਤੋਏ
ਲਾਇਆ ਨੌ ਬਾ ਨੌ ਚਾਹਦੇ ਕਰਿਆ ਮਾਇਆ ਸਭ ਦੀ ਚਾਹਦੇ ਕਰਿਆ
ਤੇਰੀਆਂ ਗੱਲ ਤੋਂ ਲਾ ਲਿਆ ਸਾਬੀ ਹਲੇ ਵੀ ਨੌ ਬਾਰ ਨੌ ਨੀ ਹਲੇ ਵੀ ਤੇਰੇ ਜਬਾਨ ਜੀ ਸਸਲ ਦੀ ਆ
ਤਾਇਆ ਕਰਾਂ ਉਹ ਖਦ ਗਿਆ
ਹੈਲੋ
ਸਤਿ ਸ੍ਰੀ ਅਕਾਲ
ਆਇਓ ਜਨਾਬ ਆਇਓ ਦੇਵਤੇ ਤੁਸੀਂ ਸਾਨੂੰ ਗਏ ਪੋਲਾ ਹੈ ਕਿਹੜੇ ਮੁਲਕ ਨੂੰ ਚਲ ਗਿਆ ਸੀ ਬੋਲਾ 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 ਯੂਰਪ ਦੀ ਧਰਤੀ ਤੇ ਛਾਲਾ ਮਾਰਦੇ ਫਿਰਦੇ ਆ ਸਾਨੂੰ ਉੱਥੇ ਜਾ ਕੇ ਨੀ ਯਾਦ ਕੀਤਾ
ਮੈਂ ਜਿਹੜਾ ਪ੍ਰੋਗਰਾਮ ਸੀਗਾ ਨਾ ਉੱਥੇ ਜਿਹੜਾ ਉਹ ਸੁਣਦਾ ਹੁੰਦਾ ਸੀ
ਅੱਛਾ ਪਾੜਕਾੜ ਤੇ ਨਿਜਿੰਦਰ ਸਿੰਘ ਜੀ ਬਾਕੀ ਉਸੇ ਰਹਿੰਦਾ ਕੌਣ ਆਪਣਾ
ਸਾਡਾ ਬੇਟਾ ਜੀ ਉੱਥੇ
ਅੱਛਾ ਉਹਨੂੰ ਦੱਸਣਾ ਸੀ ਫਿਰ ਉਹਨੂੰ ਵੀ ਸੁਣਿਆ ਕਰਦਾ
ਉਹ ਨੀ ਉਹਨਾਂ ਨੂੰ ਟਾਈਮ ਨੀ ਮਿਲਦਾ ਜੀ ਉਹ ਮਤਲਬ ਬਿਜੀ ਰਹਿੰਦੇ ਥੋੜੇ ਜੇ
ਮੈਂ ਤੁਹਾਨੂੰ ਬੜਾ ਯਾਦ ਕੀਤਾ ਮੈਂ ਹੋਰਾਂ ਨੂੰ ਪੁੱਛਿਆ ਮੈਂ ਕਹਿੰਦਾ ਨਿਗਿੰਦਰ ਸਿੰਘ ਜੀ ਹੁਣ ਹਟ ਗਿਆ ਕਿੱਥੇ ਚਲ ਗਿਆ ਤਾਈ ਨੂੰ ਯਾਦ ਕਰੀ ਦਾ ਯਾਰ ਤਾਈ ਤੇ ਚਲੋ ਭੁੱਲੀ ਨੇ ਤੁਹਾਨੂੰ ਵੀ ਬੜਾ ਯਾਦ ਕੀਤਾ ਮੈਂ ਆ ਰੇਡੂਏ ਤੇ ਤੇ ਨੀ ਬੋਲਿਆ ਰੇਡੂਏ ਤੋਂ ਬਾਅਦ ਮੈਨੂੰ ਬੜਾ ਯਾਦ ਆਉਂਦੇ ਰਹੇ ਤੁਸੀਂ ਮੈਂ ਕਿਹਾ ਵੀ ਕਿਹੜੇ ਕੈਨੇਡਾ ਨੂੰ ਨਾ ਚਲ ਗਿਆ ਹੁਣ ਦੋ ਨੰਬਰ ਹੀ ਆ ਦੋ ਨੰਬਰ
ਮੈਂ ਤੁਹਾਨੂੰ ਨਾ ਉਹਦੇ ਘਰ ਦੇ ਨੰਬਰ ਤੇ ਫੋਨ ਲਾਇਆ ਸੀ ਉਹਦੇ
ਪ੍ਰੋਗਰਾਮ ਲਿਖ ਨੀ ਰਿਹਾ ਨਹੀਂ ਜਾਣਾ ਅਸੀਂ ਕਿਸੇ ਆ ਇੱਥੇ ਹੀ ਰਹਿੰਦੇ ਆ ਇੱਥੇ ਹੀ ਰਹਿਣਾ
ਨਵਾਂ ਵਰਕਰ ਆਇਆ ਉਹਨੂੰ ਬੜਾ ਬਹੁਤ ਪਿਆਰ ਮਨਦੀਪ ਸਿੰਘ ਵੀ ਪਿਆਰ
ਸਤਿ ਸ੍ਰੀ ਅਕਾਲ ਜੀ
ਸਰੋਤੇ ਆ
ਜੀ
ਉਹਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਰਨਾ ਨਮਸਕਾਰ
ਬਹੁਤ ਬਹੁਤ ਉਧਰਲਾ ਤਜਰਬਾ ਨਿਜਿੰਦਰ ਸਿੰਘ ਜੀ ਕਿੱਦਾਂ ਦਾ ਰਿਹਾ ਇਟਲੀ ਕਿੱਦਾਂ ਭਾਰਤ ਨਾਲੋਂ ਚੰਗਾ
ਦੇਖੋ ਜੀ ਨੰਬਰ ਵਨ ਤੇ ਉੱਥੇ ਇੱਕ ਮੈਂ ਕੁੱਤਾ ਨੀ ਵੇਖਿਆ ਕਲੀਆਂ ਚ
ਅੱਛਾ
ਦੂਜਾ ਕਾਈਆਂ ਨੀ ਵੇਖਿਆ ਫੋਰਸ ਨੀ ਵੇਖਿਆ
ਅੱਛਾ ਮਤਲਬ ਯਾਦ ਕੀਤਾ ਤੁਸੀਂ ਭਾਰਤ ਨੂੰ ਬਹੁਤ
ਤੀਜਾ ਪ੍ਰਦੂਸ਼ਣ ਨੀ ਵੇਖਿਆ ਪ੍ਰਦੂਸ਼ਣ
ਅੱਛਾ ਉਹ ਵੀ ਨੀ ਦੇਖਿਆ ਜੈਲ ਫਿਰ ਤੁਹਾਡਾ ਕੀ ਲੱਗਣਾ ਸੀ ਉੱਥੇ
ਪਾਪੀ ਮਤਲਬ ਗੱਡੀਆਂ ਹਾਰ ਨੀ ਮਾਰਦੀਆਂ ਬਿਲਕੁਲ
ਬੜਾ ਹੀ ਮਨ ਖੱਟਾ ਜਿਹਾ ਹੋਣਾ ਤੁਸੀਂ ਉਦੋਂ ਕਹਿੰਦੇ ਹੋਣੇ ਮੁੜ ਚੱਲੀਏ ਇੱਥੇ ਹੈ ਨੀ ਕੱਖ ਵੀ
ਸਹੂਲਤਾਂ ਉੱਥੇ ਇਹ ਆ ਜੀ ਮਤਲਬ ਵਾਕਈ ਆਪਾਂ 100 ਸਾਲ 100 ਤੋਂ 150 ਸਾਲ ਪਿੱਛੇ ਆ।
ਹਾਂ ਨਹੀਂ ਪਿੱਛੇ ਤਾਂ ਹੈਗੀ ਆ, ਫਾਟੀਆਂ ਨੂੰ ਆਂਦੇ ਗੱਫੇ ਆਉਂਦੇ ਨਾ ਤਾਂ ਕਰਕੇ ਆਪਾਂ ਪਿੱਛੇ ਬਾਹ। ਇਮਾਨਦਾਰੀ ਨਾ ਜਿਹੜਾ ਕੰਮ ਕਰਦਾ, ਦਿਲ ਨਾ ਕੰਮ ਕਰਦਾ, ਰੂਹ ਨਾ ਕੰਮ ਕਰਦਾ, ਉਹ ਕਦੇ ਭੁੱਖਾ ਮਰ ਨੀ ਸਕਦਾ ਜਿਹੜੇ ਮਰਜ਼ੀ ਮੁਲਕ ਚਲੀ ਜਾ। ਇਹ ਤੇ ਗੱਲ ਰੂਹ ਦੀ।
ਬਾਕੀ ਹੋਰ ਸਾਰਾ
ਪਰਿਵਾਰ ਠੀਕ ਆ ਤੁਹਾਡਾ? ਬਹੁਤ ਕਿੰਨੇ ਮਹੀਨੇ ਰਹਿ ਕੇ ਆਏ ਉੱਥੇ?
6 ਮਹੀਨੇ ਲਾ ਕੇ ਆਇਆ ਜੀ।
ਪੱਕਾ ਨੀ ਸੀ ਬਣਦੀ ਗੱਲ, ਪੱਕਾ ਹੀ ਰਹਿ ਰਹੀ ਸੀ।
ਮੇਰੇ ਮੁੰਡੇ ਨੇ ਮੈਨੂੰ ਪਾਰੀ ਭੇਜਤੇ।
ਅੱਛਾ,
ਮੈਂ ਜਾਵੜਿਆ।
ਆਹਾ, ਤੇ ਪੱਕਿਆ ਦਾ ਵੀ ਭਰ ਜਾਂਦਾ ਹੋਣਾ ਵੀ ਇੱਥੇ ਸੱਦ ਲਓ, ਹੁਣ ਇਕੱਠੇ ਰਹਿੰਦੇ ਆ ਗੇ।
ਸੰਜੋਰ
ਨੂੰ ਬਣਨਾ ਹਲੇ
ਸੰਜੋਰ ਬਣ ਗਿਆ ਨੀ ਮੇਰਾ, ਬਸ ਸਾਲ ਦਾ ਬਣ ਗਿਆ।
ਹੁਣ ਮੌਜਾਂ, ਹੁਣ ਭਾਰਤ ਆਏ ਹੋਏ ਆ, ਉੱਥੋਂ ਬੋਲਦੇ ਆ?
ਮੈਂ ਮੋਗੇ ਤੋਂ ਬੋਲਦਾ ਜੀ, ਉੱਥੇ ਲੱਗਦਾ ਨੀ ਹੁਣ ਉੱਥੇ।
ਆਹੋ ਜੀ, ਉੱਥੋਂ ਲੱਗਦਾ ਨਾ, ਤੁਸੀਂ ਲਾ ਉੱਥੋਂ ਮਿਲਣਾ ਸੀ।
ਤੁਸੀਂ ਮੇਰਾ ਨੰਬਰ ਮਈ ਜੂਨ ਚ ਜਾਊਂਗਾ, ਉੱਥੇ ਮੈਨੂੰ ਫੋਨ ਲਾਇਓ।
ਉੱਥੋਂ ਦਾ ਤੁਸੀਂ ਨੰਬਰ ਸਾਨੂੰ, ਉੱਥੇ ਸਿੱਧਾ ਹੀ ਲਾ ਦਾਂਗੇ, ਉੱਥੋਂ ਦੀਆਂ ਜਾਣਕਾਰੀਆਂ ਉੱਥੋਂ ਲਿਆਂਗੇ ਜਰੂਰ।
ਮੈਂ ਜਾ ਕੇ ਆਪਣਾ ਨੰਬਰ ਅਪਲਾਈ ਕਰੂੰਗਾ, ਫਿਰ ਤੁਹਾਨੂੰ ਨੰਬਰ ਦਊਂਗਾ
ਜਰੂਰ। ਮੈਂ ਕਿਹਾ ਤੁਸੀਂ ਉੱਥੇ ਜਾ ਕੇ ਸਾਨੂੰ ਭੁੱਲ ਗਏ, ਹੁਣ ਇਹਦਾ ਮਤਲਬ ਰੇਡੂਆ ਤੁਸੀਂ ਸੁਣਦੇ ਰਹੇ ਉੱਥੇ ਵੀ?
ਮੈਨੂੰ ਦੱਸੋ, ਜਿਹੜਾ ਬੰਦਾ ਰੇਡੀਓ ਸੁਣਦਾ, ਜਿਹੜਾ ਬੰਦਾ ਤੁਹਾਡੀ ਆਵਾਜ਼ ਸੁਣਦਾ, ਉਹ ਤੁਹਾਨੂੰ ਕਿਵੇਂ ਭੁੱਲ ਜੂ? ਮੈਨੂੰ ਸਮਝ ਕਿਵੇਂ ਭੁੱਲ
ਸਕਦਾ? ਜੇ ਤੁਹਾਡੇ ਪਿਆਰ ਦੇ ਸਦਕੇ ਅਸੀਂ ਰਾਤਾਂ ਨੂੰ ਵੀ ਉੱਠ ਉੱਠ ਤੁਹਾਨੂੰ ਯਾਦ ਕਰਦੇ ਰਹੇ। ਯਸਪਾਲ ਨੂੰ ਪੁੱਛ ਲਓ, ਇਹ ਮੈਨੂੰ ਪੁੱਛੇ ਕਹਿੰਦਾ ਨਗਿੰਦਰ ਸਿੰਘ, ਕਿਹੜੇ ਮੈਂ ਕਿਹਾ ਆਪਣੇ ਮੋਗੇ ਦੇ ਆ, ਟੈਲੀਫੋਨ ਨਹੀਂ ਕਰਦੇ। ਹਾਂਜੀ 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 ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ,
ਹੋਰ ਸਿਹਤਾਂ ਠੀਕ ਠਾਕ ਨੇ ਸਰ ਜੀ?
ਹਾਂਜੀ ਠੀਕ ਆ ਜੀ। ਢਿੰਡੇ ਸਾਹਿਬ,
ਹਾਂਜੀ,
ਕਹਿੰਦਾ ਸਾਨੂੰ ਯਾਦ ਨਹੀਂ ਕਰਦੇ। ਮੈਂ ਕਿਹਾ ਅਸੀਂ ਜਿਵੇਂ ਤੁਸੀਂ ਸਰਪੰਚੀ ਦੇ ਕੰਮਾਂ ਨੂੰ ਯਾਦ ਕਰਦੇ ਆ,
ਹਾਂਜੀ,
ਸਰਪੰਚੀ ਦੇ ਵਰਤਾਂ ਨੂੰ ਯਾਦ ਕਰਦੇ ਆ, ਸਾਰਿਆਂ ਨੂੰ ਪਿੰਡ ਦੀ ਤਰੱਕੀ ਨੂੰ ਯਾਦ ਕਰਦੇ ਆ,
ਹਾਂਜੀ,
ਉਹਨੂੰ ਤੁਹਾਨੂੰ ਅਸੀਂ ਯਾਦ ਕਰਦੇ ਆ।
ਹਾਂਜੀ ਸਹੀ ਗੱਲ ਆ, ਤਾਇਆ ਤੇ ਬਹੁਤ ਯਾਦ ਕਰਦਾ। ਯਾਦ ਹੁਣ ਜਿਹਨੇ ਕੋਈ ਚੰਗਾ ਕੰਮ ਕੀਤਾ ਉਹਨੂੰ ਯਾਦ ਤੇ ਕਰਨਾ ਹੀ ਆ। ਹੁਣ ਉਹ ਪਿੰਡ ਸਾਡੇ ਦਾ ਸਾਰਾ ਹੀ ਗੰਦ ਮਾਲੂਪੁਰ ਉਹਨੇ ਲਿਆ ਸਿੱਟਿਆ। ਮਾਲੂਪੁਰੀਆਂ ਸਾਨੂੰ 1 ਲੱਖ ਰੁਪਇਆ ਹੀ ਦੇਈਦਾ ਮਹੀਨੇ ਦਾ ਪੱਕਾ ਹੀ। ਨਹੀਂ ਹਜੇ ਵਿਆਹ ਨੀ ਹੋਇਆ। ਜਸਪਾਲ ਦੱਸ ਆਪਣੇ ਅੰਕਲ ਨੂੰ, ਤੂੰ ਕਹਿ ਵਿਆਹ ਹੋਇਆ ਨੀ ਜੀ, ਤੇ ਹੁਣ ਦਵਾਈ ਖਾਂਦਾ ਜੀ, ਥੋੜੀ ਜੀ ਸਿਹਤ ਨੀ ਠੀਕ ਰਹਿੰਦੀ। ਲੋਕ ਇਹਨੂੰ ਸ਼ਦਾਈ ਕਹਿੰਦੇ ਸੀ। ਅਸੀਂ ਇੱਕ ਡਾਕਟਰ ਤੋਂ ਦਵਾਈ ਲੈ ਲਈ, ਉਹ ਡਾਕਟਰ ਵੀ ਸ਼ਦਾਈ ਨਿਕਲਿਆ, ਹੁਣ ਅਸੀਂ ਦੋਵੇਂ ਇੱਕੋ ਜਿਹਾ ਹੋ ਗਿਆ। ਏਦਾਂ ਦੇ ਬੰਦੇ ਤੇ ਦੇਖੋ, ਏਦਾਂ ਦੇ ਬੰਦੇ ਤੇ ਸੜਕਾਂ ਦੇ ਬਥੇਰੇ ਤੁਰੇ ਫਿਰਦੇ, ਫੜ ਕੇ ਲੈ ਆਉਂਦੇ।
ਭਾਜੀ ਕੀ ਹਾਲ ਚਾਲ ਆ? ਫਿਰ ਤਾਂ ਠੀਕ ਆ
ਭਾਜੀ,
ਪੈਰੀ ਪੈਂਦੇ ਆ?
ਪੈਰੀ ਪੈਂਦੇ ਜੀ, ਸਿੱਖਾਂ ਤੋਂ ਪਿਆਰ
ਭਾਜੀ, ਪਰਿਵਾਰ ਠੀਕ ਠਾਕ ਚੜ੍ਹਦੀ ਕਲਾ ਜੀ?
ਚੜ੍ਹਦੀ ਕਲਾ ਜੀ।
ਬਾਹਰ ਦੱਸੋ, ਵਿਆਹ ਛੇਤੀ ਹੋ ਜਾਂਦਾ ਨੀ? ਇਹ ਪੁੱਛੋ।
ਨਹੀਂ ਮੈਂ ਬੁਝਾਤ ਪਾਉਣੀ ਨੀ ਆਉਣਾ ਬਾਈ, ਵਾਹ ਬਾਜ ਜੀ, ਜਿਦਾਂ ਇਧਰ ਸੜੇ ਜਾ ਰਹੇ ਆ, ਉਧਰ ਵਿਆਹ ਜਾ ਰਹੇ ਆ, ਇਹ ਕੀ ਚੱਕਰ ਆ?
ਇਹ ਦੱਸੋ ਵੀ ਉਧਰ ਵਿਆਹ ਕਿਉਂ ਜਾਦੇ, ਇਧਰ ਛੜੇ ਕਿਉਂ ਜਾਦੇ ਆ?
ਬੁਝਾਤ ਆ,
ਬੁਝਾਤ ਤਾਂ ਤੁਸੀਂ ਬੁਝੋ ਨਗਿੰਦਰ ਸਿੰਘ ਜੀ। ਉਧਰ ਜਾਂਦੇ ਜਾਂਦੇ
ਕੰਮ ਨੀ ਕਰਦੇ, ਉੱਥੇ ਜਾ ਕੇ ਪੂਰਾ ਕਰਦੇ ਮਿਲ ਕੇ,
ਹਾਂ ਨਹੀਂ ਗੋਆ ਤੇ ਇਧਰ ਵੀ ਬਥੇਰਾ ਚੱਕ ਕੇ ਦੇਖ ਲਿਆ, ਵਿਆਹ ਨੀ ਹੋਇਆ ਸਾਡਾ।
ਬਈ ਮੇਰਾ ਪੈਂਦਾ ਸੀ ਇੱਕ ਜਗ੍ਹਾ ਟਾਈਮ,
ਅੱਛਾ
ਗਲਤ ਗੱਲ ਹੈ।
ਦੇਖੋ ਤੁਸੀਂ ਆਪ ਤੇ ਨਗਿੰਦਰ ਸਿੰਘ ਜੀ ਦੇਖੋ, ਵਿਆਹ ਕਰਾਇਆ ਤੁਹਾਡੇ ਨਿਆਣੇ ਬਾਹਰ ਗਿਆ ਤੁਹਾਨੂੰ ਸੱਦਿਆ, ਹੁਣ ਦੱਸੋ ਇਹਨੂੰ ਕੌਣ ਸੱਦੂ ਜੇ ਵਿਆਹ ਹੀ ਨਾ ਹੋਇਆ ਤੇ ਨਿਆਣੇ ਨਾ ਹੋਏ ਤੇ। ਛੜੇ ਜੇ ਤੇ ਸਾਨੂੰ ਕੋਈ ਲੈ ਜਾਏ ਆਪ, ਫੇਰ ਤੇ ਅਸੀਂ ਵਿਆਹ ਵਾਲਾ ਕੰਮ ਹੀ ਨਬੇੜ ਲੈਣਾ, ਫੇਰ ਨੀ ਵਿਆਹ
ਕਰਾਉਣਾ।
ਅਸੀਂ ਵਿਆਹ ਹੀ ਇਸ ਕਰਕੇ ਕਰਾਉਣਾ ਵੀ ਸਾਨੂੰ ਕੋਈ ਬਾਹਰ ਲੈ ਜਾਏ।
ਛੇ ਪੈਂਡ ਵਾਲੀ,
ਛੇ ਪੈਂਡ ਵਾਲੀ ਬੁੜੀ ਸਾਨੂੰ ਚਾਹੀਦੀ ਆ।
ਛੇਵੀਂ ਪਾਸ
ਬਤਾਇਆ, ਬੁੜੀ ਨੀ ਕੁੜੀ,
ਛੇਵੀਂ ਪਾਸ, ਛੇਵੀਂ ਪੈਸ।
ਸਾਨੂੰ ਬੰਦੇ ਮਿਲੇ ਆ, ਉਹ ਕਹਿੰਦੇ ਵੀ ਤਾਇਆ ਅਸੀਂ ਆਪ ਤੇ ਔਖੇ ਹੈਗੇ ਆ, ਜਸਪਾਲ ਦਾ ਵਿਆਹ ਕਰਕੇ ਅਸੀਂ ਓਹਨੂੰ ਕਿਉਂ ਔਖਾ ਕਰੀਏ।
ਆਸਟ੍ਰੇਲੀਆ, ਆਸਟ੍ਰੇਲੀਆ ਤਾਂ ਹੁਣ ਨਾ ਸੁਣਦਾ
ਜੀ, ਬੇਨਤੀ ਆ।
ਹਾਂਜੀ
ਬਈ, ਬੇਨਤੀ ਇਹ ਆ, ਭਾਵੇਂ ਬੰਦਾ ਹੀ ਉਦੋਂ ਆ ਜਾਵੇ ਵਿਆਹ ਹੋ ਜਾਵੇ ਇਹਦਾ।
ਹਾਂ ਲੈ, ਬੰਦਾ ਹੀ ਆ ਜਾ, ਕਹਿੰਦਾ ਸਮਲਿੰਗੀ ਵਿਆਹ ਕਰਾਉਣ ਨੂੰ, ਫਿਰ ਬਾਹਰ ਜਾਣਾ ਚਾਹੁੰਦਾ ਜੀ, ਗੱਲ ਮੁੱਕਦੀ ਕੀ ਆ। ਬੋਲਦਾ ਤੇ ਬਹੁਤ ਜਿਆਦਾ ਹੀ ਆ, ਗੱਲ ਇਹ ਆ ਵੀ ਉੱਥੇ ਜਦੋਂ ਵੀ ਜਾਂਦਾ ਨਾ ਉਹ ਕੁੜੀ ਵਾਲਿਆਂ ਦੇ ਕਹਿੰਦੇ, ਪਰ ਪਹਿਲਾਂ 10 ਦਿਨ ਪਹਿਲਾਂ ਉਹ ਕੁੜੀ ਦੀ ਮਾਂ ਦੇ ਪੈਰੀ ਹੱਥ ਲਾਉਣ ਲੱਗਾ ਤੇ ਮੂੰਹ ਚ ਉਹਦੇ ਥੁੱਕ ਡਹਿ ਗਿਆ, ਉਹਦੇ ਪੈਰਾਂ ਚ ਆ ਗਿਆ। ਇਹ ਉਹ ਕੁੜੀ ਦੀ ਮਾਂ ਕਹਿੰਦੀ ਮੇਰੇ ਪੈਰਾਂ ਚ ਥੁੱਕਦਾ, ਮਾਂ ਨਾਲ ਤੇ ਹੱਥ ਮਿਲਾਇਆ ਉਹ ਤੇ ਫੇਰ ਵੀ ਚਲੋ ਸਮਝ ਆਓ, ਕਹਿੰਦੀ ਮਾਡਰਨ ਲੱਗਦਾ ਮੁੰਡਾ, ਇੰਨਾ ਮਾਡਰਨ ਸਾਨੂੰ ਚਾਹੀਦਾ ਨੀਗਾ। ਗੱਲ ਹਾ ਇੰਨਾ ਭੁਲੇਖਾ ਪੈ ਗਿਆ, ਜਦੋਂ ਕਹੀਏ ਨਾ ਬੋਲਿਆ ਉਹ ਫਿਰ ਚਿਹਰੇ ਨੂੰ ਦੇਖ ਲੈਂਦਾ। ਹੁਣ ਮੈਂ ਇਹਨੂੰ ਕਿਹਾ ਚੁੱਪ ਰਹੀ, ਚੋਪੇ ਤੋਂ ਰਿਹਾ ਨੀ ਜਾਂਦਾ, ਕਰੀਏ ਹੁਣ ਕੀ ਬੋਲਿਆ ਜਾਂਦਾ ਜੀ।
ਬਾਈ ਜੀ ਅੱਗੇ ਹੋ ਸਕਦੇ ਆ ਨਹੀਂ ਬਾਈ,
ਹਾਂ ਸੁਣਾ ਦੇ
ਬਈ। ਕੱਲ ਮੈਂ ਫਿਲਮ ਦੇਖਣ ਗਿਆ ਸੀ ਐਮੀ ਵਿਰਕ ਦੀ, ਤੇ ਉੱਥੇ ਨਾ ਫਿਲਮ ਬਹਿਣਾ ਸੀ ਹੈਂ, ਉਹਨਾਂ ਨੇ ਮੈਂ ਬੁਲਾਇਆ ਬੰਦਿਆਂ ਨੂੰ, ਬੁਲਾਇਆ ਜਾ ਫਿਲਮ ਬਹਿਣਾ ਆ ਗਿਆ, ਮੈਂ ਉਹਨਾਂ ਨੂੰ ਬੁਲਾਇਆ ਜਾਵਾਂ। ਉਹ ਕਹਿੰਦੇ ਨਹੀਂ ਨਹੀਂ, ਨੋ ਨੋ ਟੇਕਨ, ਮੈਂ ਤੂੰ ਹਿੰਦੁਸਤਾਨ ਆਏ ਹੈ ਗਨਾ ਹੋ, ਮੈਂ ਇੱਥੇ ਸਾਰੇ ਮਾਰ ਲਿਆ, ਸਾਰਿਆਂ ਨੇ ਮੈਨੂੰ ਹੱਥ ਮਾਇਆ।
ਵਾਹ ਛੇਤਰ ਨੀ ਤੇਰੇ ਫੇਰੇ ਚੰਗਾ ਰਿਹਾ ਤੂੰ। ਹਾਂਜੀ ਦੱਸੋ ਜੀ, ਹਾਂ ਦੱਸੋ ਜੀ, ਤੁਹਾਡਾ ਕਿਹੜਾ ਗਾਣਾ ਸੁਣਾਈਏ?
ਮੈਂ ਇੱਕ ਤਰੀਕ ਨੂੰ ਬੋਝੇ ਵਿੱਚ ਪਾ ਲਈ ਹੈ।
ਹਾਂ
ਜੱਟ ਲੱਗਣਾ,
ਹਾਂ ਵਿਸਕੀ ਦੀ ਬੋਤਲ ਵਰਗੀ,
ਮੈਂ ਕੋਈ ਪਿਛਾਤੀ ਜਮਾ ਜੱਟ ਦੀ
ਲਾ ਬਈ ਗਾਣਾ ਸੁਣ,
ਪਹਾੜਾ ਲਾ ਲੈਂਦਾ।
ਨਗਿੰਦਰ ਸਿੰਘ ਜੀ ਤੁਹਾਡਾ ਧੰਨਵਾਦ ਆ, ਤੇ ਹੁਣ ਸਾਨੂੰ ਤੁਸੀਂ ਮਿਸ ਕਾਲ ਮਾਰਦੇ ਕਰੋ, ਟੈਲੀਫੋਨ ਅਸੀਂ ਆਪ ਲਾ ਦਿਆ ਕਰਾਂਗੇ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਲਭਿਆ ਪਾਜਿਆ, ਉਹਨਾਂ ਨੇ ਬਾਹਰ ਦੇ ਵੀ ਮੌਸਮ ਦੇਖ ਲਿਆ, ਇਧਰ ਦੇ ਵੀ ਦੇਖ ਲਿਆ, ਦੁਨੀਆਂ ਉਹਨਾਂ ਤੁਰ ਫਿਰ ਕੇ ਦੇਖ ਹੀ ਲਈ।
ਹਾਂਜੀ ਹਾਂਜੀ,
ਦੁਨੀਆਂ ਹੈ ਹੀ ਤੁਰ ਫਿਰ ਇਹਦਾ ਨਾਮ
ਮਿਲਦਾ।
ਜੇ ਅਸੀਂ ਆਪਣੇ ਪਿੰਡ ਚ ਵਿਚਰੇ ਆ ਤੇ ਸਾਨੂੰ ਆਪਣੇ ਪਿੰਡ ਦੇ ਮਾਹੌਲ ਦਾ ਪਤਾ ਹੋ, ਬਾਹਰ ਦਾ ਨਹੀਂ।
ਹਾਂਜੀ ਹਾਂਜੀ,
ਤੁਰਿਆ ਫਿਰਿਆ ਬੰਦਾ ਫਿਰ ਸਾਰਾ ਐਨਾ ਲੈਸਿਸ ਕਰਦਾ ਲੱਗਦਾ ਜੀ। ਆਪਣੇ ਜਤਿੰਦਰ ਸਿੰਘ ਭੰਗੂ ਸਾਹਿਬ ਵੀ ਪਹੁੰਚ ਚੁੱਕੇ ਨੇ। ਉਹ ਭੰਗੂ
ਭੰਗੂ ਭੰਗੂ
ਲੰਘੂ ਗੱਡੀ ਵੇਚੀ ਲਿਆ ਮਾਰੂ, ਤਾਇਆ ਜੀ ਮਨਦੀਪ ਭਾਜੀ ਜਸਪਾਲ ਭਾਜੀ ਨੂੰ
ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ
ਫਤਿਹ।
ਕਿੰਨੇ ਡਰਾਈਵਰੀ ਚਲਾਉਂਦੇ ਚਲਾਉਂਦੇ ਤਾਂ ਜੀ ਨਾਲ ਤੁਹਾਡਾ ਪ੍ਰੋਗਰਾਮ ਸੁਣਦੇ ਪਏ। ਵਾਲਾ 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 ਗੱਡੀ ਰੋਕ ਕੇ ਸੁਨੇਹਾ ਭੇਜਣਾ, ਬਹੁਤਿਆਂ ਡਾਰੀਆਂ ਆ ਰਿਹਾ। ਕੈਨੇਡਾ ਵਾਲੀ
ਤਨਖਾਹ
ਤੇਰੀਆਂ ਮੈਂ ਤੇਰੀਆਂ ਬੱਚਾ ਮੈਂ ਤੇਰੀਆਂ ਗੱਲ ਦਿਲ ਵਾਲੀ ਵਹੀ ਦਿਲ ਖਾਲ
ਕਿੱਥੇ ਗਈ ਤੇਰੀ ਕੈਨੇਡਾ ਵਾਲੀ ਤਨਖਾਹ
ਤੇਰੀ ਤਨਖਾਹ। ਕਹਿੰਦੇ ਅੱਜ ਰਾਹਤ ਦਾ ਗੀਤ ਸੁਣਾ ਦਿਓ ਜੀ, ਉਰੇ ਪਿਆ ਜਰੂਰ ਭਾਜੀ ਸੁਣਾਵਾਂਗੇ ਬਹੁਤ।
ਉਰੇ ਪਿਆ
ਅੱਛਾ, ਇਹ ਕੋਈ ਨਵਾਂ ਆ ਗਿਆ ਤਾਂ ਜੀ ਬਹੁਤ ਵਧੀਆ। ਪਹਿਲਾਂ ਜਸਪਾਲ ਭਾਜੀ ਨੂੰ ਸੁਣਾ ਦਈਏ ਆਪਾਂ, ਨਗਿੰਦਰ ਸਿੰਘ ਜੀ ਦੀ ਪਸੰਦ ਆ।
ਮੈਂ ਇੱਕ ਕੁੜੀ ਪਸਾ ਲਈਏ, ਮੇਰੇ ਦਿਲ ਦਾ ਬੋਝਾ ਖਾਲੀ ਸੀ ਉਹਦੇ ਵਿੱਚ, ਜਦ ਜੀ ਕਰਦਾ ਮੈਂ ਡੱਚ ਖੋਲ ਕੇ ਹਾੜਾ ਲਾ ਲੈਣਾ, ਜਿਹਦੇ ਨਾਲ ਨਜ਼ਾਰਾ ਆਉਂਦਾ ਰਹੇ ਉਹ ਨੀਕੂ ਪਾ ਲੈਣਾ। ਕੱਲ ਖੋ ਕੇ ਲੋਕ ਬੇਦਰਦਾਂ ਤੋਂ ਮੈਂ ਸੀਨੇ ਲਾ ਲਈਏ, ਮੇਰੇ ਦਿਲ ਦਾ ਬੋਝਾ ਖਾਲੀ ਸੀ ਉਹਦੇ ਵਿੱਚ, ਵਿਸਕੀ ਦੀ ਬੋਤਲ ਵਰਗੀ ਮੈਂ ਇੱਕ ਕੁੜੀ ਫਸਾ ਲਈਏ। ਜਦੋਂ ਦੇਖੋ ਇਹਦੇ ਵਿੱਚ ਹਰ ਇੱਕ ਵਸਤੂ ਦਾ ਰਸ ਭਰਿਆ ਹੋਇਆ ਏ, ਇਸ ਕਰਕੇ ਖਾਸ ਟਿਕਾਣੇ ਤੇ ਮੈਂ ਧਰਿਆ ਹੋਇਆ ਏ, ਇਸ ਕਰਕੇ ਖਾਸ ਟਿਕਾਣੇ ਤੇ ਮੈਂ ਧਰਿਆ ਹੋਇਆ ਏ, ਜਿੱਥੇ ਨਜ਼ਰ ਕਿਸੇ ਦੀ ਪਹੁੰਚੇ ਨਾ। ਅੰਦਾਜ਼ਾ ਲਓ ਵੀ ਕੁੜੀ ਕਿੱਥੇ ਹੈ। ਜਿੱਥੇ ਨਜ਼ਰ ਕਿਸੇ ਦੀ ਪਹੁੰਚੇ ਨਾ, ਜਿੱਥੇ ਨਜ਼ਰ ਕਿਸੇ ਦੀ ਪਹੁੰਚੇ ਨਾ, ਉਸ ਜਗ੍ਹਾ ਟਿਕਾ ਲਈਏ, ਮੇਰੇ ਦਿਲ ਦਾ ਬੋਝਾ ਖਾਲੀ ਸੀ ਉਹਦੇ ਵਿੱਚ ਪਾ ਲਈਏ। ਇਹਦੇ ਤੋਂ ਸੰਤ ਫਕੀਰਾਂ ਨੇ ਜਦ ਨਫ਼ਰਤ ਕੀਤੀ ਏ, ਜੋ ਇਸ ਵਿੱਚ ਨਾਮ ਖਮਾਰੀ ਸੀ ਉਹ ਯਮਲੇ ਪੀਤੀ ਏ, ਹੋ ਮਸਤ ਦੀਵਾਨਾ ਰੱਬ ਕੋਲੋਂ ਵੱਧ ਉਮਰ ਲਿਖਾ ਲਈਏ, ਮੇਰੇ ਦਿਲ ਦਾ ਬੋਝਾ ਖਾਲੀ ਸੀ ਉਹਦੇ ਵਿੱਚ ਪਾ ਲਈਏ। ਐਸੇ ਤਰ੍ਹਾਂ ਮਜ਼ੇ ਨਾਲ ਸੁਣਦੇ ਆਓ, ਸੁਣ ਲੱਗੇ ਹੋ। ਤਾਰਾ ਮੀਰਾ ਪਾਵੇ ਬੋਲੀਆਂ, ਸਰੋਂ ਹੱਸ ਕੇ ਕਵਾਲੀ ਗਾਵੇ, ਗੋਂਗਲੂ ਮਖੌਲ ਕਰਦੇ ਮੂਲੀ ਵੇਖ ਕੇ ਨੀਵੀਆਂ, ਗੋਂਗਲੂ ਮਖੌਲ ਕਰਦੇ ਮੂਲੀ ਵੇਖ ਕੇ ਨੀਵੀਆਂ ਪਾਵੇ, ਕਣਕਾਂ ਜਵਾਨੀ ਚੜੀਆਂ ਜੀ ਜਿਉਂ ਦਾ ਪਿਆਲ ਲਚਾਵੇ, ਮੇਥਰੀ ਦੇ ਫੁੱਲ ਵੇਖ ਕੇ ਮੇਥਾ ਵੇਖ ਕੇ ਧਮਾਲਾ ਪਾਵੇ, ਮੇਥਰੀ ਦੇ ਫੁੱਲ ਵੇਖ ਕੇ ਮੇਥਾ ਵੇਖ ਕੇ ਧਮਾਲਾ ਪਾਵੇ, ਸਰੋਂ ਦੀ ਚੁੰਨੀ ਖੱਟੇ ਰੰਗ ਦੀ ਬੰਨੇ ਤੋਰੀਆ ਬਸੰਤੀ ਚੀਰਾ, ਘਰਾਂ ਦੇ ਵਿੱਚ ਪਿਆ ਮੇਲਦਾ ਛੋਟੇ ਕੱਦ ਦਾ ਨਿਕਾ ਜਾ ਚੀਰਾ, ਛੋਟੇ ਕੱਦ ਦਾ ਨਿਕਾ ਜਾ ਚੀਰਾ, ਛੋਟੇ ਕੱਦ ਦਾ ਨਿਕਾ ਜਾ ਚੀਰਾ, ਘਰਾਂ ਵਿੱਚ ਪਿਆ ਮੇਲਦਾ। ਸੁਣਨ ਵਾਲੀ ਗੱਲ ਆ ਗਈ, ਤੇਰੇ ਨੀ ਕਰਾਰਾ ਮੈਨੂੰ ਪੱਟਿਆ, ਤੇਰੇ ਨੀ ਕਰਾਰਾ ਮੈਨੂੰ ਪੱਟਿਆ, ਦੱਸ ਮੈਂ ਕਿੱਥੇ ਹਾਲ ਵਿੱਚ ਕੱਟਿਆ, ਤੇਰੇ ਨੀ ਕਰਾਰਾ ਮੈਨੂੰ ਪੱਟਿਆ, ਇਸ ਵਾਲੇ ਪਾਸੇ ਦੀਆਂ ਨਰ ਦਾ ਖਲਾਰ ਕੇ ਹੋ ਜਿੱਤ ਗਈ ਤੂੰ ਨਸ ਬੈਗ ਬਾਰੀ ਹਾਰ ਕੇ, ਇਸ ਵਾਲੇ ਪਾਸ ਦੇ ਨਰ ਦਾ ਖਲਾਰ ਕੇ ਹੋ ਜਿੱਤ ਗਈ ਤੂੰ ਨਸ ਬੈਗ ਬਾਰੀ ਹਾਰ ਕੇ।
ਮੈਨੂੰ ਵੇਖ ਮਗਾਰ ਤੇਰਾ ਚੱਲ ਗਿਆ ਯੋਰ ਤੰਗ ਮੂੰਹ ਤੂੰ ਸਕਰ ਦੱਸ ਮੈਂ ਕਿ ਪਿਆਰ ਸਾਰੇ ਆਖੋ ਮੈਂ ਕਿ ਪਿਆਰ ਤੇਰੇ ਨੀ ਕਰਾਂ ਮੈਨੂੰ ਪੱਟਿਆ ਮੈਂ ਕਿ ਪਿਆਰ ਕੱਟਿਆ ਆਸ਼ਕਾਂ ਦਾ ਕੰਮ ਹੁੰਦਾ ਲਾ ਕੇ ਨਵਾੜਨਾ ਉਹ ਜਿਹੜਾ ਜਾਵੇ ਛੱਡ ਜੋ ਨੂੰ ਮੇਰਾ ਇਹ ਜਹਾਨ ਦਾ ਆਸ਼ਕਾਂ ਦਾ ਕੰਮ ਹੁੰਦਾ ਲਾ ਕੇ ਨਵਾੜਨਾ ਜਿਹੜਾ ਜਾਵੇ ਛੱਡ ਜੋ ਨੂੰ ਮੇਰਾ ਇਹ ਜਹਾਨ ਦਾ ਨਿੱਤ ਰੋਸ਼ਨੀ ਵਿਖਾ ਕੇ ਮੈਨੂੰ ਦੁੱਖਾਂ ਵਿੱਚ ਪਾਸੇ ਨਾਲ ਲਓ ਤੂੰ ਸਰੀਰ ਵਿੱਚ ਕੱਟਿਆ ਸਾਰੇ ਆਖੋ ਮੈਂ ਕਿਤੇ ਹਾਲ ਸੱਚੀ ਸੋਹਣੀ ਸ਼੍ਰੀ ਵਾਂਗੂ ਤੁਮੇ ਕੁਝ ਸੋਚ ਲੈ ਹੋ ਲੈਲਾ ਵਾਂਗੂ ਕੱਤੀਏ ਨਮਾਜ਼ਰ ਨੋਚ ਲੈ ਸੱਚੀ ਸੋਹਣੀ ਸ਼੍ਰੀ ਵਾਂਗੂ ਤੁਮੇ ਕੁਝ ਸੋਚ ਲੈ ਲੈਲਾ ਵਾਂਗੂ ਕੱਤੀਏ ਨਮਾਜ਼ਰ ਨੋਚ ਲੈ ਪਰ ਛੱਡੀਏ ਅਦਾਵਾ ਤੈਨੂੰ ਰੱਖਾਂ ਚੁੱਪ ਹਾਵਾ ਤੇਰੇ ਰੂਪ ਦੀ ਕਤਾਰ ਮੈਨੂੰ ਕੱਟਿਆ ਦੱਸ ਮੈਂ ਕਿੱਥੇ ਆ ਕੱਟਿਆ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਮੈਂ ਕਿੱਥੇ ਆ ਕੱਟਿਆ ਉਹ ਗੱਲ ਕਰ ਲੋ ਕਿਸਾਨ ਨੇ ਕਹਾਣੀਆਂ ਉਹ ਠੋਕਰਾਂ ਨਾ ਮਾਰ ਮੈਂ ਤੁਸੀਂ ਨਹੀਂ ਜਾਣੀਆਂ ਮੈਨੂੰ ਤੇਰੀ ਨੀ ਜੁਦਾਈ ਕਰ ਛੱਡਿਆ ਜੁਦਾਈ ਨਾਲ ਯਮਲਾ ਬਣਾ ਕੇ ਪਰ ਕੱਟਿਆ ਮੈਂ ਕਿੱਥੇ ਆ ਕੱਟਿਆ ਕਿੱਥੇ ਆ ਕੱਟਿਆ
ਜੀ ਦੋ ਗੀਤ ਬੈਕ ਟੂ ਬੈਕ ਤੁਸੀਂ ਸੁਣੇ ਜੀ ਦੋਨੇ ਹੀ ਬਹੁਤ ਹੀ ਖੂਬਸੂਰਤ ਲਾਲ ਚੰਦ ਯਮਲਾ ਜੱਟ ਜੀ ਨੇ ਗਾਏ ਤੇ ਬਹੁਤ ਮਕਬੂਲ ਵੀ ਰਹਿਣ ਵਿਸਕੀ ਦੀ ਬੋਤਲ ਜਿਹੜਾ ਕਿ ਬੜਾ ਹਟਵਾਂ ਗੀਤ ਸੀ ਉਹਨਾਂ ਦੇ ਜੋਨਰ ਦਾ ਉਹ ਵੀ ਉਹਨਾਂ ਨੇ ਗੀਤ ਬਹੁਤ ਸੋਹਣੇ ਤਰੀਕੇ ਨਾਲ ਨਿਭਾਇਆ ਤੇ ਖਾਸ ਮੈਂ ਕੀ ਪਿਆਰ ਵਿੱਚੋਂ ਖਟਿਆ ਇਹ ਗੀਤ ਵੀ ਬਹੁਤ ਉਮਦਾ ਤੇ ਬਹੁਤ ਹੀ ਪਿਆਰਾ ਸੀ ਹਾਂਜੀ ਲਵ ਯਹਪਾਲ ਜੀ ਹੁਣ ਮੈਨੂੰ ਲੱਗਦਾ ਵੀ ਤੈਨੂੰ ਅਗਲ ਆਗੇ ਹੋਣੀ ਹੈ ਪਿਆਰ ਮੁਹੱਬਤ ਤੇ ਇਹ ਮੈਨੂੰ ਨਾ ਇੱਕ ਸਾਧੂ ਨੇ ਗੱਲ ਦੱਸੀ ਸੀ ਮੈਂ ਉਸ ਕੋ ਗੱਲ ਪੁੱਛੀ
ਤਾਂ
ਨਹੀਂ ਤਾਹੀ ਬੋਲ ਨਹੀਂ ਸੀ ਇਹ ਸਾਧੂ ਮਾਲੂਪੁਰ ਨਹੀਂ ਸੀ ਮੈਂ ਗੱਲ ਤੇ ਪੂਰੀ ਸੁਣ ਲਾ ਸਾਧੂ ਮੈਨੂੰ ਟਕਰਿਆ ਕਿ ਤੈਨੂੰ ਤਾ ਜੀ ਤੁਹਾਨੂੰ ਤੇ ਫਿਰ ਨੂੰ ਸਮਝਾ ਜੇ ਮੈਨੂੰ ਟਕਰਿਆ ਤਾਂ ਮੈਨੂੰ ਦੱਸ ਦੇ ਕਿਹੜਾ ਸੀ ਇਹ ਸਾਰੇ ਪਿੰਡ ਚੋਂ ਬਣਾਈਆਂ ਦਾ ਮੈਂ ਅਸਲ ਦੇ ਵਿਚ ਜਾਣ ਰਿਹਾ ਸੀ ਆਪਣੇ
ਬੰਦੇ
ਉਹ ਨਹੀਂ ਉਹ ਭਰਾਵਾ ਇਧਰ ਰਵਾਲ ਰਵਾਲ ਸ਼ਾਮ ਵਾਲੀ ਪੈਰੀ ਜਿਹੜੀ ਆਪਣੀ ਉਸੇ ਮੁਕਾਮੇ ਉਰਲੇ ਪਾਸੇ ਉਧਰ ਜੀ ਕੋ ਬਾਬਾ ਨੰਗਿਆ ਤੇ ਮੈਂ ਇਹਦਾ ਖੇਤੀਬਾੜੀ ਕਰਨੀ ਆ ਵਿਆਹ ਉਦੋਂ ਮੇਰਾ ਵੀ ਨਹੀਂ ਸੁਹਾ ਛੜਾ ਛੜ ਨੀ ਸੀ ਕੁਵਾਰਾ ਸੀ
ਛੜਾ ਸੀ
ਤੀਆਂ ਨੂੰ ਥੱਲੇ ਪੁੱਤ ਕੁਵਾਰੇ ਹੁੰਦੇ ਆ ਤੀਆਂ ਤੋਂ ਉੱਪਰ ਵਾਲੇ ਛੜੇ ਗਿਣੇ ਤੇਰੀ ਕਿੰਨੀ ਹੋ ਗਈ ਆ
ਨਹੀਂ ਬੱਤੀ
ਤੂੰ ਛੜਿਆ ਜੀ ਆ ਫਿਰ ਤੂੰ ਛੜਾ ਹੋਣਾ ਸੀ ਹੁਣ ਬੱਤੀ ਆ ਹੁਣ ਤੂੰ ਹੁਣ ਤੂੰ ਨਾ ਜੀਂਦਿਆ ਜੀ ਨਾ ਮਰਿਆ ਜੀ ਆ ਜੇ ਤੂੰ ਠਾਈਆਂ ਦਾ ਹੁੰਦਾ ਫੇਰ ਤੂੰ ਗਵਾਈਆਂ ਦਾ ਹੁੰਦਾ ਕਿਸੇ ਦਾ ਜਵਾਈਆਂ ਦਾ ਹੁੰਦਾ ਕਿਸੇ ਤਰੀਕੇ ਨਾਲ ਹੁੰਦਾ ਹੁਣ ਨਹੀਂ ਤੂੰ ਕਹੀ ਹੋਗਾ ਉਹ ਬਾਅਦ ਦੇ ਵਿਚ ਮੈਨੂੰ ਟਕਰਿਆ ਤੇ ਮੈਂ ਇਹਦਾ ਪੱਠੇ ਪਾਣੀ ਲਾਵਾਂ ਕਣਕ ਨੂੰ ਉਦੋਂ ਕਣਕ ਹੁੰਦੀ ਬਹੁਤ ਘੱਟ ਸੀ ਅਸੀਂ ਛੇਕ ਕਨਾਲਾ ਕਰਾਹੇ ਨਾ ਵਾਹ ਵਾਹ ਕੇ ਉਥੋਂ ਕਣਕ ਯੋਗਾ ਥਾਂ ਕੀਤਾ ਇਹ ਸਾਧੂ ਲੰਘ ਰਿਹਾ ਤੇ ਮੈਨੂੰ ਕਹਿੰਦਾ ਕਾਕਾ ਪਾਣੀ ਛਕਾਏਗਾ ਮੈਂ ਕਿਹਾ ਵੀ ਚਲੇ ਚੱਲਣ ਡਿਆ ਮੋਟਰ ਪਵਾ ਜਿੰਨਾ ਮਰਜੀ ਭਰ ਭਰ ਲਿਆ ਪਵਾਂ ਨਹਾ ਪਵਾਂ ਉੱਠ ਪਵਾਂ ਬਹਿ ਤੇ ਆ ਗਿਆ ਉਧਰ ਨੂੰ
ਤੇ ਨਾ ਗਲਾਸ ਹੈਗਾ, ਗਲਾਸ ਮੇਰੇ ਤੋਂ ਹੈ ਸੀ, ਚਾਹ ਨਾਲ ਹੀ ਲੈ ਜਾਣੀ ਪੈਣੀ, ਉਧਰ ਕਿਹੜਾ ਚੂੜਿਆ ਨੀ ਫੜਾਉਣਾ, ਆ ਵੀ ਚਾਹ ਚੂ ਪਹਿਲਾਂ ਲੈ ਕੇ ਤੁਰ ਪੈਣਾ ਤੇ ਪਤੀਲੀ ਉੱਥੇ ਹੋਣੀ, ਉੱਥੇ ਅੱਗ ਲਾ ਲੈਣੀ, ਪਰਾਂ ਬਹੁਤ ਨਾਰ ਨੂੜ ਹੁੰਦੇ ਸੀ, ਕਾਈ ਕੁੱਕੋ ਦਬ ਸਭ ਉਹਨੂੰ ਯਾਨੀ ਉੱਥੇ ਹੀ ਅੱਗ ਲਾ ਲਈਦੀ
ਜੀ।
ਉਹ ਮੈਨੂੰ ਕਹਿੰਦਾ ਵੀ ਹਾਟ ਐਂਡ ਫੋੜੀ ਨਾਲ ਹੀ ਰੱਖੀ ਫਿਰਨਾ, ਮੈਂ ਕਿਹਾ ਵੀ ਹੋਰ ਆ, ਮੈਂ ਕਿਹਾ ਹੋਰ ਇੱਥੇ ਕੋਈ ਚੂੜੇ ਵਾਲੀ ਨੇ ਮੇਰੇ ਲਈ ਬਾਬਾ ਲੈ ਕੇ ਆਉਣਾ ਕੋਈ ਸਮਾਨ, ਕਹਿੰਦਾ ਵੀ ਚਾਹ ਹੈ ਆ, ਮੈਂ ਕਿਹਾ ਵੀ ਹੈਗੀ ਆ ਤੇ ਪੀਣੀ ਦਸਾਂ ਦਾ ਪੀ ਲੈਣੇ, ਪਾਣੀ ਪੀ ਕੇ ਤੇ ਚਾਹ ਲਾ ਪਿਆ ਬਣਾਉਣ, ਤੇ ਉਹ ਮੈਨੂੰ ਲੱਗਾ ਕਹਿਣ, ਮੈਂ ਕਿਹਾ ਬਾਬਾ ਬਾਈ ਵਿਆਹ ਦੀ ਜਿੰਦਗੀ ਚ ਮੌਜ ਨਹੀਂ, ਨਾ ਕੁਛ ਬਣਾਓ ਨਾ ਹੋਰ, ਮਿਲਦਾ ਆਵੇ ਆਪਣੀ ਵਹੁਟੀ ਵੀ ਚਾਹ ਵਾ ਰੋਟੀਆਂ ਲੈ ਕੇ। ਉਹਨੇ ਉਦੋਂ ਮੈਨੂੰ ਗੱਲ ਦੱਸੀ, ਉਹ ਕਹਿੰਦਾ ਵੀ ਕਾਕਾ ਜਿਹਦਾ ਤਾਂ ਹੋ ਜਾਂਦਾ ਵਿਆਹ,
ਉਹ ਗਿਆ,
ਉਹ ਤਾਂ ਹੋ ਗਿਆ ਪੂਰਾ, ਉਹ ਪੂਰਾ ਹੀ ਹੋ ਗਿਆ, ਬੰਦਾ ਅਧੂਰਾ ਹੀ ਆ, ਬੰਦੇ ਦੇ ਵਿੱਚ ਔਰਤ ਵੀ ਆ, ਬੰਦੇ ਦੇ ਵਿੱਚ ਮਰਦ ਵੀ ਆ, ਬੰਦੇ ਚ ਔਰਤ ਦੇ ਵਿੱਚ, ਔਰਤ ਚ ਔਰਤ ਵੀ ਆ, ਔਰਤ ਚ ਮਰਦ ਵੀ ਆ। ਹੁਣ ਸਾਡੇ ਵਿੱਚ ਮਰਦ ਹੈ, ਔਰਤ ਅਧੂਰੀ ਹੈ, ਔਰਤ ਵਿੱਚ ਔਰਤ ਹੈ, ਮਰਦ ਅਧੂਰਾ। ਜਦੋਂ ਦੋਵੇਂ ਜਣੇ ਵਿਆਹੇ ਜਾਂਦੇ ਆ, ਉਹ ਇੱਕ ਦੂਜੇ ਦੇ ਹੋ ਜਾਂਦੇ ਆ, ਮਰਦ ਨੂੰ ਔਰਤ, ਔਰਤ ਨੂੰ ਮਰਦ, ਉਹ ਫਿਰ ਪੂਰੇ ਹੀ ਹੋ ਜਾਂਦੇ ਆ। ਯਾਨੀ ਕਿ ਸਾਡੇ ਜਿਹੜੀ ਕਮੀ ਉਹ ਬਾਅਦ ਜਿਹੜਾ ਬੰਦਾ ਹੋ ਗਿਆ ਛੜਾ, ਉਹ ਫਿਰ ਜਿਹਦਾ ਵਿਆਹ ਨੀ ਹੋਇਆ, ਉਹਨੇ ਸਾਧੂ ਨੇ ਗੱਲ ਇਹਦਾ, ਜਿਹਦਾ ਵਿਆਹ ਨੀ ਹੋਇਆ ਉਹਦੇ ਚ ਮਰਦ ਤੇ ਹੈ, ਔਰਤ ਅਧੂਰੀ ਆ, ਉਸ ਔਰਤ ਨੂੰ ਉਹ ਖੋਜਦਾ ਅੰਦਰੋਂ, ਉਹ ਔਰਤ ਉਹਨੂੰ ਅੰਦਰੋਂ ਹੀ ਮਿਲ ਜਾਏ, ਆਪਣੇ ਅੰਦਰ ਚ ਆਪਣੇ ਅੰਦਰ ਧਿਆਨ ਹੋ ਕੇ ਉਹ ਔਰਤ ਹੁੰਦੀ ਆ, ਉਹਦੀ ਆਤਮਾ, ਫਿਰ ਉਸੇ ਆਤਮਾ ਨਾਲ ਉਹਦਾ ਪ੍ਰੇਮ ਪੈਂਦਾ, ਫਿਰ ਉਹੋ ਹੀ ਉਹਨੂੰ ਪਰਮਾਤਮਾ ਦਿਸਦਾ, ਉਸੇ ਪਰਮਾਤਮਾ ਨਾਲ ਉਹਦੀ ਲਿਵ ਲੱਗਦੀ, ਉਹਦਾ
ਹੁੰਦੀ ਆ
ਰੱਬ ਨਾਲ, ਬਹੁਤ ਰੱਬ ਦੇ ਰਾਹ ਤੇ ਤੁਰ ਕੇ ਵੇਖ, ਪਹਿਲਾਂ ਤੇ ਤੂੰ ਚੌਂਕੜੀ ਮਾਰੇਗਾ ਤੇ
ਗੋਡੇ ਦੁਖੂਗੇ,
ਗੋਡੇ ਤੇ ਪੁੱਤ ਦੁਖਣੇ ਦੁਖਣੇ ਆ, ਗੋਡੇ ਤੇ ਪਹਿਲਾਂ ਦੁਖਦੇ ਆ, ਦੇਖ ਚੌਂਕੜੀ ਮਾਰੇਗਾ, ਅੱਖਾਂ ਬੰਦ ਕਰੇਗਾ, ਪਹਿਲਾਂ ਤੈਨੂੰ ਸੰਸਾਰ ਚੇਤੇ ਆਉਣਾ, ਫਿਰ ਤੈਨੂੰ ਮੌਤ ਚੇਤੇ ਆਉਣੀ, ਕੀ ਆਉਂਦੀ ਆ, ਤੂੰ ਤਾਂ ਵਾਹਵਾ ਲਾਗੇ ਪਹੁੰਚਿਆ, ਫਿਰ ਤੇ ਜੇ ਤੂੰ ਮੰਨ ਲਓ ਪਹਿਲਾਂ ਤੈਨੂੰ ਸੰਸਾਰ, ਫਿਰ ਨਿਰੰਕਾਰ, ਫਿਰ ਤੈਨੂੰ ਕੀਤੇ ਗੁਨਾਹ ਚੇਤੇ ਆਉਣੇ, ਐਬ ਤੇ ਪੁੱਤ ਆਉਣੇ ਚੇਤੇ, ਤੂੰ ਤਾਂ ਵਾਹਵਾ ਲਾਗੇ ਪਹੁੰਚਿਆ, ਤੇ ਜੇ ਫਿਰ ਉਹ ਚੇਤੇ ਆ ਗਿਆ, ਫਿਰ ਤੈਨੂੰ ਕੀਤੇ ਚੰਗੇ ਕੰਮ ਚੇਤੇ ਆਉਣੇ,
ਉਹ ਵੀ ਆਉਂਦੇ ਆ,
ਤੂੰ ਕੀਤਾ ਹੀ ਕੋਈ ਨੀ, ਵਿਆਹੀ ਕਿਸੇ ਜਾਂਦੇ
ਆਉਂਦੇ ਆ ਮੈਨੂੰ ਚਿੱਤੇ,
ਅੱਛਾ ਕਿਹੜਾ ਕੋਈ
ਜਹਾਜ਼ ਬਣਾਇਆ, ਬਿਜੀ ਲੈ ਗਿਆ ਕੰਨਾ ਅਮਰੀਕਾ ਗਿਆ ਨੂੰ, ਇਹ ਲੋਕਾਂ ਨੂੰ
ਨਹੀਂ, ਉਹ ਤੇ ਤੂੰ ਲੋਕਾਂ ਨੂੰ ਤਾਂ ਫੇਰ ਲੈ ਜੀ, ਪਹਿਲਾਂ ਆਪ ਤੇ ਉੜ ਗਿਆ, ਅੱਛਾ ਇੱਕ ਕੰਮ ਹੋਰ ਆ, ਆਤਮਾ ਗੁਲਾਮ ਨਹੀਂ,
ਮੈਂ ਦੇਖੀ ਗੁਲਾਮ ਜੀ,
ਇਹ ਜਿੱਥੇ ਵੀ ਜਾ ਸਕਦੀ ਜਾ ਸਕਦੀ, ਤੂੰ ਮਰ ਕੇ ਚੱਲ ਜਾ ਅਮਰੀਕਾ,
ਮੈਂ ਗਿਆ ਨੀ,
ਨਾ ਜੀਵੇ ਵੀ ਨੀ, ਤੂੰ ਕੰਮ ਕੋਈ ਚੱਜ ਦਾ ਕੀਤਾ ਤੂੰ ਗੁਨਾਹ
ਕੀਤਾ,
ਸਮਝ ਲਾ
ਮੈਂ ਕੀਤਾ ਤਾਂ ਦੱਸਾਂ, ਇਹ ਤਾਪ ਹੋਇਆ ਆਪਣਾ
ਪਿੰਡ ਹਟਾਈਆਂ,
ਵੇਖ ਮੈਂ ਬਣਾ ਕੇ ਉਹਨੂੰ ਛਿੱਟਿਆ,
ਇਹ ਪੁੱਤ ਕੰਮ ਤੂੰ ਲੋਕਾਂ ਲਈ ਕੀਤਾ, ਆਪਦੇ ਲਈ ਤਾਂ ਕੋਈ ਨੀ ਕੀਤਾ,
ਨਹੀਂ ਮੈਂ ਆਪਣਾ ਵੀ ਕੀਤਾ,
ਕਿਹੜਾ ਉਸੇ ਰੂੜੀਆਂ ਦੇ ਮੰਜਾ ਡਾ ਗਿਆ,
ਮੈਂ ਬਾਹਰ ਕੀਤਾ, ਸਵੇਰੇ ਉੱਠ ਕੇ ਨਾ ਨਾਮ ਭਜਾ, ਜਿਦਾਂ ਗੁਰੂ ਘਰ ਜਾਂਦਾ ਨਾ, ਮੈਂ ਭਾਜੀ ਫੇਰਦਾ ਹੁੰਦਾ ਕਿ ਕੋਈ ਕਿਸੇ ਕੰਡਾ ਨਾ ਖੁਬੇ, ਕੋਈ ਵੱਟੇ ਨਾ
ਖੁਬੇ,
ਬਾਣੀ ਜਪੀਦੀ ਆ,
ਰਾਹ ਚ ਰੋੜੇ ਨੂੰ ਉਠਾਇਆ ਤੇ ਦਸ ਥਾਂ, ਕੋਈ ਰੋਂਦੇ ਨੂੰ ਹਸਾਇਆ ਤੇ ਦਸ ਗਾ, ਬੋਲਿਆ ਤੂੰ ਕੁਖ ਨਹੀਂ ਉਹ ਕੀਤਾ, ਬਸ ਬੈਠੇ ਨੇ ਰਾਮ ਰਾਮ ਕੀਤਾ, ਇਹ ਪੋਤੇ ਰਾਹ ਜੋ ਰੋੜੇ ਚੱਕਣੇ, ਭਾਜੀ ਫਿਰਨੀ, ਇਹਦੇ ਅਰਗਾ ਪੋਨ ਕੋਈ ਨੀ, ਜਾ ਤੇਰੇ ਸਾਰੇ ਗਨਾਹ ਮਾਫ਼ ਰੱਬ ਕਰੂ,
ਮੈਂ ਖਾਤੇ ਹਾਂ,
ਹਾਂ
ਖਾਤੇ ਕੀਤੇ ਨੇ,
ਨਹੀਂ ਰੱਬ ਨੇ ਤਾਂ ਪੁੱਤ ਕਰ ਦੇਣੇ,
ਤੂੰ ਕਹਿ ਫਿਰ ਰੱਬ ਨੂੰ, ਤੇਰੇ ਮੋਹ ਗਿਆ, ਜੋ ਚਾਹਦਾ ਰੱਬ ਨੇ ਤੇਰਾ ਮੰਨਿਆ,
ਰੱਬ ਤੇਰੇ ਵੀ ਮੰਨ ਜਾਊਗਾ, ਤੂੰ ਮੇਰੇ ਮਾਫ਼ ਕਰਾ ਦੇ, ਮੈਂ ਤੇਰੇ ਕਰਾ ਦੇ,
ਤੂੰ ਤਾਂ ਦੱਸ ਤੇਰੇ ਵੀ ਕੀ ਆ ਵਾ, ਫਿਰ ਮੈਂ ਮਾਫ਼ ਕਰੂਗਾ,
ਦੱਸ ਤਾਂ ਐਬ, ਐਬ ਦੱਸਣ
ਮੈਨੂੰ ਪਤਾ ਤਾ ਮੈਨੂੰ ਪਤਾ
ਤੈਨੂੰ ਪਤਾ ਨਾ ਤੇ ਫਿਰ ਜਵਾਨ ਬੰਦ ਹੀ ਰੱਖ ਤੇ ਪੁੰਨ ਵੀ ਤੈਨੂੰ ਪਤਾ
ਹੋਣਾ ਉਹ ਵੀ ਪਤਾ
ਚੱਲ ਤੂੰ ਪੁੰਨ ਦੱਸ ਦੇ ਪਾਪ ਦਬਾਵੇ ਨਾਲ
ਤਾਏ ਨੇ ਨਾ ਤੋਇਆ ਜਾਂਦਾ ਕੁੱਤਾ ਕੋਈ ਹੀ
ਬੜੇ ਪੱਠੇ ਰੱਖੇ ਪਾਏ
ਮੈਂ ਆਪ
ਬਾਅਦ ਫੇਰ ਉਹ ਕੰਮ ਹੋ ਗਿਆ ਫੇਰ ਉਸੇ ਕੰਮ ਚ ਆ ਗਿਆ ਫਿਰ ਮੈਂ ਛੱਡ ਤਾ ਮੈਂ ਆਈ ਇੱਥੇ ਜਾਣਾ ਮੈਂ ਹੁਣ ਤੈਨੂੰ ਰੱਖ ਕੇ ਲੈਣਾ ਕੀ
ਪਤਾ ਕਿੱਥੇ ਗਿਆ ਤਾ ਕਿੱਥੇ ਗਿਆ ਹੋ
ਕਿੱਥੇ ਗਿਆ ਭਾਜੀ ਤੂੰ ਦੱਸ
ਮਾਲੂ ਉੱਪਰ ਗਿਆ
ਉਹ ਜਾਂਦਾ ਰੂੜੀਆਂ ਦੇ ਕੇ ਜਾ ਰੂੜੀਆਂ ਲਾ ਤਾਇਆ ਜੀ ਅੱਗੇ ਆਪਣੇ ਸਰੋਤੇ ਪ੍ਰੋਗਰਾਮ ਦੇ ਵਿਚ ਪਹੁੰਚੇ ਹੋਏ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਜ਼ਰੂਰ ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਹੈ ਬ੍ਰੇਕ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਚ ਸ਼ਾਮਿਲ ਹੋਣਾ ਜਾਂ ਪਾਲ ਲੈ ਲਈਏ ਬ੍ਰੇਕ
ਮੈਂ ਸੁਣਾਵਾਂ ਜੀ
ਤੂੰ ਸੁਣਾ
ਰੱਖ ਪਰਦੇਸੀ ਹੋਈਏ ਆਪਣਾ ਦੇਹ ਨੀ ਪੰਡੀ ਦਾ
ਦੇਹ ਮੇਰੀ ਗੱਲ ਸੁਣ ਨਾ ਤੂੰ ਪਰਦੇਸੀ ਨਾ ਮੈਂ ਪਰਦੇਸੀ
ਨਹੀਂ ਪਰਦੇਸੀਆਂ ਵਾਸਤੇ ਆਇਆ ਉਹਨਾਂ ਨੂੰ ਸੁਣਨ ਵਾਸਤੇ
ਉਧਰ ਮਰ ਗਿਆ ਤੇਰਾ ਸੱਜਣ ਲੈ ਜਾਓ ਲੈ ਜਾ ਗਜ਼ਨ ਲੈ
ਜਾ
ਇਹ ਜਿਹੜਾ ਗੀਤ ਹੈ ਨਾ ਜੇ ਤੈਨੂੰ ਸੁਣਾ ਤਾ ਤੈਨੂੰ ਚੇਤਾ ਆ
ਜਾਣਾ
ਇਹ ਕਿੱਦਾਂ ਦੇਖ ਮਿਰਜ਼ਾ ਜੱਟ ਜਦੋਂ ਮਾਰਿਆ ਗਿਆ ਸਾਹਿਬਾ ਦੇ ਹਲੇ ਕੋਈ ਕੋਈ ਸਾਹ ਆਉਂਦੇ ਸੀ ਜਿਹੜਾ ਸ਼ਮੀਰ ਸੀ ਵੀਰ ਆਹੇ ਜਿਦਾਂ ਬੱਬੂ ਮਾਨ ਕਹਿੰਦਾ ਵੀ ਲੈ ਲਿਆ ਗੜਾ ਸਾ ਤੇਰੇ ਯਾਰ ਨੇ ਦੱਸ ਦੇ ਸ਼ਮੀਰ ਯਾਰ ਨੂੰ ਸ਼ਮੀਰ ਯਾਰ ਨੇ ਧੌਣ ਲਾਲ ਬੜੀ ਛੇਤੀ ਦੇਣੀ ਸ਼ਮੀਰ ਯਾਰ ਹੁਣੇ ਬੜੇ ਤਕੜੇ ਸੀ
ਉਹਨਾਂ
ਨੇ ਤਕੜੇ ਸੀ ਤੇ ਘੋੜੇ ਉਹਨਾਂ ਦੇ
ਅਸਮਾਨ
ਬੜਾ ਬੜਾ ਤਕੜੇ ਸੀ ਐਸੇ ਜਦੋਂ ਪਤਾ ਲੱਗਾ ਭੈਣ ਸਾਡੀ ਨੂੰ ਘੱਟ ਕੇ ਲੈ ਗਿਆ ਤੇ ਮਗਰੇ ਘੋੜਿਆਂ ਨੇ ਹੁਣ ਮਿਰਜ਼ੇ ਦੀ ਬੱਕੀ ਬੜੀ ਹਵਾ ਚ ਗੱਲਾਂ ਕਰਦੀ ਸੀ ਭਾਵੇਂ
ਪਰ
ਮਗਰੀ ਸੀ ਤੇ ਥੰਭ ਵੀ ਜਾਂਦੀ ਸੀ ਮਗਰੋਂ ਹੰਭ ਤੇ ਜਾਣਾ ਹੀ ਮਗਰੋਂ ਉਹ ਆਰਾਮ ਕਰਨ ਲੱਗ ਗਿਆ ਤੇ ਉਹਨਾਂ ਦੇ ਘੋੜੇ ਆ ਗਏ ਉਹਨਾਂ ਫੜ ਕੇ ਵੱਢ ਛੱਡਿਆ ਸਾਹਿਬਾ ਦੇ ਵੀ ਕਟਾਰਾਂ ਸਿੱਟੀਆਂ ਮਿਰਜ਼ਾ ਦੇ ਥਾਂ ਹੀ ਮਾਰਤਾ ਮਰ ਗਿਆ ਤੇ ਉਹ ਜਦੋਂ ਮਰ ਗਿਆ ਤੇ ਉਹ ਸਾਹਿਬਾ ਆਣ ਕੇ ਕਾਂ ਆ ਗਿਆ ਕਾਂ ਮਰੇ ਹੋਏ ਮਿਰਜ਼ੇ ਦੀਆਂ ਅੱਖਾਂ ਨੂੰ ਜਦੋਂ ਖਾਣ ਲੱਗੇ ਕਿਉਂਕਿ ਕਾਵਾਂ ਦਾ ਸੁਭਾਅ ਉਹਨਾਂ ਨੇ ਮੀਟ ਖਾਣਾ ਉਹਨਾਂ ਮੁਰਦਾ ਹੀ ਖਾਣਾ
ਹਾਂਜੀ ਹਾਂਜੀ
ਜਦੋਂ ਕਾਂ ਇਕੱਠੇ ਹੋ ਕੇ ਆ ਗਿਆ ਅੱਖਾਂ ਨੂੰ ਲੱਗੇ ਪੈਣ ਤੇ ਸਾਹਿਬਾ ਕਹਿੰਦੀ ਵੀ ਕਾਲਿਓ ਕਾਵੋ ਜੇ ਯਾਰਾਂ ਦੇ ਨੈਣਾ ਨੇ ਮੈਨੂੰ ਮਾਰ ਹੀ ਛੱਡਿਆ ਉਹਨਾਂ ਨੂੰ ਹੱਥ ਨਾ ਲਾਇਓ ਵੀ ਇਹਨਾਂ ਨੈਣਾ ਦੇ ਦਦਾਨਾ ਲਈ ਮੈਂ ਮਾਰੀ ਗਈ ਆ ਤੇ ਮੇਰਾ ਯਾਰ ਮਰ ਗਿਆ ਇਹ ਨੈਣਾ ਨੂੰ ਕਾਂ ਕਹਿੰਦੇ ਵੀ ਅਸੀਂ ਤੇਰੀ ਕੀ ਖਿਦਮਤ ਕਰ ਸਕਦੇ ਆ ਉਹ ਕਹਿੰਦੀ ਆ ਵੀ ਛੇਤੀ ਜਾਓ ਉੜ ਜਾਓ ਕਾਲਿਓ ਕਾਵੋ ਸੁਨੇਹਾ ਦੇ ਦਿਓ ਹੁਣ ਬਿਜਲ ਬਾਪ ਨੂੰ ਉਧਰ ਮਰ ਗਿਆ ਤੇਰਾ ਕਾਮ ਸੀ ਲੈ ਜਾਓ ਵੇ ਲੈ ਜਾਓ ਇਹ ਕਿਸਨੇ ਰਾਜਾ ਟੀ ਦਾ ਉਹ ਫਿਰ ਗਾਣਾ ਕਹਿੰਦੀ ਆ ਉਹਦੇ ਵਿਚ ਕਹਿੰਦੀ ਆ ਵੀ ਕਾਵੋ ਮੇਰਾ ਇੱਕ ਸੁਨੇਹਾ ਜੱਟੀ ਨੂੰ ਲਾ ਦੋ ਜੱਟ ਮਿੰਜਲ ਬਾਪ ਨੂੰ ਕਹਿ ਦੇ ਦਾਦੇ ਰਹਿਮੂ ਰਾਵ ਨੂੰ ਕਹਿ ਦੇ ਜਿਹਨੂੰ ਇੱਕ ਹੋਰ ਵੀ ਬੁੱਢਾ ਸੁਣੀਦਾ ਜਿਹਦਾ ਨਾਂ ਹੈ ਰਹਿਮੂ ਰਾਵ ਨੂੰ ਬੜਮਾ ਸਿੰਦੇ ਤੀਰ ਤੇ ਆਊ ਲਾ ਤੇ ਉਹ ਬੰਦੇ ਉਹਨੇ ਇਕੱਠੇ ਕੀਤੇ ਰਹਿਮੂ ਰਾਵ ਨੇ ਕੋਈ ਯਾਰ ਬੇਲੀ ਇਕੱਠੇ ਕੀਤੇ ਉਹ ਕਹਿੰਦੇ ਵੀ ਮਿਰਜ਼ੇ ਦੀ ਆਪਾਂ ਪਤਾ ਲੈਣਾ ਕਾਂ ਸੁਨੇਹਾ ਦਿੱਤਾ ਪੰਛੀ ਵੀ ਸੁਨੇਹਾ ਦਿੰਦੇ ਸੀ ਉਹਨੇ ਯਾਰ ਬੇਲੀ ਜੋ ਦਾਰੂ ਸਿੱਕੇ ਵਾਲੇ ਇਕੱਠੇ ਕਰ ਲਿਆ ਉਹ ਕਹਿੰਦੇ ਉਹ ਆ ਪਹਿਲੇ ਤੋੜਦੀ ਦਾਰੂ ਪੈਗ ਭਰ ਫੜਾ ਤੇ ਉਹ ਕਹਿੰਦੇ ਵੀ ਬਲਿਆ ਪੀਵੇ ਉਹ ਜਿਹੜਾ ਮੌਤ ਨੂੰ ਮਾਸੀ ਕਹਿੰਦਾ ਇਹ ਦਾਰੂ ਦੇ ਪਿਆਲੇ ਨੀ ਇਹ ਮੌਤ ਦੇ ਪਿਆਲੇ ਆ ਜਿਹੜਾ ਇਧਰਲੇ ਪਾਸੇ ਸੀ ਉਹਨਾਂ ਦੀ ਹੱਦ ਪਰਲੇ ਪਾਸੇ ਸੀ ਉਹਨਾਂ ਦੀ ਹੱਦ ਜਿਹੜੇ ਦੁਸ਼ਮਣਾਂ ਦੀ ਉਹ ਕਹਿੰਦੇ ਵੀ ਇਹ ਹੱਦ ਨੂੰ ਉਹ ਲੰਘੋ ਜਿਹਨਾਂ ਨੇ ਮੌਤ ਦਾ ਪਿਆਲਾ ਪੀਣਾ ਸਾਰੇ ਪਿਆਕੜ ਸੀ ਉਹਨਾਂ ਨੇ ਪੀਤਾ ਆਓ ਕਹਿੰਦੇ ਆ ਜਾਊਗਾ ਉਹ ਕਹਿੰਦਾ ਵੀ ਪਹਿਲਾਂ ਆਪਾਂ ਮਿਰਜ਼ੇ ਦੀ ਲਾਸ਼ ਲਵੀਏ ਤੇ ਫਿਰ ਆਪਾਂ ਦੁਸ਼ਮਣਾਂ ਨੂੰ ਮਾਰੀਏ ਉਹ ਕਹਿੰਦੇ ਜੀ ਅਸੀਂ ਤੇ ਆਏ ਬੰਦੇ ਮਾਰਨਾ ਅਸੀਂ ਲਾਸ਼ਾਂ ਰੁਕ ਲੈਣਾ ਉਹ ਕਹਿੰਦਾ ਮਗਰੋਂ ਲਾਸ਼ਾਂ ਰੋਲਦੀਆਂ ਰਹਿਣਗੀਆਂ ਆਪਣਿਆਂ ਦੀਆਂ ਪਹਿਲਾਂ ਆਪਾਂ ਮਿਰਜ਼ਾ ਲੱਭ ਲਈਏ, ਫਿਰ ਆਪਣਾ ਸਾਰੇ ਮਹੀਨਾ ਲੱਗ ਜਾਣਾ, ਦੋ ਮਹੀਨੇ ਲੱਗ ਜਾਣੇ ਲੜਾਈਆਂ ਕਿਤੇ ਦੁਸ਼ਮਣਾਂ ਨਾਲ ਥੋੜੀਆਂ ਹੁੰਦੀਆਂ। ਉਹ ਫਿਰ ਕਹਿੰਦੇ ਜਿੱਦਾਂ ਬਾਬਾ ਤੇਰਾ ਸਾਹਿਬ ਬੜਾ ਤਗੜਾ ਬੁੜਾ ਸੀ 80-90 ਸਾਲ ਦਾ, ਉਹਨੇ ਉਹ ਚਮਰ ਲਾ ਲਾ ਸਿੱਟੇ ਜਿਹੜਾ ਰਹਿ ਰਹਿ ਰਿਕਾਰਡ ਕਰਕੇ ਲਾਉਣੇ ਪਤਾ
ਹਰਮਨ ਸਟੂਡੀਓ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਮੁੜ ਹਾਜ਼ਰ ਹੁੰਦਾ ਹੈ ਇੱਕ ਛੋਟੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪ੍ਰਵਾਸ। ਚੰਗੇ ਸੁਝਾਅ ਦੇਣ ਲਈ ਮੇਲ ਕਰੋ feedback@harmanradio.com ਤੇ।
ਦਸ ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Apne career nu naviyan unchaiyan den de layi ajj hi join karo Griffin College. Ghat samay ch skillful education hasil karo Griffin College. ਇਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਏਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਵਧੇਰੀ ਜਾਣਕਾਰੀ ਲਈ ਜਾਓ ਸਾਡੇ ਫੇਸਬੁੱਕ ਪੇਜ ਤੇ facebook.com ਤੇ ਹਰਮਨ ਰੇਡੀਓ ਆਸਟ੍ਰੇਲੀਆ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
पिया ओरे पिया है ओरे पिया ओरे पिया है ओरे पिया
ਹਿੰਦੀ ਗੀਤ ਬੜੀ ਫੀਲਿੰਗ ਵਾਲਾ ਹੁੰਦਾ ਉਹ ਮੈਂ ਕਿਹਾ ਜਿਆਦਾ ਹੀ ਜਿਆਦਾ ਹੀ ਔਖਾ
ਫੀਲਿੰਗ ਨਵੇਂ ਗੀਤ ਹਿੰਦੀ ਗੀਤ
ਫੀਲਿੰਗਾਂ ਫੂਲਿੰਗਾਂ ਮੈਨੂੰ ਨੀ ਪਤਾ
ਚੱਲਦੇ ਫੀਲਿੰਗਾਂ ਵਾਲੇ
ਆਹੋ ਤੈਨੂੰ ਵਾਹ ਵਾਹ ਪਤਾ
ਤਾਇਆ ਜੀ ਨਾ ਮੇਰੀ ਮੇਰਾ ਲੇਖ ਰਿਹਾ ਪਰਮਾਤਮਾ ਨੇ ਕੱਚੀ ਪੈਨਸਲ ਰਹੇ
ਕੱਚੀ ਪੈਨਸਲ ਨਾਲ ਮਹਾਰਾਜ ਲਿਖਦਾ ਕਿਉਂ ਕਿਉਂਕਿ ਰਬੜ ਵੀ ਉਹਦੇ ਕੋਲ ਆ ਲੇਖ ਉਹ ਢਾ ਕੇ ਨਵੇਂ ਵੀ ਲਿਖ ਸਕਦਾ ਬੰਦੇ ਦੇ ਕਰਮ ਸਹੀ ਹੋ
ਕਰਮ ਕਰ
ਹਾਂ ਫਲ ਕੀ ਦਾਦਾ ਜੀ ਸ਼ਿਵ ਜਨਾਗਲ ਸਾਹਿਬ ਵੀ ਆਪਾਂ ਨੂੰ ਸੁਨੇਹਾ ਭੇਜਦੇ ਨੇ ਕਹਿੰਦੇ ਬਹੁਤ ਖੂਬਸੂਰਤ ਗੀਤ ਸੀ ਲਾਲ ਚੰਦ ਜਮਲੇ ਜੱਟ ਦੀ ਆਵਾਜ਼ ਵਾਲਾ ਗੀਤ ਲਾਲ ਚੰਦ ਜਬਲੇ ਜੱਟ ਦੀ ਆਵਾਜ਼ ਹੀ ਬਹੁਤ ਹੀ ਕਮਾਲ ਆ ਤੇ ਗੀਤ ਸੁਣੇ ਹੋ ਬਾਕੀ ਕਹਿੰਦਾ ਲੱਗਦਾ ਮੈਂ ਕੌੜਾ ਹੀ ਆ ਹਰੇਕ ਨੂੰ ਤੁਸੀਂ ਕੱਲੇ ਨੀ ਜੀ ਅਸੀਂ ਵੀ ਕੌੜੇ ਲੱਗਦੇ ਆ ਬਹੁਤ
ਪਹਿਨੋ ਮੈਂ
ਸੱਚ ਜਿਹੜਾ ਨਾ ਉਹ ਹੁੰਦਾ ਹੀ ਕੌੜਾ ਤੇ ਸੱਚ ਬੋਲਣ ਵਾਲਾ ਤੂੰ ਕਰੇਲੇ ਨਾਲ ਵੀ ਕੌੜਾ ਹੁੰਦਾ ਪਰ ਕਹਿੰਦੇ ਹੁੰਦੇ ਕਰੇਲੇ ਵੀ ਬਹੁਤ ਕੌੜੇ ਆ ਲੇਕਿਨ ਹੁੰਦੇ ਬਹੁਤ ਗੁਣਕਾਰੀ ਆ ਬਸ ਇੱਥੇ ਆ ਕੇ ਗੱਲ ਮੁੱਕਦੀ ਰਹਿਮਿਆ ਰਾ ਗੱਲ ਆਣ ਤਕਦੀਰਾਂ ਦੇ ਮੁੱਕਦੀ ਆ ਕਹਿੰਦੇ ਜੀ ਤਾਇਆ ਜੀ ਨੂੰ ਸਤਿ ਸ੍ਰੀ ਅਕਾਲ ਦੋਵੇਂ ਵੀਰਾਂ ਨੂੰ ਸਤਿ ਸ੍ਰੀ ਅਕਾਲ
ਵੈਲਕਮ
ਅੱਜ ਤੇ ਆਏ ਜਿਹਨਾਂ ਸਾਹਿਬ ਬੜੇ ਚਿਰਾਂ ਬਾਅਦ ਕਹਿੰਦੇ ਜੀ ਬੇਸ਼ਕ ਮੈਂ ਹਿੰਦੂ ਹਾਂ ਪਰ ਹਿੰਦੂ ਰਾਸ਼ਟਰ ਦਾ ਵਿਰੋਧੀ ਹਾਂ ਹਾਂ ਰਾਸ਼ਟਰ ਹੀ ਨਹੀਂ ਚਾਹੀਦਾ ਕੰਮ ਓਦਾਂ ਹੀ ਹਿੰਦੂਆਂ ਦਾ ਵਿਰੋਧੀ ਰਾਸ਼ਟਰੀ ਜਿਹੜਾ ਕਿਸੇ ਇੱਕ ਤਬਕੇ ਨੂੰ ਜਿਆਦਾ ਤਵਜੋ ਦੇ ਕੇ ਦੂਸਰੇ ਤਬਕੇ ਨੂੰ ਉਹੀ ਖੇਰੂ ਖੇਰੂ ਕਰ ਦੇਣਾ ਇਹ ਕੋਈ ਚੰਗੀ ਚੀਜ਼ ਨਹੀਂ ਕਹਿੰਦੇ ਮੈਨੂੰ ਉਹ ਦੇਸ਼ ਨਹੀਂ ਚਾਹੀਦਾ ਜਿੱਥੇ ਮੇਰੇ ਸਿੱਖਾਂ ਔਰ ਮੁਸਲਿਮ ਵੀਰਾਂ ਦੇ ਹੱਕਾਂ ਨੂੰ ਕੁਚਲਿਆ ਜਾਵੇ ਆ ਬਹੁਤ ਹੀ ਵਧੀਆ ਪੁੱਤਰਾ ਮੇਰੇ ਪਵਿੱਤਰ ਧਰਮ ਨੂੰ ਬਦਨਾਮ ਕਰਨ ਵਾਲੇ ਹਿੰਦੂ ਰਾਸ਼ਟਰੀਵਾਦ ਮੁਰਦਾਬਾਦ 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 ਜੀ ਜਿਹੜੇ ਲੋਕ ਬੈਠੇ ਨਾ ਕੁਝ ਐਸੇ ਹੁੰਦੇ ਆ
ਸੋਚ ਵੀ
ਜਿਨ੍ਹਾਂ ਨੂੰ ਧਰਮ ਨਾਲ ਲੈਣਾ ਦੇਣਾ ਨੀ ਹਰ ਧਰਮ ਸ਼ਾਂਤੀ ਅਮਨ ਸੁਖ ਤੇ ਚੈਨ ਚਾਹੁੰਦਾ ਜਿਸ ਵੀ ਧਰਮ ਦੇ ਵਿਚ ਏਕਾ ਨੇਕੀ ਭਲਾ ਸੰਯਮ ਸਿਦਕ ਮਨੁੱਖਤਾ ਦੀ ਗੱਲ ਤੇ ਧੀਰਜ ਨਹੀਂ ਉਹ ਧਰਮ ਦੇ ਵਿਚ ਕੋਈ ਕਮੀ ਨੀ ਧਰਮ ਨੂੰ ਦੱਸਣ ਵਾਲਿਆਂ ਦੇ ਵਿਚ ਕਮੀ ਧਰਮ ਨੂੰ ਸਮਝਣ ਵਾਲਿਆਂ ਦੀ ਕਮੀ ਧਰਮ ਅੱਜ ਤੱਕ ਮੈਂ ਕੋਈ ਮਾੜਾ ਦੇਖਿਆ ਹੀ ਨੀ ਕਹਿੰਦੇ ਤਾਇਆ ਜੀ ਪਿਛਲੇ ਦਿਨੀ ਵੀ ਬਹੁਤ ਵੱਡਾ ਦਰਦ ਹੰਡਾਇਆ ਹੈ ਸਾਡੇ ਭਾਰਤ ਦੇ ਦਿਲ ਜਿਸ ਨੂੰ ਅਸੀਂ ਦਿੱਲੀ ਕਹਿੰਦੇ ਆ ਬਹੁਤ ਦੁੱਖ ਹੋਇਆ ਬਹੁਤ ਜਿਆਦਾ ਸਾਨੂੰ ਵੀ ਦੁੱਖ ਹੋਇਆ ਪਹਿਲਾਂ 84 ਚ ਹੋਇਆ ਤੇ ਹੁਣ ਆ ਹਿੰਦੂ ਤੇ ਮੁਸਲਮਾਨਾਂ ਦੇ ਵਿਚ ਦਿੱਲੀ ਚ ਬਹੁਤ ਹੋ ਰਿਹਾ ਇਹ ਜਿਹੜਾ ਜੋ ਵੀ ਆ ਪੁੱਤ ਇਹਦੇ ਵਿਚ ਨਾ ਕੁਝ ਕੁਝ ਕੁ ਬੰਦੇ ਹੁੰਦੇ ਆ ਜਿਹੜੇ ਹਵਾ ਫੂਕ ਦਿੰਦੇ ਇੱਕ ਚਿੰਗਿਆੜੀ ਸਿੱਟਣ ਵਾਲਾ ਹੁੰਦਾ ਬਾਕੀ ਫੂਕਾਂ ਮਾਰਨ ਵਾਲੇ ਹੁੰਦੇ ਭੜਾਂਬਲ ਨਿਕਲੀਆਂ
ਤੇਲ ਵੀ ਪਾਉਂਦੇ ਬਲਦੀ ਤੇ
ਤੇਲ ਪਾਉਣ ਵਾਲਾ ਤੇ ਫਿਰ ਤੇਰੇ ਮੇਰੇ ਕੇ ਹੋਰ ਵਿਚ ਕਈ ਗੱਲ ਤੇ ਹੋਈ ਆ ਨਾ ਪੁੱਤ ਦੁਨੀਆ ਹੁਣ ਇੰਨੀ ਚਤਰ ਚਿਰਾਗ ਦੱਸਦੀ ਆ ਇੰਨੀ ਹੈ ਨੀ
ਤਾਇਆ ਜੀ ਹਾਂ ਬੱਚਾ ਹੋਇਆ ਮੁੰਡਾ ਬੋ ਜਾਂ ਬੱਚਾ ਹੋਇਆ
ਤੇ ਬੱਚੇ ਬਹੁਤ ਵਧੀਆ ਹੁੰਦੇ ਆ
ਤੇ ਮੈਂ ਉਹਨਾਂ ਬਾਰੇ ਨਹੀਂ ਆਇਆ ਸਾਂਸ ਰੰਗ ਨੇ
ਤੂੰ ਪੁੱਤ ਅੱਗੇ ਕਿਹੜਾ ਪੁੱਛ ਕੇ ਕਦੇ ਸੁਣਾਈ ਕੋਈ ਚੀਜ਼ ਸੁਣਾ ਦੇ
ਮੈਂ ਸੁਣਾਉਂਦਾ ਸਾਦੇ ਘਰ ਇੱਕ ਕਾਕਾ ਆਇਆ
ਆਇਆ
ਆਹੋ
ਤੁਹਾਡੇ ਗੁਆਂਢੀਆਂ ਦੇ
ਘਰ ਸਾਦੇ ਹੋਇਆ ਸਾਦੇ ਘਰ
ਤੁਹਾਡੇ ਕਾਨੂੰ ਪੁੱਤ ਗੁਆਂਢੀਆਂ ਦੇ ਕਹਿ ਤੂੰ
ਗੋਲ ਫਤਿਹ ਸਿੰਘ ਨਾਂ ਰੱਖਿਆ ਉਹਦਾ
ਖੁਸ਼ੀ ਨਾਲ
ਗੋਲ ਫਤਿਹ ਸਿੰਘ
ਵਾਲਾ ਫਤਿਹ ਵਾਲਾ ਤੇਰੇ
ਕੂਰੇ ਕੂਰੇ ਹੁੰਦੇ ਅੰਗ
ਸੰਗਣਾ ਤੂੰ ਓਹਦੀ ਭਰਜਾਈ ਲੱਗਦੀ ਆ
ਖੁਸ਼ੀ ਮਾਹੌਲ ਖੁਸ਼ੀ ਦਾ ਛਾਇਆ
ਕੀ ਸ਼ਾ
ਮਾਹੌਲ ਖੁਸ਼ੀ ਵੀ ਸਾਰੀ ਖੁਸ਼ੀ ਵੀ ਖੁਸ਼ੀ
ਨਿਆਣੇ ਜੰਮੇ ਦੀ ਖੁਸ਼ੀ ਹੁੰਦੀ ਸ਼ਦਾਈਆਂ ਵਾਲੇ ਗੱਲਾਂ ਲਿਖੀ ਜਾਣਾ
ਸਾਡੇ ਘਰ ਇੱਕ ਕਾਕਾ ਆਇਆ
ਸਾਡੇ ਗੁਆਂਢੀਆਂ ਨੇ ਕਿਹਾ ਤੁਹਾਡੇ
ਸਾਡੇ ਗੁਆਂਢੀਆਂ ਨੇ ਇੱਕ ਕਾਕਾ ਆਇਆ
ਆਉਣਾ ਹੀ ਸੀ ਪੁੱਤ ਬੋਲਦਾ ਨੀ
ਚਾਉਂ ਚਾਉਂ ਕਰਦਾ ਜਦੋਂ ਹੋਵੇ
ਚਾਉਂ ਚਾਉਂ ਨੀ ਕਰਦਾ ਹੋਣਾ ਆ ਕਰਦਾ ਹੋਣਾ ਪੁੱਤ ਚਾਉਂ ਚਾਉਂ ਨੀ ਕਰਦੇ ਨਿਆਣੇ ਲਿਖਣ ਚ ਤੈਨੂੰ ਲਿਖਾ ਪੈ ਗਿਆ ਪੁੱਤ
ਫੇਰ ਮੰਮੀ ਉਸਦੀ ਆਪੇ ਖੋਵੇ ਉਤੋਂ ਖੋਵੇ ਡੈਡੀ ਕੋ
ਹੁਣ ਮੰਮੀ ਕੋ ਕੀ ਖਾਂਦਾ
ਮੰਮੀ ਭਾਪੇ ਦਾ ਦਫਾਇਆ ਸੀ ਮੰਮੀ ਨੇ ਖੋਲਿਆ
ਭਾਪੇ ਨਾਲ ਨਾ ਵਾਲਾ ਚਿੰਬੜ ਤੇ ਪੁੱਤ ਤੂੰ ਐਵੇਂ ਭਾਪੇ ਦਾ ਨਾ ਪਿਆਰੀ ਨਾਲ
ਮੰਮੀ ਨੇ ਮੋਢੇ ਨਾਲ ਲਾ ਕੇ ਚੁੱਪ ਕਰਾਇਆ
ਭਾਪੇ ਦਾ ਨੀ ਮੋਢਾ ਲਾਦਾ
ਨਾ ਨਾ ਨਾ
ਭਾਪੇ ਦੇ ਮੋਢੇ ਤਾਂ ਕਈ ਹੁਣੀ ਵਿਚਾਰੇ ਤੇ
ਚਿਹਰਾ ਆਉਂਦਾ ਗੋਲ ਮੋਲ
ਮੁੰਡੇ ਦਾ ਕੇ ਮੁੰਡੇ ਦੀ ਮਾਂ ਦਾ ਮਾਂ ਦਾ ਵੀ ਗੋਲ ਮੋਲ ਹੀ ਹੋਊ ਮਾਂ ਤੇ ਗਿਆ ਹੋ
ਸਾਰੇ ਕੰਨ ਉਹਦੇ ਨਾ
ਮਖੌਲ ਮੁੰਡੇ ਦੀ ਮਾਂ ਨਾ ਮੁੰਡੇ ਨਾਲ
ਮੁੰਡੇ ਨਾਲ ਮੁੰਡੇ ਨਾਲ
ਅੱਛਾ ਤੇ ਮਖੌਲ ਨੀ ਕਰਦੇ ਹੋਣੇ ਲਾਡ ਕਰਦੇ ਹੋਣੇ ਪਿਆਰ ਕਰਦੇ ਹੋਣੇ ਮੁੰਡੇ ਨਾਲ ਮਖੌਲ ਥੋੜਾ ਕਰਦੇ
ਸਾਰੇ ਉਹੋ ਨਾ ਕੰਨ ਕਲੋਲਾ
ਬੱਚਿਆਂ ਨਾਲ
ਆਹੋ
ਅੱਛਾ
ਸਾਰੇ ਬੱਚੇ ਜੀ ਨੇ
ਅੱਛਾ ਨਾਲ ਦੇ ਬੱਚੇ
ਆਹੋ
ਤੇਰੇ ਛੱਡ ਕੇ
ਕਲੋਲਾ ਕੰਨ
ਤੇਰੇ ਛੱਡ ਜਦੋਂ ਤੇਰੇ ਹੋਣਗੇ ਤੇਰੇ ਵੀ ਕਰਨਗੇ ਕੋਲੋਲਾ
ਜਸਬਾ ਰੱਬ ਦਾ ਸੁਖ ਮਨਾਇਆ ਜਸਬਾ ਨੇ
ਅੱਛਾ ਚਲੋ ਬਹੁਤ ਚੰਗਾ
ਸਾਡੇ ਘਰ ਇੱਕ ਕਾਕਾ ਆਇਆ
ਗੁਆਂਢੀਆਂ ਦੇ
ਸਾਡੇ ਗੁਆਂਢੀਆਂ ਦੇ ਘਰ ਇੱਕ ਕਾਕਾ ਆਇਆ ਗੁਰ ਫਤਿਹ ਸਿੰਘ ਨਾਮ ਰੱਖਿਆ ਉਹਦਾ
ਨਾਮ ਰਖਾਇਆ
ਨਾਮ ਰੱਖਿਆ
ਰਖਾਇਆ
ਰਖਾਇਆ
ਆਏ ਤੋਂ ਬਾਅਦ ਰਖਾਇਆ ਹੋਣਾ
ਤੇ ਸਾਰਿਆਂ ਨੂੰ ਨਵੇਂ ਬਏ ਦੀਆਂ ਕਾਕੇ ਦੀ ਗੁਰ ਫਤਿਹ ਸਿੰਘ ਨੂੰ ਲੱਖ ਲੱਖ ਵਧਾਈਆਂ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ
ਅਸੀਂ ਬੂਹੇ ਤੇ ਲਿਖਵਾਇਆ
ਬੂਹੇ ਤੇ ਲਿਖਾਇਆ ਲੰਮੀ ਉਮਰ ਹੋਵੇ ਗੁਰ ਫਤਿਹ ਸਿੰਘ
ਮਹਾਰਾਜ ਜੀ ਲੰਮੀ ਲੰਮੀ ਉਮਰ ਕਰੇ ਭਾਈ ਬਹੁਤ ਹੀ ਚੰਗਾ ਆਇਆ ਤੁਹਾਡੇ ਗੁਆਂਢੀਆਂ ਦੇ ਬਾਕੀ ਅੱਗੇ ਤਾਂ ਜੀ ਜਨਾਗਲ ਸਾਹਿਬ ਗੱਲ ਕਰਦੇ ਹੋਏ ਕਹਿ ਰਹੇ ਨੇ ਕਹਿੰਦੇ ਫਿਲਮ ਤੁਸੀਂ ਨਾਇਕ ਤਾਂ ਜੀ ਦੇਖੀ ਹੋਣੀ ਆ ਨਾਇਕ
ਨੈਸ
ਕਹਿੰਦੇ ਤੁਸੀਂ ਵੇਖੀ ਹੋਣੀ ਆ ਉਸ ਦੇ ਵਿਚ ਜਦੋਂ ਅਮਰੀਸ਼ ਪੁਰੀ ਜਦੋਂ ਹਾਰ ਜਾਂਦਾ ਤਾਂ ਉਹ ਦੰਗੇ ਕਰਾ ਦਿੰਦਾ ਆ ਇੱਕ ਮੈਂ ਦੇਖੀ ਫਿਲਮ ਦੇਖੀ 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 ਇਹੀ ਕੰਮ ਕਹਿੰਦੇ ਆਦਰਣੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਵੀ ਕਰਵਾਇਆ ਦੇਖੋ ਜੀ ਇਹਦੇ ਬਾਰੇ ਅਸੀਂ ਤੇ ਕਹਿ ਨੀ ਸਕਦੇ ਵੀ ਕਰਾਇਆ ਵੀ ਹੋ ਸਕਦਾ ਨਹੀਂ ਵੀ ਮੇਰੇ ਕੋਲ ਸਬੂਤ
ਹੋਣ
ਗੱਲ ਇਹ ਆ ਵੀ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ
ਜੀ ਉਹ ਭਰਾਵਾਂ ਦੇ ਕਿਸੇ ਦੇਸ਼ ਦਾ ਬਣਿਆ ਆਪਣੇ ਦੇਸ਼ ਦਾ ਸੋਚ ਸਮਝ ਕੇ ਬਣਿਆ ਕੀ ਭਲਾ ਕੀਤਾ
ਹੋਵੇ ਇਨਸਾਨ ਵੀ ਕਰ ਸਕਦਾ
ਨਹੀਂ ਹਾਂ ਗਲਤੀ ਪੁੱਤ ਆ ਰਿਹਾ
ਦੇਖ ਪੁੱਤ ਗੱਲ ਇਹ ਆ ਵੀ ਜਿੰਨਾ ਜੀ ਸਾਡੇ ਕੋਲ ਸਬੂਤ ਨਹੀਂ
ਕਹਿ ਨੀ ਸਕਦੇ
ਸਾਡਾ ਫਰਜ਼ ਨੀ
ਕਹਿਣਾ ਭਗਵਾਨ
ਹੋ ਵੀ ਸਕਦਾ ਉਹ ਕੋਈ ਦੁੱਧ ਦਾ ਧੁੜਿਆ ਉਹ ਵੀ ਨੀ ਇਹਨਾਂ ਕਿ ਉਹਦਾ ਚਿਹਰਾ ਦੱਸ ਹੀ ਨੀ ਰਿਹਾ
ਤਾਇਆ ਜੀ
ਇਹ ਕੋਈ ਵੱਡੀ ਗੱਲ ਨੀ ਪਰ ਜਿਹਨਾਂ ਚ ਸਾਡੇ ਕੋਲ ਕੋਈ ਗੱਲ ਹੈ ਹੀ
ਸਬੂਤ ਹੀ ਨੀਗਾ
ਤੇ ਉਹਨੇ ਜਿਹੜਾ ਆਪਾਂ ਕਹਿ ਕੇ
ਸਾਡੇ ਗਾਂ ਬਣਾਇਆ
ਬਾਕੀ ਇਹ ਵੱਡੀ ਗੱਲ ਨੀ ਹੋ ਬਹੁਤ
ਗਾਂ ਬਣਾਇਆ ਸਾਮਾਂ
ਯਾਰ ਬਸ ਕਰ ਹੁਣ ਕਿੰਨੇ ਕੁ ਸੁਣਾਏ
ਮੋਦੀ ਦੇ ਆ
ਉਹ ਯਾਰ ਕਿਆ ਸੁਣਾ ਦੋ ਲੈਣਾ ਮੋਦੀ
ਨੂੰ ਦੇਖਦਾ ਕਰਾ ਤੈਨੂੰ ਸਾਰੀ ਇਹਨੇ ਮੁੰਡਾ ਚਾਹ ਵੇਚਦਾ ਮੁੰਡਾ ਚੌਕੀਦਾਰ
ਬਣਿਆ
ਬਹੁਤ ਵਧੀਆ ਗਾਣਾ ਤਾ ਮੈਂ ਲਿਖਿਆ ਖੁਦ
ਚੱਲ ਤੇਰੇ ਲਿਖੇ ਗਾਣੇ ਬਿਲਕੁਲ ਬਕਵਾਸ ਕਹਿੰਦੇ ਬਸ ਤਾਇਆ ਜੀ ਦਿਲ ਚੋ ਇਹੀ ਹਵਾ ਨਿਕਲਦੀਆਂ ਨੇ ਕਿ ਇਹਨਾਂ ਦਾ ਕਿਤੇ ਭਲਾ ਨੀ ਹੋਣਾ ਚਾਹੀਦਾ ਨਾ ਇਸ ਜਹਾਨ ਚ ਨਾ ਉਸ ਜਹਾਨ ਇਹ ਤੇ ਹੈ ਹੀ ਆ ਪੁੱਤ ਜਦੋਂ ਕਿਸੇ ਮੁਲਕ ਚ ਅਮਨ ਸ਼ਾਂਤੀ ਜਾਂ ਕਿਸੇ ਵੀ ਇਨਸਾਨ ਨੂੰ ਦੁੱਖ ਹੁੰਦਾ ਉਹਦੇ ਦਿਲ ਚੋਂ ਬਾਦ ਦੁਆਵਾਂ ਨਿਕਲਦੀਆਂ ਦੁਆਵਾਂ ਕਿਸੇ ਲਈ ਵੀ ਨੀ ਨਿਕਲਦੀਆਂ ਤੇ ਉਹ ਜਿਹੜਾ ਵਲੀ ਆ ਪੀਰ ਆ ਅੱਲਾਹ ਪਰਮਾਤਮਾ ਗੁਰੂ ਆ ਖੁਦਾ ਜਾਂ ਉਹ ਮਤਲਬ ਭਗਵਾਨ ਆ ਉਹ ਸਭ ਇਨਸਾਫ ਕਰਨ ਵਾਲਾ ਚਦਰ ਚਲਾਕ ਦੁਨੀਆ ਚ ਅਸੀਂ ਬਣ ਸਕਦੇ ਆ ਉਹਦੀ ਨਜ਼ਰ ਦੇ ਵਿਚ ਉਹ ਸਿਰੇ ਦਾ ਬੰਦਾ ਮਾੜਾ ਜਿਹੜਾ ਲੋਕਾਂ ਦੀਆਂ ਖੁਸ਼ੀਆਂ ਨੂੰ ਖੋਹ ਲੈਂਦਾ, ਜਿਹੜਾ ਲੋਕਾਂ ਨੂੰ ਦੁੱਖ ਦਿੰਦਾ ਨਾ, ਉਹਦੀ ਜ਼ਿੰਦਗੀ ਚ ਕਦੇ ਦੁੱਖ ਨਾ ਆਏ ਆ ਤੇ ਨਾ ਆ ਹੀ ਸਕਦੇ ਆ। ਪੈਸਾ ਕਦੇ ਕਿਸੇ ਦੇ ਲਈ ਖੁਸ਼ੀਆਂ ਨਹੀਂ ਲਿਆ ਸਕਦਾ, ਖੁਸ਼ੀਆਂ ਲਿਆਉਣ ਦੇ ਲਈ ਲੋਕਾਂ ਦੇ ਦਿਲ ਜਿੱਤਣੇ ਪੈਂਦੇ। ਸਹੀ ਗੱਲ। ਇੱਕ ਕਵਿਤਾ ਉਹਨਾਂ ਨੇ ਭੇਜੀ ਆ, ਹਾਂ ਇਹ ਕੀ ਆ, ਜੇ ਤੁਸੀਂ ਹਿੰਦੂ ਹੋ ਤਾਂ ਪਤਾ ਨੀ ਕਿਸ ਜਗ੍ਹਾ ਗੋਲੀ ਦਾ ਨਿਸ਼ਾਨਾ ਬਣ ਜਾਓਗੇ, ਸਿੱਖ ਹੋ ਤਾਂ ਪਤਾ ਨੀ ਕਿੱਥੇ ਸਾੜ ਦਿੱਤੇ ਜਾਓਗੇ, ਮੁਸਲਿਮ ਹੋ ਤਾਂ ਪਤਾ ਨੀ ਕਿਸ ਛੁਰੀ ਤੇ ਤੁਹਾਡਾ ਨਾਮ ਲਿਖਿਆ, ਈਸਾਈ ਹੋ ਤਾਂ ਪਤਾ ਨੀ ਕਿ ਸੜਕ ਨੇ ਤੁਹਾਡੇ ਲਈ ਕਤਲਗਾਹ ਬਣਨਾ, ਜੇ ਤੁਸੀਂ ਕੋਈ ਰੱਬ ਆ ਤਾਂ ਉਸ ਨੂੰ, ਜੇ ਕੋਈ ਤੁਹਾਡਾ ਕੋਈ ਰੱਬ ਆ ਤਾਂ ਉਹਨੂੰ ਕਹੋ ਸਾਨੂੰ ਪਸ਼ੂ ਪੰਛੀਆਂ ਦੀ ਜੂਨ ਪਾ ਦੇ, ਕਿਉਂਕਿ ਜਾਨਵਰ ਅਜੇ ਕਿਸੇ ਵੀ ਧਰਮ ਦੇ ਪਰੋਕਾਰ ਨਹੀਂ ਬਣੇ। ਪ੍ਰੋਫੈਸਰ ਰੁਪਿੰਦਰ ਮਾਨ ਇਹ ਗੱਲ ਨੂੰ ਲੈਂਦੇ।
ਕਿੰਨਾ ਵਧੀਆ
ਵਧੀਆ, ਕੀ
ਪੁੱਛੋ,
ਉਹ ਜਾਨਵਰ ਬਣਨਾ ਚਾਹੁੰਦਾ, ਰੱਬ ਨੇ ਆਪਾਂ ਨੂੰ ਬੰਦੇ ਬਣਾਇਆ,
ਪਤਾ ਕਿਉਂ, ਜਾਂ ਕਦੇ ਨੀ ਹੋਇਆ ਇਨਸਾਨਾਂ ਦੀ
ਜਦੋਂ ਬੰਦਾ ਅੱਕ ਜਾਂਦਾ ਉਦੋਂ ਹੀ ਉਹ ਜਾਨਵਰ ਬਣਨਾ ਚਾਹੁੰਦਾ, ਨਹੀਂ ਤੇ ਰੱਬ ਕਵੇ ਰੱਬ ਕਰੇ ਸ਼ਤਾਈਆ ਵੀ ਜਾਨਵਰਾਂ ਚੋਂ ਕੱਢ ਕੇ ਤੇ ਤੈਨੂੰ ਮੈਂ ਬੰਦਾ ਬਣਾ, ਨਹੀਂ ਤੂੰ ਫੇਰ ਜਾਨਵਰ ਹੀ ਬਣਨਾ ਚਾਹੁੰਦਾ।
ਹਾਂਜੀ ਹਾਂਜੀ।
ਤੇ ਫਿਰ ਬੰਦਾ ਰੱਬ ਨੂੰ ਜਵਾਬ ਦਿੰਦਾ, ਰੱਬਾ ਜੋ ਤੂੰ ਜਨਸੰਖਿਆ ਬਣਾ ਦਿੱਤੀ ਧਰਮਾਂ ਚ ਫਸੀ ਆ, ਤੂੰ ਇੰਨੀ ਕਿ ਤਾਂ ਮਾਤ ਇਹਨਾਂ ਨੂੰ ਦੇ ਵੀ ਇਹਨਾਂ ਚੀਜ਼ਾਂ ਨੂੰ ਨਿਕਲ ਕੇ ਤੇਰਾ ਨਾਮ ਜਪਣ, ਇੱਕੋ ਦਾ ਇੱਕ ਪਰਮਾਤਮਾ। ਫਿਰ ਰੱਬ ਕਹੂਗਾ ਸ਼ਦਾਈਓ ਤੁਹਾਨੂੰ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਤੁਹਾਨੂੰ ਕਿੰਨੇ ਚਿਰ ਪਹਿਲਾਂ ਸਮਝਾ ਦੀ, ਤੁਸੀਂ ਉਹਦੀ ਗੱਲ ਮੰਨੋਗੇ ਤੇ ਲੜਾਈਆਂ ਝਗੜੇ ਤੇ ਆਪੇ ਮੁੱਕ ਆ। ਫਿਰ ਕਸੂਰ ਕਿਹਦਾ, ਰੱਬ ਦਾ ਥੋੜਾ ਕਸੂਰ, ਬੰਦੇ ਦੇ ਮੰਨਣ ਵਾਲੇ ਦਾ ਹੀ ਆ। ਇਹ ਸਾਨੂੰ ਗੁਰੂਆਂ ਪੀਰਾਂ ਫਕੀਰਾਂ ਨੇ ਪਹਿਲਾਂ ਹੀ ਦੱਸਤਾ, ਇੱਕ ਪਰਮਾਤਮਾ ਨੂੰ ਮੰਨੋ ਤੇ ਅਸੀਂ ਇੱਕੋ ਮਾਨਸ ਹੀ ਆ, ਸਾਡਾ ਧਰਮੀ ਮਾਨਸ ਆ, ਸਾਡਾ ਇਨਸਾਨੀਅਤ ਸਾਡੀ ਜ਼ਿੰਦਗੀ ਦਾ ਮੁੱਖ ਮਨੋਰਥ ਆ, ਅਸੀਂ ਪਿਆਰ ਸਾਡੇ ਲਈ ਬਹੁਤ ਵੱਡੀ ਅਹਿਮੀਅਤ ਰੱਖਦਾ, ਜੇ ਉਸ ਧਰਮ ਚ ਪਿਆਰ ਨਹੀਂ, ਜਿਸ ਕਰਮ ਚ ਪਿਆਰ ਨਹੀਂ, ਜਿਸ ਮੁਲਕ ਚ ਪਿਆਰ ਨਹੀਂ, ਉਹ ਸਭ ਖਤਮ ਹੀ ਸਮਝੋ। ਇਨਸਾਨ ਚ ਪਿਆਰ ਖਤਮ ਹੋ ਗਿਆ ਤੇ ਇਨਸਾਨ ਚ ਬਚਿਆ ਵੀ ਕੀ ਕੱਖ ਬਣੇ,
ਮੋਹ ਮਾਇਆ ਅਹੰਕਾਰ।
ਇਸ ਲਈ ਸਮਝਣਾ ਚਾਹੀਦਾ, ਇਹ ਜੋ ਲੋਕ ਨਾ ਪਤਾ ਨੀ ਮੈਨੂੰ ਤੇ ਨੀ ਸਮਝ ਆਉਂਦੀ ਵੀ ਸਾਨੂੰ 500 ਸਾਲ ਪਹਿਲਾਂ ਨਾਨਕ ਪਾਤਸ਼ਾਹ ਜਿਹੜੇ ਸਾਨੂੰ ਸਮਝਾ ਗਏ,
ਹਾਂਜੀ ਹਾਂਜੀ,
ਕਿੰਨਾ ਕੁਛ ਉਹ ਸਾਨੂੰ ਦੇ ਗਏ ਤੇ ਅਸੀਂ ਇੱਕ ਵੀ ਨੀ ਹਲੇ ਤੱਕ ਪੱਲੇ ਪਾਇਆ,
ਅਮਲ ਹੀ ਕੀਤਾ,
ਅਮਲ ਕੀਤਾ ਤੇ ਰਾਬਤਾ ਆਉਣੀ ਨਾ।
ਹਾਂਜੀ ਹਾਂਜੀ। ਬਾਬਿਆਂ ਨੇ ਹੱਥ ਲਾਇਆ ਜਫਿਆ ਪਈਆਂ ਮੁਸਲਮਾਨਾਂ ਸਿੱਖਾਂ ਨੂੰ ਹਿੰਦੂਆਂ ਨੂੰ ਵੀ,
ਸਭ ਨੂੰ ਪੁੱਤ ਪਿਆਰ,
ਤੁਸੀਂ ਇੱਕੋ ਮਾਂ ਦੇ ਜਾਏ ਆ, ਇੱਕੋ ਅਕਾਬ ਇੱਕ ਦਾ ਦਾਇਕ ਆ,
ਪਰਮਾਤਮਾ ਇੱਕ ਹੀ ਆ, ਬਾਕੀ ਅਸੀਂ ਆਪਣੇ ਆਪਣੇ,
ਇੱਕ ਨੂਰ ਸਭ ਜਗ ਮੰਨਦੇ।
ਬਾਕੀ ਕਹਿੰਦੇ ਗੀਤਾ ਜੀ ਨਸੀਬ ਸਾਡੇ ਲਿਖੇ ਆਪਣੇ ਕੱਚੀ ਪੈਨਸਲ ਨਾਲ, ਅਕਰਮ ਰਾਹੀ ਤੇ ਬੀਬੀ ਨਸੀਬੋ ਲਾਲ ਜੀ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹੁੰਦੇ ਨੇ ਤੇ ਕਹਿੰਦੇ ਥੋੜੀ ਜੀ ਬੇਸ ਧਮਾਕਾ ਪਾ ਕੇ ਛੱਡਿਓ ਜੀ ਗੀਤ, ਮਲਕੀਰ ਦਾ ਧਮਾਕਾ ਪਾ ਕੇ ਛੱਡੀ ਡੀਜੇ। ਬਾਕੀ ਰਵਿੰਦਰ ਸਿੰਘ ਧਨੀ ਸਾਹਿਬ ਕਹਿੰਦੇ ਕੈਸੇ ਹੋ ਤਾਇਆ ਡਾਰਲਿੰਗ, ਉਹ ਡਾਰਲਿੰਗ ਤੇ ਡੈਡੋ ਡਾਰਲਿੰਗ ਰਿਹਾ ਬੈਠੋ, ਤੇਰਾ ਬੁੱਗਾ ਆ ਗਿਆ ਬੁਗੀ, ਚੁੱਪੀ ਚੰਗੀ ਆ, ਚੁੱਪੀ ਚੰਗੀ ਆ, ਪਰਾਵਾ ਕਿ ਚੁੱਪ ਤੋਂ ਸੌ ਸੌਖਾ, ਤੈਨੂੰ ਯਾਦ ਕਰਕੇ ਜਦੋਂ ਉਹ ਕਵੇ ਜਦੋਂ ਸੜਕਾਂ ਤੇ ਸ਼ਰਾਬੀ ਲੰਮੇ ਪੈ ਵੇਖਦਾ ਵਾ, ਜਦੋਂ ਮੂੰਹ ਚੋਂ ਲਾਲਾ ਡਿਗਦੀਆਂ ਨੇ, ਮੈਂ ਉਦੋਂ ਤੈਨੂੰ ਯਾਦ ਕਰਦਾ, ਉਹ ਜਦੋਂ ਨਿਆਣੇ ਮੈਂ ਚੱਕਦਾ ਵਾ ਤੇ ਉਹ ਰੋਣਾ ਨੀ ਹਟਦੇ ਤੇ ਉਦੋਂ ਤੈਨੂੰ ਯਾਦ ਕਰਦਾ, ਜਦੋਂ ਮੈਂ ਕਿਸੇ ਨੂੰ ਕਹਾਂ ਚੁੱਪ ਕਰ ਜਾ ਤੇ ਚੁੱਪ ਨਾ ਕਰੇ, ਮੈਂ ਉਦੋਂ ਤੈਨੂੰ ਯਾਦ ਕਰਦਾ, ਦਵਾਈ ਖਾਂਦੇ ਮੌਤਾਂ ਤੈਨੂੰ ਯਾਦ ਕਰਦਾ ਏਦਾਂ ਤੈਨੂੰ ਯਾਦ ਬਹੁਤ ਕਰਦਾ ਜਦੋਂ ਏਦਾਂ ਦੇ ਵੇਲੇ ਆਉਂਦੇ ਨਾ ਬਹੁਤ ਯਾਦ ਕਰਦਾ
ਆਪਣੇ
ਮੁੰਡਾ ਨੀ ਹੋਣਾ ਬੰਦਾ ਹੋਣਾ
ਓਹਨੇ ਨਾ
ਹੁਣ ਬੰਦਿਆ ਹੀ ਹੋ ਗਿਆ ਪੁੱਤ
ਓਹਦਾ ਬਾਪੂ ਦੇਖ
ਪਹਿਲਾਂ ਮੁੰਡਾ ਬੰਦਾ
ਖੂਬ ਹੀ ਦੇਖ ਪਿਆ
ਬੰਦਾ ਕ ਮੁੰਡਾ
ਮੈਂ ਅੱਧ ਖੜਦਾ
ਅੱਧ ਖੜੀ ਆਹੋ ਠੀਕ ਆ ਫੇਰ ਨਾ ਬੰਦਿਆ ਜੀਵਿਆ ਜਾਂ ਮਰਿਆ ਜੀ ਆ ਤੇਰੀ ਮੰਮੀ ਨੇ ਨਿਗਾਹ ਜਾ ਸੀ ਤੂੰ
ਬਾਹਰ
ਚੂਚੇ ਨੇ ਬੱਚੇ
ਚੂਚਾ ਵੱਡਾ ਹੁੰਦਾ
ਚੂਚਾ ਬਾਲਾ ਵੱਡਾ ਨੀ ਸੀ ਨਹੀਂ ਉਦੋਂ ਵੱਡਾ ਇਸ
ਨੂੰ ਤਿੰਨ ਕਿਲੋ ਦਾ ਸੀ
ਸਾਢੇ ਕ ਤਿੰਨ ਕਿਲੋ ਦਾ ਉਹ ਸਾਤ ਦਸ ਕਿਲੋ ਇਹਨਾਂ ਤੇ ਹੈ ਹੀ ਨੀ ਸੀ ਮੈਨੂੰ ਕਹਿੰਦੇ ਅਛਰੂ ਤੁਹਾਡੇ ਪਿੰਡ ਵਾਲਾ ਅਰਥ ਦੇਖ ਲੈਂਦਾ ਤੇ ਮੁੰਡੇ ਮੇਰੇ ਤੇ ਮੁਕੱਦਰ ਦੇਖ ਤੇ ਮੈਂ ਕਿਹਾ ਵਰਜਾਈ ਵੀ ਚੱਲ ਤੂੰ ਨਾਲ ਹੀ ਚੱਲ ਉਹ ਕਹਿੰਦੀ ਮੈਂ ਹਲੇ ਇਹਨੂੰ ਲਿਜਾ ਨੀ ਸਕਦੀ ਮੇਰੀ ਤਬੀਅਤ ਨੀ ਠੀਕ ਮੈਂ ਅਛਰੂ ਨੂੰ ਬੁਲਾ ਲੈਂਦੇ ਅਛਰੂ ਬੁਲਾਇਆ ਉਹਦੇ ਰਾਤ ਦੇਖਿਆ ਰੋਈ ਅਛਰੂ ਤੇ ਮਾਂ ਵੀ ਤੇਰੀ ਰੋਣ ਲੱਗ ਪਈ ਉਹ ਕਹਿੰਦੀ ਹਾਂ ਮੇਰੇ ਮੁੰਡੇ ਦੇ ਮੁਕੱਦਰ ਹੀ ਮਾੜੇ ਲੱਗਦੇ ਮੈਂ ਕਿਹਾ ਦੱਸੋ ਤੁਸੀਂ ਅਛਰੂ ਜੀ ਗੱਲ ਕੀ ਹੋਈ ਕਹਿੰਦਾ ਇਹਦੀ ਜਿੰਦਗੀ ਦੁੱਖ ਬੜੇ ਆਉਣੇ ਤੇ ਮਾਂ ਭੋਰੀਆਂ ਹੁੰਦੀਆਂ ਵਿਚਾਰੀਆਂ ਸੁਣ ਕੇ ਰੋਣ ਲੱਗ ਪੈਂਦੀਆਂ ਮੇਰੇ ਪੁੱਤ ਦੇ ਦੁੱਖ ਹੋਣੇ ਜਿੰਦਗੀ ਚ
ਅੱਛਾ
ਉਹ ਕਹਿੰਦੀਆਂ ਇਹਦਾ ਪਾਰ ਉਤਾਰਾ ਕਰੋ ਨਹੀਂ ਤਾਸ਼ਪੁਰ ਨਹੀਂ ਹੋਣੇ ਨਹੀਂ ਇੱਥੇ ਨੀ ਜਾਣੀ ਉਹ ਕਹਿੰਦਾ ਬਈ ਇੱਕੋ ਹੀ ਹਾਲ ਆ ਇਹਦਾ ਬਈ ਜੇ ਇਹਦਾ ਵਿਆਹ ਨਾ ਕੀਤਾ ਬੜੀ ਜਿੰਦਗੀ ਚ ਸੁੱਖ ਲਊਗਾ ਇਸ ਕਰਕੇ ਤੇਰੇ ਮੁਕਦਰਾਂ ਚ ਪੁੱਤ ਸ਼ਾਦੀ ਵਿਆਹ ਹੈ ਨੀ ਨਾ ਪੁੱਤ ਕਰਾਈ ਵੱਡੇ ਵਡੇਰਿਆਂ ਦੇ ਜਿਹੜੇ ਤੇਰੇ ਲਈ ਦਿੱਤੇ ਗੁਣ ਆ ਉਹ ਮਨ ਮਨੇ ਕੰਮ ਆਉਣਾ ਤੇਰਾ
ਜੀ ਲਾ ਫਤਿਹ ਜੀ ਆਪਾਂ ਗੀਤ ਸੁਣਾ ਦਈਏ ਮੁਕੱਦਰ ਕਿਉਂਕਿ ਇਹਨਾਂ ਦੇ ਵੀ ਕੱਚੀ ਪਲਸਣ ਵਾਲੇ ਹੀ ਆ
ਚੱਲ ਲਾ ਬਈ 25 ਪਲਸਣ ਵਾਲੇ
ਦੁਸ਼ਮਣ ਹੋ ਗਈ ਦੁਨੀਆ ਸਾਰੀ ਸੱਜਣ ਰੁੱਸ ਗਏ ਟੁੱਟ ਗਈ ਯਾਰੀ ਦੁਸ਼ਮਣ ਹੋ ਗਈ ਦੁਨੀਆ ਸਾਰੀ ਕੀ ਕਰੀਏ ਹੁਣ ਕੋਈ ਨਹੀਂ ਸੁਣਦਾ ਦੁਖੀ ਦਿਲ ਦਾ ਹਾਲ ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਨਾਲ ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਨਾਲ
ਸਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਨਾਲ
ਕੈਂਚੀ ਪੈਨਸਲ ਨਾਲ ਸੱਚੀ ਪੈਨ ਸਲਨਾ ਦੁਸ਼ਮਣ ਹੋ ਗਈ ਦੁਨੀਆ ਸਾਰੀ ਕੀ ਕਰੀਏ ਹੁਣ ਕੋਈ ਨਹੀਂ ਸੁਣਦਾ ਦੁਖੀ ਦਿਲ ਦਾ ਹਾਲ ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਨਾਲ ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਨਾਲ
प्रोग्राम हरमन स्टूडियो सुनते रहो हरमन रेडियो ऑस्ट्रेलिया दिल पंजाबी जज्बा पंजाबी
जी असी कहा कि मिलांगे जरूर ता विश्वास रखना दोस्तों मिलदियां ब्रेक तो बाद सुनते रहो हरमन रेडियो ऑस्ट्रेलिया कोई भी जानकारी साड़े नाल सांझा करन लई भेजो सानू संदेश info@harmanradio.com ते
ब्रिस्बेन तो जसपाल संधु हरमन रेडियो दी दिलों सपोर्ट करदे ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਨਵਦੀਪ ਨਾਲ ਮੋਬਾਈਲ ਨੰਬਰ 04122923088 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923088
ਤਾਇਆ ਜੀ ਕੀ ਹੋ ਗਿਆ ਤੁਹਾਨੂੰ ਰੰਗ ਪੀਲਾ ਪੀਲਾ ਜਿਹਾ ਲੱਗ ਰਿਹਾ ਤੁਹਾਡਾ ਉਹ ਤੇਜ ਖਾਈ ਪੀ ਦਾ ਵੀ ਵਧੀਆ ਨਾ ਸਿਹਤ ਬਣ ਰਹੀ ਆ ਨਾ ਖੂਨ ਬਣ ਰਿਹਾ ਖਾਂਦੇ ਸਾਰੀ ਪੇਟ ਖਰਾਬ ਹੋ ਜਾਂਦਾ ਬੜੀਆਂ ਦਵਾਈਆਂ ਖਾਦੀਆਂ ਕੋਈ ਫਰਕ ਨਹੀਂ ਪੈ ਰਿਹਾ ਉਹ ਤਾਇਆ ਜੀ ਕਿਤੇ ਤੁਹਾਨੂੰ ਕਣਕ ਤੋਂ ਐਲਰਜੀ ਤਾਂ ਨਹੀਂ ਕਣਕ ਤੋਂ ਐਲਰਜੀ ਉਹ ਡਾਕਟਰ ਵੀ ਹਾਂ ਹੀ ਕਹਿੰਦੇ ਆ ਉਹ ਇਹਦਾ ਕੋਈ ਇਲਾਜ ਹੈਗਾ ਤਾਇਆ ਜੀ ਤੁਸੀਂ ਟੈਂਸ਼ਨ ਨਾ ਲਓ ਤੁਸੀਂ ਜਾਓ ਮਲੇਰਕੋਟਲਾ ਡਾਕਟਰ ਵਿਕਾਸ ਗੁਪਤਾ ਜੀ ਦੇ ਕੋਲ ਜੋ ਹੋਮਿਓਪੈਥੀ ਦਵਾਈਆਂ ਨਾਲ ਕਣਕ ਦੀ ਐਲਰਜੀ ਨੱਕ ਦੀ ਐਲਰਜੀ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਸਕਿਨ ਐਲਰਜੀ ਦਾ ਇਲਾਜ ਕਰਦੇ ਨੇ ਉਹਨਾਂ ਦਾ 19 ਸਾਲ ਦਾ ਤਜਰਬਾ ਹੈ ਐਲਰਜੀ ਕਦੇ ਦੁਬਾਰਾ ਨਹੀਂ ਹੋਏਗੀ ਉਹਨਾਂ ਦਾ ਨੰਬਰ ਲਿਖਾ ਫਿਰ ਕਾਕਾ ਲਓ ਜੀ ਜਨਾਬ ਤੁਸੀਂ ਵੀ ਕਾਲ ਕਰੋ ਡਾਕਟਰ ਵਿਕਾਸ ਗੁਪਤਾ ਜੀ ਨੂੰ +9198760535 6 3 ਯਾਨੀ ਕਿ 9198760535 6 3 ਤੇ ਜਾਂ ਫਿਰ ਉਹਨਾਂ ਦੇ ਕਲੀਨਿਕ ਤੇ ਵਿਜ਼ਿਟ ਕਰ ਸਕਦੇ ਹੋ ਰਿਚ ਹੈਲਥ ਕਲੀਨਿਕ ਰੇਲਵੇ ਰੋਡ ਮਲੇਰਕੋਟਲਾ ਨਾਲ ਹੀ ਵਰਲਡ ਕਲਾਸ ਲੇਜ਼ਰ ਅਤੇ ਹੋਰ ਆਧੁਨਿਕ ਤਰੀਕੇ ਨਾਲ ਕੋਸਮੈਟਿਕ ਪ੍ਰੋਬਲਮ ਦੇ ਇਲਾਜ ਦੇ ਲਈ ਮਿਲੋ ਡਾਕਟਰ ਪੂਜਾ ਗੁਪਤਾ ਜੀ ਨੂੰ ਰਿਚ ਹੈਲਥ ਕਲੀਨਿਕ ਰੇਲਵੇ ਰੋਡ ਮਲੇਰਕੋਟਲਾ
ब्रेक तो बाद तुहाडा स्वागत है। तुसी सुन रहे हो हरमन रेडियो ऑस्ट्रेलिया। वधेरे जानकारी लई जुड़ो facebook.com/harmanradioaustralia।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ ਪਿਆਰੋ ਰੇਡੀਓ ਹਰਮਨ, ਇਸ ਵੇਲੇ ਰੇਡੀਓ ਹਰਮਨ ਦੇ ਨਾਲ ਤੁਸੀਂ ਜੁੜੇ ਹੋਏ ਤੁਹਾਡਾ ਭਰਾ ਮਨਦੀਪ ਸਿੰਘ ਢਿੱਲੋਂ ਤੇ ਮੇਰੇ ਨਾਲ ਜਸਪਾਲ ਸਿੰਘ ਤੇ ਤਾਇਆ ਬਿਸ਼ਨ ਸਿੰਘ ਜੀ ਪ੍ਰੋਗਰਾਮ ਦੇ ਵਿਚ ਸਾਥ ਦਿੰਦੇ ਪਏ ਨੇ। ਸਾਥ ਤੇ ਪੁੱਤ ਦਈ ਜਾਣੇ, ਸਾਥ ਸਾਰੀਆਂ ਤੇ ਕੱਢੀ ਜਗੜ ਪੂਰੀਆਂ ਜਾਂਦੀਆਂ ਮਿਲਕੀ ਤੇ ਓਏ ਉਸ ਅਗਲੇ ਸੁਰਤ ਕਿਹੜਾ ਗੱਲ ਕਰਾਓ ਪੁੱਤਾ। ਅੱਗੇ ਤਾਇਆ ਜੀ ਆਏ ਨੇ ਪੰਕਜ ਠਾਕਰ ਸਾਹਿਬ ਜਪਾਨ ਤੋਂ। ਲੈ ਬਈ ਜਪਾਲ ਆ,
ਹਾਂਜੀ
ਜਪਾਨ ਚਲੀਏ ਆਮਾ। ਉਥੋਂ ਆਪਾਂ ਲੈ ਕੇ ਜਪਾਨੀ ਘੜੀਆਂ ਤੇ ਜਪਾਨ ਚ ਘੜੀਆਂ ਬਹੁਤ ਸੋਹਣੀਆਂ ਬਣਾਉਂਦੇ ਆ।
ਤਾਇਆ ਜੀ ਜਦੋਂ ਤੁਸੀਂ ਜਾਂਦੇ ਆ
ਕਿਸੇ
ਕੋਈ ਮੁਲਕ ਚੁੱਕਣ ਕਰਦੇ ਆ, ਇੰਨਾ ਬਹੁਤ ਕਿਉਂ ਗਏ ਆ ਜਪਾਨ ਵਿਚ? ਹਿੰਦੁਸਤਾਨ ਦੀ ਸੋਹਣੀ ਚਿੜੀ ਚੁੱਕ ਲੈ ਗਏ ਉਹ
ਚਿੜੀ ਤੇ ਪੁੱਤ ਤੇਰਿਆ ਕਹਿੰਦੇ ਆਪ ਗੰਦੀਆਂ ਵੱਡ ਵੱਡ ਮਾਰ ਲਈ
ਨੇ। ਉਹ ਪੁੱਛੇ ਵੀ ਕਿਹਨੂੰ ਸੀ ਜਾ ਕਿਉਂ ਗਿਆ, ਇੰਨਾ ਹੀ ਗੱਲਾਂ ਪਤਾ ਕਰ ਰਹੀਆਂ ਹੁੰਦੀਆਂ। ਤੂੰ ਕਹਿੰਦੇ ਹੋਇਆ
ਤੂੰ ਜਦੋਂ ਕਹਿੰਦਾ ਅਮਰੀਕਾ ਕੈਨੇਡਾ ਜਾਣਾ ਉਦੋਂ ਤੈਨੂੰ ਦੰਦਲ ਪੈਂਦੀ, ਉਦੋਂ ਤੈਨੂੰ ਚਿੜੀਆਂ ਦੀਆਂ।
ਮੈਂ ਜਵਾਈ ਕਰ ਜਾਣਾ।
ਅੱਛਾ ਤੇ ਅਸੀਂ ਉੱਥੇ ਚੱਲੇ ਆ ਫਾਹਾ ਲੈਣ?
ਮੈਂ ਤੂੰ ਮੈਨੂੰ ਦੱਸਿਆ
ਮੂੰਹ ਮਾਰਿਆ ਕਿਹਨੇ ਗੁੱਡ ਮਾਰਨਿੰਗ ਲੜੋ ਨਾ, ਗੁੱਡ ਮਾਰਨਿੰਗ ਕਰ
ਗੁੱਡ ਮਾਰਨਿੰਗ।
ਤਾਇਆ ਜੀ ਤੇ ਪਾਲੇ ਭਾਜੀ ਠੀਕ ਆ ਹੁਣ? ਉਹ ਪਾਲਾ ਯਾਰ ਠੀਕ ਆ ਯਾਰ, ਅੱਜ ਫਿਰ ਕਰ ਲੋ ਦਵਾਈਆਂ ਰਾਤ ਵਾਲੀਆਂ ਦਿਨੇ ਖਾ ਲੀਆਂ, ਦਿਨ ਵਾਲੀਆਂ ਰਾਤ ਨੂੰ, ਦਿਨੇ ਨੂੰ ਨੀਂਦ ਆਉਂਦੀ ਰਹੀ ਰਾਤ ਸਾਰੀ ਬੈਠਾ ਰਿਹਾ। ਉਹ ਅੱਜ ਸਹੀ ਖਾਧੀ ਲੱਗਦੀ, ਅੱਜ ਥੋੜਾ ਜਿਹਾ ਠੀਕ ਆ, ਕੱਲ ਬਾਹਲਾ ਹੀ ਸ਼ਦਾ ਜਿਹਾ ਮਾਰਦਾ ਸੀ, ਬੈਠਾ ਬੈਠਾ ਸੋਈ ਜਾਂਦਾ, ਆਵਾਜ਼ ਵੀ ਏਦਾਂ ਨਿਕਲਦੀ ਸੀ ਜਿਦਾਂ ਬਹੁਤ ਸਮੈਗ ਪੀਤੀ ਹੁੰਦੀ। ਅੱਜ ਥੋੜਾ ਜਿਹਾ ਫੇਰ ਵੀ ਠੀਕ ਆ, ਕੋਈ ਬਹੁਤਾ ਨਹੀਂ, ਫੇਰ ਵੀ ਅੱਗੇ ਨਾਲੋਂ ਠੀਕ ਆ। ਕਹਿੰਦੇ ਜਪਾਨ ਚ ਕੋਰੋਨਾ ਵਾਇਰਸ ਨੇ ਸਕੂਲ ਬੰਦ ਕਰਵਾ ਤੇ 2 ਮਹੀਨੇ ਲਈ। ਜਪਾਨ ਚ ਵੀ ਆ ਗਿਆ, ਜਪਾਨ ਚ ਵੀ ਆ ਗਿਆ, ਇਟਲੀ ਚ ਵੀ ਆ ਗਿਆ, ਆਸਟ੍ਰੇਲੀਆ ਚ ਵੀ ਆ ਗਿਆ।
ਤੂੰ ਨਾ ਜਾਈ, ਤੂੰ ਨਾ ਜਾਈ ਜਪਾਨ ਚ।
ਨਹੀਂ ਮੈਂ ਹੁਣ ਹੀ ਜਾਊ, ਵੀਜ਼ੇ ਉਹਨਾਂ ਨੇ ਹੁਣ ਖੋਲ੍ਹੇ ਨੇ।
ਤੂੰ ਜੇ ਤੂੰ ਚੱਲ ਗਿਆ ਤਾਂ ਬਸ ਆਇਆ ਹੋਇਆ ਨਹੀਂ ਵੀਜ਼ਾ,
ਤੈਨੂੰ ਘਰ ਦਿੰਦੇ ਮਾਲੂਪੁਰ ਵੇਲਾ ਕਰਾ ਦਿੰਦੇ ਪਹਿਲਾਂ
ਦੇ। ਮੈਂ ਇੱਕ ਵੀ ਨੀ ਆਉਂਦਾ
ਮਾਲੂਪੁਰ ਤੇ, ਅੱਗੇ ਕਰੋਨਾ ਨੂੰ ਭੈੜੇ ਭੈੜੇ ਵਾਇਰਸ ਫਿਰਦੇ ਆ।
ਹੱਡਾ ਜੀ ਤੂੰ ਬੁਲਾਇੰਦਾ ਆ, ਹੈ ਰੂ ਜਾ ਤੂੰ ਹਿੱਤੇ ਆ,
ਜੋ ਗਾਂਦਾ ਤੁਸੀਂ ਮਾਲੂਪੁਰ ਸਿੱਟਤਾ, ਬਿਮਾਰੀ ਤੇ ਇਹਨਾਂ ਦੀ ਆਊਗੀ, ਬਿਮਾਰਾਂ ਦੇ ਕੀ
ਬਿਮਾਰੀ
ਪਾ ਲਓ ਜਿਹੜਾ ਪਾਉਣਾ
ਪਾ।
ਬਾਕੀ ਸਿੱਧੂ ਮੂਸੇਵਾਲੇ ਦਾ ਕਹਿੰਦਾ ਜੀ ਤਾਰੇ ਲਗਾ ਦਿਓ ਗੀਤ, ਤਾਰੇ ਤੈਨੂੰ ਭੂੰਬੜ ਤਾਰੇ ਦਿਖਾਵਾਂਗੇ, ਕਿਹੜਾ ਲਾਉਣਾ ਗੀਤ ਆ, ਤਾਰੇ ਟੁੱਟਦੇ ਤਾਰੇ ਪੁੱਤ ਟੁੱਟਦੇ ਮਾੜੇ ਹੁੰਦੇ ਆ।
ਨਹੀਂ ਉਹ ਗਾਇਆ ਗਾਇਆ
ਕਹਿੰਦੇ ਤਾਰਾ ਟੁੱਟਦਾ ਕੋਈ ਮੰਗ ਮੰਗੀ ਤੇ ਪੂਰੀ ਹੋ ਜਾਂਦੀ, ਉਹ ਤੂੰ ਪਸੰਦਰਾ ਕੋਈ ਬੋਬਟੀ ਮੰਗ ਲਾ ਤਾਰੇ ਟੁੱਟਦੇ ਆ ਦੀ
ਨਹੀਂ ਮੰਗਦੇ
ਸਿੱਧਾ ਮੁੰਡਾ।
ਇਹ ਅਦਾ ਕਰਨੀ ਮਾਏ ਕੋਰੋਨਾ ਵਾਇਰਸ ਆ, ਇਹ ਕਿਤੇ ਵੀ ਨਾ ਹੋਵੇ, ਬੰਦ ਹੋ ਜਾਵੇ ਮੇਰੇ ਬਾਨੀ ਦੇ ਕੇ। ਧੰਨਵਾਦ, ਮੈਂ ਸੰਖਪੂਰ ਇੰਨੇ ਵਜਾਊਗਾ, ਇੰਨੇ ਵਜਾਊਗਾ
ਧੰਨਵਾਦ। ਪਰ ਮਰੋੜਾ ਦੀ ਹਾਲਤ ਉਹ ਫਿਰ ਤੈਨੂੰ ਪਤਾ ਹੀ ਆ। ਬਾਕੀ ਲਾਡੀ ਭਾਜੀ ਪਰਥ ਵਾਲੇ ਆ ਗਏ ਨੇ, ਲਾਡੀ ਲਾਡੀ ਆ ਜਾ ਪੁੱਤ ਲਾਡਾ, ਲਾਡੀ ਲਾਡ ਲੜਾਓ ਆ ਜਾ ਪੁੱਤਰਾ। ਇਹਨਾਂ ਢਿੱਲੋਂ ਭਾਜੀ ਨੂੰ ਸਤਿ ਸ੍ਰੀ ਅਕਾਲ ਤੇ ਤਾਜੇ ਤਾਜੇ ਬਿਮਾਰ ਤੋਂ ਠੀਕ ਹੋਏ ਜਸਪਾਲ ਸਿੰਘ ਥਕੀਰੇ ਵਾਲੇ ਨੂੰ ਵੀ ਵੈਲਕਮ। ਠੀਕ ਕਿੱਥੇ ਹੋਇਆ ਭਰਾਵਾ? ਤਾਜੇ ਦਾ ਮਤਲਬ ਕੱਲ ਨੂੰ ਬਿਮਾਰ ਸੀ, ਅੱਜ ਤਾਜਾ ਹੀ ਠੀਕ ਹੋਇਆ। ਅੱਜ ਮਾੜੀ ਜੀ ਤੇਰੀ ਆਵਾਜ਼ ਉਹਨਾਂ ਨੂੰ ਸੁਣ ਚ ਆਈ ਆ, ਅੱਗੇ ਤਾਂ 2-4 ਦਿਨ ਤੂੰ ਸੁੱਤਾ ਹੀ ਰਿਹਾ ਬਹੁਤਾ, ਤੇ ਸੁੱਤੇ ਬੰਦੇ ਦਾ ਕੀ ਜਾਗਣਾ ਕੁੱਖ ਵੀ ਨੀ। ਬਾਕੀ ਤਾਜਾ ਜੀ ਜਸਪਾਲ ਨੇ ਵਿਆਹ ਕਰਵਾਉਣ ਲਈ ਕੁੱਤੀ ਨਾਲ ਵਿਆਹ ਬਾਰੇ ਕੁਛ ਸੋਚਿਆ ਕਿ ਨਹੀਂ? ਉਹ ਚੈੱਕ ਕਰਾਇਆ ਇਹਦਾ ਨਾ ਮਤਲਬ ਮੰਗਲੀਕ ਨੀ ਗਾਏ, ਉਹ ਪੰਡਤਾਂ ਦੀ ਜੇ ਮੰਗਲੀਕ ਹੁੰਦਾ ਫਿਰ ਕੁੱਤੀ ਨਾਲ ਵਿਆਹ ਹੋਣਾ, ਇਹ ਲੰਗ ਲੀਕ ਆ, ਇਹਦਾ ਕੇਲੇ ਨਾਲ ਵਿਆਹ ਹੋਣਾ, ਕੇਲਿਆਂ ਦੇ ਬੂਟੇ ਨਾਲ। ਉਹ ਕੇਲੇ ਦਾ ਬੂਟਾ ਹੁਣ ਸਾਨੂੰ ਲੱਭਣ ਨੀ ਰਿਹਾ, ਜਿਹੜਾ ਮਤਲਬ ਤੁਰਦਾ ਫਿਰਦਾ ਹੋਵੇ, ਤੁਰਦਾ ਫਿਰਦਾ ਕੇਲਿਆਂ ਦੇ ਬੂਟਾ ਕੀ ਹੋ ਦਿੱਤਾ ਜੀ? ਉਦਾਂ ਕੇਲੇ ਦੇ ਬੂਟੇ ਜਿੱਥੇ ਲੱਗੇ ਨੇ ਉੱਥੇ ਨਾਲ ਦੀ ਨਾਲ ਲਾਵਾਂ ਦਵਾ ਦੇਣੀਆਂ,
ਪਖਾਂਡਾ ਏਦਾਂ ਨੀ ਕੱਖ ਹੁੰਦਾ, ਗੱਲਾਂ ਬਾਤਾਂ ਐਵੇਂ ਬਣੀਆਂ।
ਇਸ ਨੂੰ ਸਮਝਾਓ, ਨਹੀਂ ਤਾਂ ਪਹਿਲਾਂ ਹੀ ਕਹਿੰਦੇ ਲੇਟ ਹੋ ਲੇਟ ਵਾ। ਇਹ
ਲੇਟ ਕੀ ਤੇ ਪਹਿਲਾਂ ਕੀ ਗੱਲ ਕੀ, ਜਦ ਵਿਆਹ ਹੋਣਾ ਉਦੋਂ ਹੋ ਜਾਣਾ। ਇੱਥੇ 50-50 ਸਾਲਾਂ ਦੇ ਬੁੱਢਿਆਂ ਦਾ ਹੋ ਜਾਂਦਾ, ਪਰ ਇਹ ਵੀ ਬਾਹਰ ਗਿਆ ਹੋਵੇ, ਇੱਥੋਂ ਵਾਲਿਆਂ ਨੂੰ ਤਾਂ ਨੀ ਪੁੱਛਦਾ ਕਿਸੇ ਨੂੰ ਕੋਈ। ਇਸ ਕਰਕੇ ਵਿਚਾਰਾ ਆਂਦਾ ਮੈਂ ਕੈਨੇਡਾ ਅਮਰੀਕਾ ਗਿਆ ਜਾਣਾ ਵਿਆਹ।
ਤਾਇਆ ਜੀ ਮੈਂ ਰਸਤਾ ਲੱਭ ਗਿਆ।
ਅੱਛਾ, ਕਹਿੰਦੇ ਗਾਣਾ ਸੁਣਾਉਂਦੇ ਜਸਪਾਲ ਦੇ ਮੂੰਹ ਦੇ ਵਿਚੋਂ, ਕੋਈ ਮੂੰਹ ਚੋਂ ਬੋਲ ਬੜੀ
ਦੇਸੀ ਹੋਈ
ਹਾਲ ਦਾ, ਹਾਲ ਦਾ ਕੋਈ ਕੋਈ ਨਹੀਂ। ਜਦੋਂ ਸੁਣਾਇਆ ਗੁਰਦਾਸ ਮਾਨ ਹੀ ਸੁਣਾਇਆ, ਗੁਰਦਾਸ ਮਾਨ ਨੂੰ ਛੱਡ ਕੇ
ਗੋਲੀ ਮਾਰੋ ਏ ਜੇਬ ਰੋਟੀ ਦਾਲ ਦੇ ਇਹ ਮੇਰਾ ਇਸ ਤਰ੍ਹਾਂ ਕਰਾਵੇ।
ਓਦਾਂ ਦੇ ਬੰਦੇ ਤੋਂ ਲੈਣਾ
ਗੋਲੀ ਮਾਰੋ
ਬਹੁਤ ਇੰਨਾ ਕੀ ਬਹੁਤ ਇੰਨਾ ਹੀ ਬੇਸਵਾਦਾ ਕਰਦਾ ਤੂੰ ਪ੍ਰੋਗਰਾਮ ਦੇ ਸਾਰਾ ਸੁਣਾ ਕੇ ਤੇ ਤੂੰ ਸਵਾ ਹੀ ਨਾ ਦੇਈ ਗੇ ਇਹਨੂੰ। ਅੱਗੇ ਤਾਂ ਜਸਪਾਲ ਸਿੰਘ ਜੈਨਪੁਰੀ ਭਾਜੀ ਵੀ ਪਹੁੰਚੇ ਨੇ। ਲਾ ਜੀ ਜਸਪਾਲ ਸਾਹਿਬ ਜੈਨਪੁਰੀ ਸਾਹਿਬ ਆ, ਲੈ ਵੀ ਸਰਨਾਮੀ ਆਪਣੇ ਨੂੰ ਬੁਲਾ ਪੁੱਤਾ।
ਫਤਿਹ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ
ਕੀ ਫਤਿਹ।
ਕਹਿੰਦੇ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਉੱਤਮ ਆ ਜੀ। ਤਾਇਆ ਜੀ ਓਹਿਸ਼ਾ ਉਹਦਾ ਭਜੰਗੀ ਜਸਪਾਲ ਦਾ ਬੇਟਾ ਭਜੰਗੀ ਉੱਤਮ
ਉਤਾਇਆ। ਮੈਂ ਗਾਣਾ ਨੀ ਸੁਣਾਇਆ ਕਾਕੇ ਕਾਕਾ ਆਇਆ।
ਆਹੋ ਇਹ ਕਾਕਾ ਵੱਡਾ ਤੇਰੇ ਨਾਲ ਵੱਡਾ ਅੱਜ
ਅੱਜ।
ਕਹਿੰਦੇ ਕੱਲ ਤੁਸੀਂ ਰਾਮੂ ਨਾਲ ਕਦੀ ਗੱਲ ਹੀ ਨਹੀਂ ਕੀਤੀ, ਕੱਲ ਹਲੇ ਰਾਮੂ ਨੇ ਟੈਲੀਫੋਨ ਕੀਤਾ ਪਾੜਕਾ ਹਲੇ ਤੇ ਪੁੱਤ ਸੁਣੀ,
ਕੱਲ
ਹਲੇ ਰਾਮੂ ਨਾਲ ਗੱਲ ਕਰਕੇ ਹਲੇ ਫੇਰ ਰਾਮੂ ਨਾਲ ਕਿਤੇ ਘਰ ਛੱਡਾਂਗੇ। ਹੁਣ ਓਹਨੂੰ ਟੈਲੀਫੋਨ ਜਿਹੜਾ ਜਸਪਾਲ ਨੂੰ ਦਿੱਤਾ ਤੂੰ ਲੈ ਕੇ ਹੁਣ ਰਾਮੂ ਨੂੰ ਦੇ ਦੇਣਾ। ਕਹੂੰ ਜਸਪਾਲ
ਦਾ
ਉੱਤਮ
ਉੱਤਮ
ਉਰੇ ਅੰਕਲ ਤੇ ਤੈਨੂੰ ਕਰਨਾ ਤੇ ਤੈਨੂੰ ਸੱਚ ਸਿਹਾਰੀ ਇਹਨਾਂ ਕੱਕੇ ਨੂੰ ਹੁਣ ਕੜ ਆਦਕ ਰਿਹਾ ਮਮਾ ਉੱਤਮ ਉੱਤਮ ਤੇ ਆਦਕ ਤੱਤਾ ਨੀ ਮਮਾ ਉੱਤਮ ਹਾਂ ਬਸ ਏਦਾਂ ਹੀ
ਮੈਂ ਗਾਣਾ ਸੁਣਾਉਣਾ ਤਾਂ
ਉੱਤਮ ਨਾਮ ਲੈ ਛੋਟਾ ਹੀ
ਹੱਦੇ ਕਾਇਕ
ਉੱਤਮ ਆਇਆ
ਉੱਤਮ ਆਇਆ ਨਾਮ ਰੱਖਿਆ ਉੱਤਮ ਸਿੰਘ ਮਾਂ ਪਿਓ ਨੇ ਕੂਰੇ ਕੂਰੇ ਉਸਦੇ ਅੰਗ।
ਅੱਛਾ ਜੀ
ਤੇ ਮੈਮ
ਉਹਦੇ ਤਾਂ ਵਿਆਹ ਹੋਇਆ ਹੋਇਆ ਹੁਣ ਤੇ ਤਗੜਾ ਹੋ ਗਿਆ
ਉਹ ਭੋਲਾ ਨੀ ਹਨ ਤੰਗ ਕਰਦਾ।
ਅੱਛਾ
ਮਾਹੌਲ ਖੁਸ਼ੀ ਦਾ ਛਾਇਆ
ਚੱਲ ਬਸ ਕਰ ਪੁੱਤ ਹੁਣ ਉਹਨੂੰ ਗੁੱਸਾ ਆ ਜਾਣਾ
ਸਾਡੇ ਘਰ ਇੱਕ ਕਾਕਾ ਆਇਆ
ਨਾ ਉਹਦਾ ਉੱਤਮ ਤਰਾ
ਚਾਉ ਚਾਉ ਕਰਦਾ ਹੋਵੇ
ਚੱਲ ਬਸ ਕਰ ਇਹਨਾਂ ਨਾਲ ਰਵਾਈ ਜਾ ਉਹਨੂੰ ਤਾਂ ਸੰਡਿਆ ਤੂੰ ਰਵਾਈ ਜਾ। ਤੇ ਲਾ ਬਹੁਤ ਸੋਹਣਾ ਗੀਤ ਉਹਨੇ ਗੁਰਦਾਸ ਮਾਨ ਦਾ ਹੀ ਤਾਇਆ ਜੀ ਸੋਨਾ ਚਾਇਆ ਵਾ ਲਾ ਗੁਰਦਾਸ ਮਾਨ ਦਾ ਉਹਨੇ ਕਿਹਾ ਪਾਪਾ ਜੀ ਦੀ ਪਸੰਦ ਆ ਕਹਿੰਦੇ ਆ ਗੀਤ ਆ ਇਹ ਜਰੂਰ ਸੁਣਾ ਦਿਓ ਪਾਪਾ ਤੁਹਾਡਾ ਬਹੁਤ ਸੋਹਣੇ ਗੀਤ ਸੁਣਦਾ ਗੁਰਦਾਸ ਮਾਨ ਦੇ ਪਾਪਾ ਵੀ ਸੁਣਦਾ ਤੇਰਾ ਪੁੱਤ ਛੜਾ ਚਾਚਾ ਵੀ ਬਹੁਤ ਸੁਣਦਾ ਚਾਚਾ ਤਾਂ ਸੁਣਾਉਂਦਾ ਵੀ ਗੁਰਦਾਸ ਮਾਨ ਕੋਈ ਗੀਤ ਆਉਂਦਾ ਚਾਚੇ ਨੂੰ
ਮਰ ਜਾਣੇ ਮਾਨ ਨੂੰ ਦਵਾਵਾਂ ਨੇ ਵਿਚਾਰਿਆ।
ਅੱਛਾ ਉਹਨੂੰ ਤਾਂ ਵਿਚਾਲਿਆ ਦਵਾਵਾਂ ਨੇ ਤੈਨੂੰ ਲੱਗਦਾ ਬਾਦਵਾਂ ਲੰਮਾ
ਮੈਨੂੰ ਪਾਇਆ ਮੰਜੇ
ਸਿਵਿਆ ਹੁਣ ਆਪਾਂ ਫਿਰ ਸਿੱਧੂ ਸੁਣਾਈਏ ਮੂਸੇਵਾਲਾ ਲਵ ਮੂਸੇਵਾਲਾ ਸੁਣਾ ਬੋਤਾ
ਜ਼ਿੰਦਗੀ ਨੂੰ ਸਿੱਖਣਾ ਨਹੀਂ ਸੀ ਦੁੱਖਾਂ ਨੇ ਗੀਤ ਜੇ ਬਣ ਕੇ ਬਾਜ਼ਾਰੀ ਵਿਕਣਾ ਨਹੀਂ ਸੀ ਦਿਲ ਚੋਂ ਤੂੰ ਕੱਢਦੀ ਜੇ ਨਾ ਹੱਥ ਫੜ ਕੇ ਛੱਡਦੀ ਜੇ ਨਾ ਤੈਨੂੰ ਸੀ ਸੁਣਦੇ ਰਹਿਣਾ ਸਿੱਧੂ ਨੇ ਲਿਖਣਾ ਨਹੀਂ ਸੀ ਸੁਣ ਕੇ ਕਦੇ ਡੋਲੀ ਨਾ ਤੂੰ ਸੁਣ ਕੇ ਕਦੇ ਡੋਲੀ ਨਾ ਤੂੰ ਅੰਜੂਏ ਖਾਰੇ ਨੀ ਮਿੱਤਰਾਂ ਨੇ ਟੁੱਟਦੇ ਦੇਖੇ ਅਰਸ਼ਾਂ ਤੋਂ ਤਾਰੇ ਨੀ ਮਿੱਤਰਾਂ ਨੇ ਟੁੱਟਦੇ ਦੇਖੇ ਅਰਸ਼ਾਂ ਤੋਂ ਤਾਰੇ ਨੀ ਮਿੱਤਰਾਂ ਨੇ ਟੁੱਟਦੇ ਦੇਖੇ ਭੁੱਲ ਜਾ ਮੁੰਡੇ ਕਹਿ ਕੇ ਮਾਰ ਤੋਂ ਉਸੇ ਦਿਨ ਦੀ
ਤੋਂ ਤਸੱਲੀ ਕਰ ਰਹੇ ਹਾਂ ਕਿ ਕਈ ਕੋਈ ਸਾਂਸ ਬਾਕੀ ਤੋਂ ਨਹੀਂ ਰਹੀ। ਅੱਜਕਾ ਤੋਂ ਸੱਜਣਾ ਹਾਸੇ ਖੁਸ ਗਏ ਵੇ ਬੁੱਲਾਂ ਤੋਂ ਖੰਭਲਾ ਕੇ ਪੌਰ ਵੀ ਉੱਡ ਗਏ ਇਸ਼ਕੇ ਦਿਆਂ ਫੁੱਲਾਂ ਤੋਂ ਪੈਂਦੇ ਨੇ ਵਾਪਸ ਕਰਨੇ ਕਰਜ਼ੇ ਨੀ ਪਿਆਰਾਂ ਦੇ ਜਿੱਥੇ ਜਦ ਰੱਬ ਖੋਲੂਗਾ ਹਿੱਸੇ ਜੋ ਯਾਰਾਂ ਦੇ ਲੇਖੇ ਪੈ ਜਾਣੇ ਦੇਣੇ ਉਦੋਂ ਫਿਰ ਸਾਰੇ ਨੀ ਮਿੱਤਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ ਮਿੱਤਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ ਮਿੱਤਰਾਂ ਨੇ ਟੁੱਟਦੇ ਵੇਖੇ ਤੱਕ ਸੜਿਆ ਨੀ ਚੰਨ ਉਹਦਾ ਹੋਰ ਕਿਸੇ ਦੇ ਕੋਠੇ ਜਾ ਚੜਿਆ ਨੀ ਬੱਦਲਾਂ ਦਾ ਬਣਿਆ ਧੂਆਂ ਸੂਰਜ ਤੱਕ ਸੜਿਆ ਨੀ ਚੰਨ ਉਹਦਾ ਹੋਰ ਕਿਸੇ ਦੇ ਕੋਠੇ ਜਾ ਚੜਿਆ ਨੀ ਇੰਨਾ ਵੀ ਮਾਣ ਜਵਾਨੀ ਕਰਨਾ ਤੂੰ ਨਾਰੇ ਨੀ ਮਿੱਤਰਾਂ ਨੇ ਟੁੱਟਦੇ ਵੇਖੇ ਮਿੱਤਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ ਮਿੱਤਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ ਮਿੱਤਰਾਂ ਨੇ ਟੁੱਟਦੇ ਵੇਖੇ।
ਜੀ ਸਿੱਧੂ ਮੂਸੇਵਾਲੇ ਦੀ ਆਵਾਜ਼ ਦੇ ਵਿੱਚ ਆਪਾਂ ਇਸ ਗੀਤ ਨੂੰ ਸੁਣਿਆ ਜੀ ਪ੍ਰੋਗਰਾਮ ਦੇ ਵਿੱਚ। ਹਾਂ ਪ੍ਰੋਗਰਾਮ ਜੀ ਸੁਣਿਆ ਤਾਂ ਜੀ ਖਾਸ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਆਪਾਂ ਅੱਜ ਗੈਸਟ ਵੀ ਬੁਲਾਉਣੇ ਨੇ ਗੈਸਟ ਵੀ ਬੁਲਾਉਣੇ ਕਿਹੜੇ ਡਾਕਟਰ ਵਿਕਾਸ ਗੁਪਤਾ ਜੀ ਤਾਂ ਜੀ ਹੋਮਿਓਪੈਥੀ ਮਾਹਰ ਮਲੇਰਕੋਟਲਾ ਤੋਂ ਸਾਡੇ ਨਾਲ ਅੱਜ ਜੁੜਨਗੇ। 19 ਸਾਲ ਦਾ ਲਗਭਗ ਉਹਨਾਂ ਦਾ ਤਜਰਬਾ ਹੋਮਿਓਪੈਥੀ ਦੇ ਨਾਲ ਬਹੁਤ ਸਾਰੇ ਇਲਾਜ ਕਰ ਚੁੱਕੇ ਨੇ ਉਹਨਾਂ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ 11 ਵਜੇ ਇੰਡੀਅਨ ਸਮੇਂ ਮੁਤਾਬਕ ਸਿਡਨੀ ਸਮੇਂ ਮੁਤਾਬਕ 4:30 ਵਜੇ ਆਪਾਂ ਪ੍ਰੋਗਰਾਮ ਦੇ ਵਿੱਚ ਲਵਾਂਗੇ। ਲਗਾਤਾਰ ਉਹਨਾਂ ਨਾਲ ਗੱਲਬਾਤ ਕਰਾਂਗੇ। ਵੀਟ ਐਲਰਜੀ ਤੇ ਐਲਰਜੀ ਦੇ ਬਹੁਤ ਮਾਹਰ ਨੇ, ਹਰ ਤਰ੍ਹਾਂ ਦੀ ਐਲਰਜੀ ਦਾ ਇਲਾਜ ਕਰਦੇ ਨੇ ਬਹੁਤ ਬਾਖੂਬੀ ਨਾਲ। ਉਹਨਾਂ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਸੱਦਾਂਗੇ। ਜੇ ਕਿਸੇ ਵੀ ਤਰੀਕੇ ਦਾ ਸਵਾਲ ਜੋ ਸਾਡੇ ਸਰੋਤਿਆਂ ਨੇ ਕਰਨਾ, ਕਿਸੇ ਵੀ ਤਰੀਕੇ ਦੀ ਸਿਹਤ ਸਮੱਸਿਆ ਹੈ ਜਾਂ ਉਹਦੇ ਬਾਰੇ ਤੁਸੀਂ ਰਾਏ, ਉਹਨਾਂ ਦੇ ਬਾਰੇ ਕੋਈ ਸੁਝਾਅ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ request@harmanradio.com ਤੇ ਈਮੇਲ ਜ਼ਰੂਰ ਕਰ ਦਿਓ ਜੀ। ਕਿਸੇ ਵੀ ਤਰੀਕੇ ਦੀ ਸਮੱਸਿਆ ਸਿਹਤ ਨੂੰ ਲੈ ਕੇ, ਉਹਦੇ ਬਾਰੇ ਤੁਸੀਂ ਹੋਮਿਓਪੈਥੀ ਇਲਾਜ ਬਾਰੇ ਸੋਚ ਰਹੇ ਹੋ, ਉਹਦੇ ਬਾਰੇ ਕੋਈ ਗੱਲਬਾਤ ਜਾਂ ਕੋਈ ਮਸ਼ਵਰਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਈਮੇਲ request@harmanradio.com ਤੇ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਵੀ ਕਰ ਸਕਦੇ ਹੋ। ਹਾਂਜੀ ਲਵ ਅੱਗੇ ਸਰੋਤ ਕਿਹੜੇ ਪੁੱਤ ਆ ਅੱਗੇ ਤਾਂ ਜੀ ਮਨਦੀਪ ਸਿੰਘ ਦਿਆਲ ਸਾਹਿਬ ਵੀ ਆ ਗਏ ਨੇ। ਉਹ ਦਿਆਲ ਆ ਜਾ ਪੁੱਤ, ਇਧਰ ਸਾਡੇ ਤੇ ਨਿਕਲ ਗਿਆ ਇਧਰੋਂ ਸਿਆਲ ਆ ਜੀ। ਦਿਆਲ ਸਾਹਿਬ ਕਹਿੰਦੇ ਤਾਇਆ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਦਿਆਲ ਸਾਹਿਬ, ਮਹਿੰਦੀ ਭਾਜੀ ਤੇ ਪਾਲੇ ਭਾਜੀ ਨੂੰ ਸਤਿ ਸ੍ਰੀ ਅਕਾਲ। ਪਾਲ ਆ ਬਲਾ ਪੁੱਤ ਉਹਨੂੰ
ਕਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਤਾਇਆ ਮਹਿੰਦੀ ਗੁੱਡ ਆਰ ਜੇ ਆ, ਪਰ ਪਾਲਾ ਮੈਨੂੰ ਥੋੜਾ ਜੱਬਲ ਜੱਟ ਲੱਗਦਾ। ਯੱਬਲਾ ਨੂੰ ਯੱਬਲ, ਅਸੀਂ ਤੇ ਦੋਨੋਂ ਯੱਬਲ ਆ, ਯੱਬਲਾ ਨੂੰ ਯੱਬਲ ਟੱਕਰੇ ਆ, ਮੈਂ ਆਪ ਯੱਬਲ, ਇਹ ਮੇਰਨੋਂ ਵੀ ਯੱਬਲ। ਆ ਜਿਹੜਾ ਸਿਆਣਾ ਆਰ ਜੇ ਤੁਹਾਨੂੰ ਲੱਗਦਾ ਊਂ ਵਿੱਚ ਬੋਲਦਾ, ਯਾ ਪਾਲਾ ਆਪਾਂ ਨੂੰ ਯੱਬਲ ਦੱਸਦੇ। ਇਹ ਪੁੱਤ ਆਵਾਜ਼ ਮੈਕ ਵਿੱਚ ਦੀ ਆਉਣੀ, ਕੰਬਲ ਵਿੱਚ ਦੀ ਨੀ ਆਉਣੀ
ਜੀ। ਆਇਆ
ਉਹ ਆਪਾਂ ਨੂੰ ਕਹਿੰਦੇ ਸ਼ਰਾਈ ਵੀ ਪਰਸੋਂ ਕਹਿੰਦਾ ਕਹਿੰਦਾ ਉਹਦੇ ਦੰਦ ਕਿਹੜੇ ਕਿਹੜੇ, ਮੈਂ ਕਿਹਾ ਉਹ ਦੱਸਣ ਯੋਗ ਹੀ ਨੇ, ਮੈਂ ਵੀ ਤੇਰੀ ਉਹਦਾ ਸਿਫਤਵਾੜੀ ਕੀਤੀ। ਮੈਨੂੰ ਕਹਿੰਦਾ ਵੀ ਤਾਇਆ ਕਿਹੜੇ ਦੰਤ ਮੰਜਣ ਨਾਲ ਇਹ ਬੁਰਸ਼ ਕਰਦਾ, ਮੈਂ ਕਿਹਾ ਬੁਰਸ਼ ਤੇ ਸਾਡੇ ਵੱਡੇ ਵੱਡੇ ਰਹਿਣੇ ਨੇ, ਕਿਤੇ ਅਸੀਂ ਕਿਥੋਂ ਕਰ ਰਹੇ ਹਾਂ।
ਤੇ ਦੰਦ ਦਾੜ ਕਹਿੰਦਾ ਕੋਈ ਦੱਸਦੀ ਮੈਂ ਕਿਹਾ ਕੀੜਾ ਤੇ ਸ਼ਰਮ ਨਾ ਹੀ ਮਰ ਜਾਂਦਾ ਦਾੜ ਤੇ ਬਹਿਣ ਲੱਗਾ ਅਵਲ ਤੇ ਮੁਸ਼ਕਿਲਾ ਹੀ ਨੀ ਆਉਂਦਾ ਕੋਈ ਕੀੜਾ ਕਪੜੂ ਆਪਣੇ ਲਾ ਕੇ ਜਿਹੜੇ ਨਾ ਬਾਲੇ ਮਤਲਬ ਸਾਫ ਸਫਾਈ ਰੱਖਦੇ ਕੀੜੇ ਵੀ ਉਧਰ ਨੂੰ ਆਉਂਦੇ ਆ ਤਾਂ ਮੈਂ ਸੁਣਿਆ ਗੰਦ ਚ ਆਉਂਦੇ ਨੇ ਉਹ ਗੰਦ ਵਾਲੇ ਕੀੜੇ ਤੇ ਹਿਊਂ ਲਾ ਕੇ ਲੰਘ ਜਾਂਦੇ ਸਾਡੇ ਮਾਲ ਉਪਰ ਜੋ ਸਫਾਈ ਜੀ ਨੀ ਹੈ ਨਾ ਓਨੀ ਕਿਤੇ ਹੋਰ ਉਹ ਗੰਦ ਯਾਰ ਬਾਹਰ ਪਾਇਆ ਫਿਰ ਕਿ ਲੱਖ ਰੁਪਇਆ ਤੁਹਾਨੂੰ
ਕਿੰਨੇ ਮਕੋੜੇ ਆਉਂਦੇ ਆ
ਚਲ
ਜੀਣਾ ਹਰਾਮ ਕੀਤਾ ਹੋਇਆ
ਤੁਸੀਂ ਡਾਕ ਕੇ ਕਿਹੜਾ ਜੀਣਾ ਬਹੁਤ ਬੇਰਾਮੀ ਵਾਲਾ ਨੀ ਚੱਲ ਕੋਈ ਨੀ ਬੋਲਦਾ ਸਰਪੰਚ ਨੀ ਸਾਡੇ ਨਾ ਹੁਕਬਰੀ ਦਰਗੀ ਪਿੰਡ ਚੋ ਲੱਭ ਕੇ ਓਹਨੂੰ ਬਣਾਓ ਕਬਰਸਤਾਨ ਤੁਹਾਡਾ ਨੀ ਬਦਲਦੇ ਓਹੋ ਰੱਖਾਂਗੇ ਜਾ ਏਦਾਂ ਨੀ ਹੋਣ ਦਿੰਦੇ ਤੂੰ ਫਿਕਰ
ਕਬਰਸਤਾਨ ਕਬਜ਼ਾ ਲਾ ਲਾ ਤੁਹਾਡਾ
ਨਹੀਂ ਅਸੀਂ ਬੰਦਾ ਕੋਈ ਮਰਨ ਦੇਣਾ ਹੀ ਨੀ ਮਾਲੂਪੁਰ ਦਾ
ਨਹੀਂ
ਤੇ ਤੁਸੀਂ ਕਹਿੰਦੇ ਸੁਣਨ ਚ ਇਹ ਵੀ ਆਇਆ ਕਿ ਤੁਸੀਂ ਤਾਜਪੁਰ ਦੇ ਜਿੰਨੇ ਵੀ ਬੰਦਾ ਕੋਈ ਮਰੂ ਵੀ ਤੁਸੀਂ ਮਾਲੂਪੁਰ ਚ ਆਇਆ ਕਰਨਾ ਨਹੀਂ ਨਹੀਂ ਜਿਹੜਾ ਸਾਡੇ ਮੁਲਕ ਦਾ ਬਛਿੰਦਾ ਉਹ ਸਾਡੇ ਮੁਲਕ ਵਿਚ ਹੀ ਰਹੂਗਾ ਕਿਸੇ ਹੋਰ ਮੁਲਕ ਚ ਨੀ ਆਉਣ ਦੇਣਾ ਵਾਹ ਜੀ ਵਾਹ ਇਦੋ ਗੱਲ ਤਾਏ ਨੇ ਸਿਆਣੀ ਕੀਤੀ
ਗੱਲ
ਸੁਣ ਜਿਹੜਾ ਬਜੁਰਗ ਤਾਜਪੁਰ ਦੀਆਂ ਹੱਦਾਂ ਸਰਹੱਦਾਂ ਚ ਰਿਹਾ ਓਹਨੂੰ ਅਸੀਂ ਮਾਲੂਪੁਰ ਕਿੱਦਾਂ ਛੱਡ ਦਾਂਗੇ ਮਰੇ ਨੂੰ ਵੀ ਨੀ ਛੱਡਣਾ ਹਾਂ ਹੱਡਾ ਰੇੜੀ ਅਸੀਂ ਮਾਲੂਪੁਰ ਸ਼ਿਫਟ ਕਰਨ ਲੱਗੇ ਕਿਉਂਕਿ ਜੇ ਕੱਟੇ ਬਛੇ ਮਰ ਕੇ ਆਪੇ ਤੁਹਾਡੇ ਢੁੱਡਾਂ ਮਾਰਨਗੇ ਸੁੱਤਿਆਂ ਪਿਆਂ ਦੇ ਅਸੀਂ ਉਹਨਾਂ ਨੂੰ ਤੇ ਛੱਡ ਦਾਂਗੇ ਅਸੀਂ ਆਪਣੇ ਬਜੁਰਗਾਂ ਨੂੰ ਕਿਤੇ ਨਹੀਂ
ਮੈਂ ਇੱਕ ਹੋਰ ਗੱਲ ਸੁਣੀ ਆ
ਤੇਰੀਆਂ ਗੱਲਾਂ ਪੁੱਤ ਕੱਚੀਆਂ ਸੁਣੀਆਂ ਤੂੰ
ਮੈਂ ਸੁਣਿਆ ਇੱਕ ਗੱਲ ਆਈ ਆ
ਕਿਹੜੀ
ਕਿ ਤੁਸੀਂ ਨਾ ਮਾਲੂਪੁਰ ਤੋਂ ਸਿੱਧੀ ਸੁਰੰਗੀ ਬਣਾਉਣ ਲੱਗੇ
ਨਹੀਂ ਹਾਈਵੇ ਬਣਾਉਣ ਲੱਗੇ ਆ ਸੁਰੰਗਾਂ ਵਿੱਚ ਦੀ ਤੇ ਪੁੱਤ ਬੰਦਾ ਮਰ ਵੀ ਸਕਦਾ ਕਿਸੇ ਗੈਸ ਗੂਸ ਨਾਲ ਹਾਈਵੇ ਬਣਾਉਣ ਲੱਗੇ ਮਾਲੂਪੁਰ ਤੋਂ ਸਿੱਧਾ ਉਡਾਨਾ ਭਰਿਆ ਕਰਾਂਗੇ ਤੇ ਛੋਟਾ ਮਿੰਨੀ ਏਅਰਪੋਰਟ ਵੀ ਬਣਾਉਣ ਲੱਗੇ
ਕਿੱਥੇ
ਸਾਡੇ ਪਿੰਡ ਦੀ ਸਰਪੰਚ ਜਿਹੜੀ ਨਾਲੀਆਂ ਤੇ ਰੂੜੀਆਂ ਦਾ ਮੁਆਇਨਾ ਕਰਨ ਦੇ ਲਈ ਹੈਲੀਪੈਡ ਤੁਹਾਡੇ ਬਣੂਗਾ ਉੱਥੇ ਉਤਰਿਆ ਕਰੂਗੀ ਜੋ ਕੰਮ ਚੱਲ ਰਿਹਾ ਉਹਨੂੰ ਦੇਖ ਕੇ ਤੁਰੰਤ ਹੀ ਮੁੜ ਜਾ ਕਰੂ ਕਿਉਂਕਿ ਟਾਈਮ ਸਾਡੇ ਕੋਲ ਥੋੜਾ ਹੀ ਹੁੰਦਾ ਹੈਲੀਕਾਪਟਰ ਤੇ ਆ ਕਰਨਾ ਹੈਲੀਕਾਪਟਰ ਅਸੀਂ ਲੈਣ ਲੱਗੇ ਪਿੰਡ ਦੀ ਪੰਚਾਇਤੀ ਜ਼ਮੀਨ
ਕਿੰਨੇ ਲੱਖ ਜਾ
ਸਾਢੇ 14 ਕਰੋੜ ਦਾ ਮਿਲਦਾ ਚੱਲਦਾ ਚੌਦਾਂ ਕਰੋੜ ਦਾ ਚੱਲਦਾ ਮਿਲਦਾ
ਹੈਲੀਕਾਪਟਰ
ਤੇਰੀ ਜਵਾਨ ਸੜ ਗਿਆ
ਤੇਰੀ
ਟੁੱਟ ਗਿਆ ਕਿਤੇ ਲੱਤ ਹੋ
ਟੁੱਟੇ
ਲਾਤਾ ਜੀ ਫਿਰ ਗੀਤ ਆਪਾਂ ਸੁਣਦੇ ਆ ਇਹਦੀਆਂ ਗੱਲਾਂ ਤੋਂ ਮੈਨੂੰ ਯਾਦ ਆਇਆ ਜਿੰਨਾ ਇਹਨੂੰ ਹੁਣ ਰੋਗ ਬਣ ਗਿਆ ਯਸ਼ਪਾਲ ਨੂੰ ਆਪਾਂ ਡਾਕਟਰ ਵਿਕਾਸ ਗੁਪਤਾ ਤੋਂ ਪੁੱਛਦੇ ਆ ਵੀ ਦਿਮਾਗੀ ਇਲਾਜ ਵੀ ਹੁੰਦਾ ਤੁਹਾਡੀ ਹੋਮਿਓਪੈਥੀ ਦਵਾਈ ਨਾ ਹਾਂਜੀ ਉਹ ਵੀ ਪੁੱਛਾਂਗੇ ਆਵਾ ਲਾਵਾਜ ਵੀ ਪੁੱਤਾ
ਬੇੜਾ ਜਿੱਥੇ ਬਾੜੀ ਕੀ ਸ਼ਰਾਬ ਸੱਚਦਾ ਏ ਬੇੜਾ ਜਿੱਥੇ ਬਾੜੀ ਕੀ ਸ਼ਰਾਬ ਮੈਨੂੰ ਚੜ ਕੀ ਸ਼ਰਾਬ ਠੀਕ ਏ ਤੂੰ ਆਇਓ ਮੈਨੂੰ ਚੜ ਕੀ ਸ਼ਰਾਬ ਮਹਿਲਾ ਦੀ ਰਾਣੀ ਏ ਤਾਂ ਕਰ ਕੋਈ ਨਾ ਮਹਿਲਾ ਦੀ ਰਾਣੀ ਏ ਤਾਂ ਕਰ ਕੋਈ ਨਾ ਇਹਨਾਂ ਪੌੜੀ ਅੰਬਰਾਂ ਤੇ ਚੜ ਗਈ ਸ਼ਰਾਬ ਇਹਨਾਂ ਪੌੜੀ ਅੰਬਰਾਂ ਤੇ ਚੜ ਗਈ ਸ਼ਰਾਬ ਮੈਨੂੰ ਚੜ ਗਈ ਸ਼ਰਾਬ ਠੀਕ ਏ ਤੂੰ ਆਇਓ ਮੈਨੂੰ ਚੜ ਗਈ ਸ਼ਰਾਬ ਪਾਣੀ ਨੂੰ ਵੀ ਪਾਣੀ ਦੀ ਪਿਆਸ ਰਹਿੰਦੀ ਏ ਪਾਣੀ ਨੂੰ ਵੀ ਪਾਣੀ ਦੀ ਪਿਆਸ ਰਹਿੰਦੀ ਏ ਇੱਕੋ ਘੁੱਟ ਪਾਣੀ ਵਿੱਚ ਹੜ ਗਈ ਸ਼ਰਾਬ ਇੱਕੋ ਘੁੱਟ ਪਾਣੀ ਵਿੱਚ ਹੜ ਗਈ ਸ਼ਰਾਬ ਮੈਂ
मैनू चढ़ गई शराब ठीक है तू आयो मैनू चढ़ गई शराब औकात बोलती बंदे विचों बंदे दी औकात बोलती तुंगा करे कला मैनू लड़की शरा तुंगा करे कला लला लड़की शरा मैनू चढ़गी शराब ठीक है तू आयो मैनू चढ़गी शराब सारा पिंड मित्रां दा लगे दोस्ता दोस्तां दी दोस्ती ले अड़गी शरा दोस्तां दी दोस्ती ले अड़गी शरा मैनू चढ़गी शराब ठीक है तू आयो मैनू चढ़गी शराब रवे सदा रंग मान दी रंगा विच रवे सदा रंग मान दी और ना जोश कितों पड़ की शरा और ना जोश कितों पड़ की शराब मैनू चढ़गी शराब ठीक है तू आयो मैनू चढ़गी शराब ठीक है तू आयो मैनू चढ़गी शराब नचता है बेड़ा जिथे बड़ की शराब नचता है बेड़ा जिथे बड़ की शराब ठीक है तू आयो मैनू चढ़गी 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 शराब
जी प्यारो जिन्हें भी साडे इस वेले स्रोते साडे नाल जुड़े ने बहुत बहुत जिया नू बहुत बहुत स्वागत है। एक बारी फिर तो आपां करदे आं जी इस वेले आपां जानदे आं कि जिंदगी दे विच जिन्ना आपां खुराकां खाने आं जिन्नी आपां सेहत दा ख्याल रखदे आं फिर भी बहुत सारियां समस्यावां साडी सेहत नू लैके हो जांदियां ने। उहनां सेहत ना जुड़िया हुई समस्यावां नूं असीं हल करन दी कोशिश करदे आं ओह वी एने वधिया तरीके दे नाल जिहदे नाल दवाइयां दा साइड इफेक्ट साडे ते ना होवे दवाइयां दा नुकसान साडे ते ना होवे उस दे विच बहुत ही उत्तम जिहड़ी आ ओह दवाइयां जिहड़ियां काम करदियां ने ओह ने होम्योपैथी जिहदा आपां जाणदे आं पढ़दे भी आए आं सुणदे भी आए आं कि इह इक मिठियां गोलियां जिहड़ियां खाणियां भी औखियां नहीं आ भावें ओह बच्चा वा चाहे ओह बजुर्ग आ ओहदे लई ओह चूस के हल्का जिहा बस ओह तुसीं प्रोपर वड्डी तों वड्डी बहुत लम्मी तों लम्मी बीमारी नूं ठीक कर सकदे हो। उस बीमारी नूं ठीक करन दे लई होम्योपैथी माहर दा होना बहुत जरूरी क्योंकि होम्योपैथी डॉक्टर्स बहुत हो गए ने जिहदे विच असीं 10 दिन महीना 2 महीने दवाई खाने आ ओहदा साडे ते असर नहीं हुंदा सानूं लगदा कि होम्योपैथी दवाई ही बेकार आ पर नहीं ਜਦੋਂ ਅਸੀਂ ਇੱਕ ਤਜਰਬੇ ਕਾਰ ਡਾਕਟਰ ਕੋਲ ਜਾਂਦੇ ਹਾਂ ਤੇ ਸਾਨੂੰ ਉਸੇ ਦਿਨ ਤੋਂ ਹੀ ਰਿਜ਼ਲਟ ਮਿਲਣੇ ਸ਼ੁਰੂ ਹੋ ਜਾਂਦੇ ਨੇ। ਐਸੇ ਡਾਕਟਰ ਸਾਹਿਬ ਡਾਕਟਰ ਵਿਕਾਸ ਗੁਪਤਾ ਮਲੇਰਕੋਟਲਾ ਤੋਂ ਖਾਸ ਤੌਰ ਤੇ 19 ਸਾਲ ਤੋਂ ਉਹ ਹੋਮਿਓਪੈਥੀ ਦੇ ਮਾਹਰ ਕਈ ਬਿਮਾਰੀਆਂ ਦਾ ਇਲਾਜ ਕਰ ਚੁੱਕੇ ਨੇ ਖਾਸ ਤੌਰ ਤੇ ਐਕਸਪਰਟ ਨੇ ਵੇਟ ਐਲਰਜੀ ਸਕਿਨ ਐਲਰਜੀ ਨਜ਼ਲ ਨੱਕ ਦੀ ਜਿਹੜੀ ਐਲਰਜੀ ਹੈ ਉਹਦੇ ਬਹੁਤ ਸਾਰੀਆਂ ਹੋਰ ਵੀ ਐਲਰਜੀਜ਼ ਜਿਹੜੀਆਂ ਹੁੰਦੀਆਂ ਨੇ ਕਿਸੇ ਨੂੰ ਕਿਸੇ ਤਰੀਕੇ ਦੀ ਆ ਕਿਸੇ ਨੂੰ ਡਰੱਗਸ ਤੋਂ ਐਲਰਜੀ ਹੈ ਸਾਰੀਆਂ ਐਲਰਜੀਜ਼ ਦੇ ਲਈ ਉਹ ਲਗਾਤਾਰ ਉਹ ਕੰਮ ਕਰਦੇ ਆ ਰਹੇ ਨੇ ਤੇ ਬਹੁਤ ਵਧੀਆ ਰਿਜ਼ਲਟ ਉਹਨਾਂ ਦਾ ਜਿੰਨੇ ਵੀ ਮਰੀਜ਼ ਉਹਨਾਂ ਤੱਕ ਪਹੁੰਚੇ ਨੇ ਉਹ ਪੂਰਨ ਠੀਕ ਹੋ ਕੇ ਗਏ ਨੇ। ਅੱਜ ਖਾਸ ਤੌਰ ਤੇ ਫਿਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਖਾਸ ਆਪਾਂ ਵੀਟ ਐਲਰਜੀ ਦੇ ਬਾਰੇ ਥੋੜੀ ਜਿਹੀ ਗੱਲਬਾਤ ਹੋਰ ਵਧਾਵਾਂਗੇ। ਜੇ ਤੁਹਾਡੇ ਵੀ ਕੋਈ ਸਵਾਲ ਨੇ ਤੁਸੀਂ ਵੀ ਸਾਨੂੰ ਕਰ ਸਕਦੇ ਹੋ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
ਜੀ ਥੈਂਕ ਯੂ ਵੈਰੀ ਮਚ ਮਨਦੀਪ ਜੀ, ਸਾਰਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਪਿਆਰ ਭਰਿਆ
ਜੀ। ਤੇ ਡਾਕਟਰ ਸਾਹਿਬ ਪਹਿਲਾਂ ਆਪਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਸੀ ਵੀਟ ਐਲਰਜੀ ਦੇ ਬਾਰੇ, ਬਹੁਤ ਸਾਰੇ ਸਵਾਲ ਸਾਨੂੰ ਬਾਅਦ ਦੇ ਵਿੱਚ ਵੀ ਪੁੱਛੇ ਗਏ ਸਨ, ਖਾਸ ਤੌਰ ਤੇ ਵੀਟ ਐਲਰਜੀ ਨੂੰ ਲੈ ਕੇ ਕਿ ਕਣਕ ਤੋਂ ਐਲਰਜੀ ਹੁੰਦੀ ਆ, ਐਲਰਜੀ ਕਣਕ ਤੋਂ ਜਦੋਂ ਹੁੰਦੀ ਆ ਤੇ ਕੀ ਕੀਤਾ ਜਾਂਦਾ ਹੈ, ਕਣਕ ਨੂੰ ਬਦਲ ਕੇ ਅਸੀਂ ਹੋਰ ਅਨਾਜਾਂ ਤੇ ਨਿਰਭਰ ਹੋ ਜਾਂਦੇ ਜਾਂ ਹੋਰ ਅਨਾਜ ਖਾਣੇ ਸ਼ੁਰੂ ਕਰ ਦਿੰਦੇ ਹਾਂ, ਪਰ ਇਹ ਪੂਰਨ ਪੱਕਾ ਇਲਾਜ ਨਹੀਂ ਹੈ। ਸੁਣਨ ਦੇ ਵਿੱਚ ਆਇਆ ਕਿ ਜਦੋਂ ਆਪਾਂ ਕਣਕ ਦੀ ਐਲਰਜੀ ਹੁੰਦੀ ਆ, ਜਦੋਂ ਅਸੀਂ ਹੋਰ ਕਿਸੇ ਅਨਾਜ ਤੇ ਚਾਹੇ ਉਹ ਮੱਕੀ ਆ, ਬਾਜਰਾ ਜਾਂ ਹੋਰ, ਉਹਦੇ ਨਾਲ ਕੀ ਮਰੀਜ਼ ਨੂੰ ਥੋੜਾ ਆਰਾਮ ਮਿਲਦਾ ਜਾਂ ਉਹਦੇ ਵਿੱਚ ਵੀ ਕੁਝ ਲੱਛਣ ਐਲਰਜੀ ਦੇ ਮਿਲ ਜਾਂਦੇ ਨੇ ਮਰੀਜ਼ ਨੂੰ?
ਹਾਂਜੀ, ਇਹ ਮਨਦੀਪ ਜੀ ਇੱਦਾਂ ਵੀ ਬਹੁਤ ਸਾਰੇ ਕੇਸਿਸ ਚ ਅਸੀਂ ਦੇਖਦੇ ਆ ਆਪਣੇ ਕੋਲ ਰੂਟੀਨ ਦੇ ਵਿੱਚ। ਮੇਰੇ ਕੋਲ ਬਹੁਤ ਜਿਵੇਂ ਹੁਣ ਗਲੂਟਨ ਜਿਹੜੀ ਸੈਂਸਿਟੀਵਿਟੀ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀਟ ਐਲਰਜੀ ਦੇ ਕੇਸ, ਉਹ ਮੇਰੇ ਕੋਲ ਕਾਫੀ ਆਉਂਦੇ ਨੇ ਕਿਉਂਕਿ ਇਹਨਾਂ ਦੀ ਤਾਦਾਦ ਬਹੁਤ ਹੋ ਗਈ ਹੈ ਹੁਣ। ਤੇ ਇਸ ਦੇ ਵਿੱਚ ਮੈਂ ਇਸ ਕਰਕੇ ਇਹਨਾਂ ਕੇਸਿਸ ਦੇ ਵਿੱਚ ਇਹ ਵੀ ਬਹੁਤ ਦੇਖਿਆ ਵੀ ਜੇ ਕੋਈ ਪੇਸ਼ੈਂਟ ਕਣਕ ਛੱਡ ਕੇ ਕੋਈ ਹੋਰ ਆਟੇ ਨੂੰ ਖਾ ਰਿਹਾ ਤਾਂ ਵੀ ਪੇਸ਼ੈਂਟ ਹੈ ਜਿਹੜਾ ਉਹ ਬਿਮਾਰ ਰਹਿੰਦਾ, ਉਹਦੇ ਜਿਹੜੇ ਸਿਮਟਮਸ ਹੈ ਬੋਡੀ ਚੋਂ ਨਹੀਂ ਜਾਂਦੇ ਤਾਂ ਉਹਨੂੰ ਰਿਐਕਟ ਕਰਦਾ ਰਹਿੰਦਾ ਉਹ। ਤਾਂ ਉਸ ਕੇਸ ਦੇ ਵਿੱਚ ਫਿਰ ਸਾਨੂੰ ਉਹਨਾਂ ਨੂੰ ਟੋਟਲੀ ਇਹ ਕਿਸੇ ਵੀ ਕਿਸਮ ਦੇ ਆਟੇ ਨੇ ਜਿਹੜੇ ਉਹ ਬੰਦ ਕਰਵਾਉਣੇ ਪੈਂਦੇ ਨੇ, ਚਾਹੇ ਉਹ ਗਲੂਟਨ ਫ੍ਰੀ ਵੀ ਜੇ ਖਾ ਰਿਹਾ ਹੈ, ਜਿਵੇਂ ਬਾਜ਼ਾਰ ਚ ਆਪਣੇ ਮਿਲਦਾ ਅੱਜ ਕੱਲ ਗਲੂਟਨ ਫ੍ਰੀ ਆਟਾ ਮਿਲਦਾ, ਤਾਂ ਜੇ ਉਹ ਖਾ ਰਿਹਾ ਤਾਂ ਉਹ ਵੀ ਉਹਨਾਂ ਕੇਸਿਸ ਦੇ ਵਿੱਚ ਜਿਹੜੇ ਕਿ ਬਹੁਤ ਸਿਵੀਅਰ ਕੇਸ ਹੁੰਦੇ ਨੇ ਉਹਨਾਂ ਚ ਅਸੀਂ ਬੰਦ ਕਰਵਾਉਂਦੇ ਹਾਂ
ਜੀ।
ਉਹਨਾਂ ਨੂੰ ਫਿਰ ਸਿਰਫ ਔਰ ਸਿਰਫ ਮੈਂ ਚਾਵਲ ਤੇ ਰੱਖਦਾ।
ਅੱਛਾ, ਚਾਵਲ ਜਿਹੜਾ ਉਹ ਵਰਤਿਆ ਜਾ ਸਕਦਾ ਉਹਦੇ ਕਣਕ ਦੇ ਬਿਹਾਵ ਤੇ, ਕਣਕ ਨੂੰ ਬਦਲ ਦੇ ਤੌਰ ਤੇ,
ਕਣਕ ਦੇ ਉਹ ਬਦਲ ਦੇ ਤੌਰ ਤੇ ਜਾਂ ਹੋਰ ਕਿਸੇ ਵੀ ਕਿਸਮ ਦੇ ਆਟੇ ਨੂੰ ਬਦਲ ਦੇ ਤੌਰ ਤੇ ਤੁਸੀਂ ਚਾਵਲ ਨੂੰ ਬੇਖੌਫ ਹੋ ਕੇ ਬੇਡਰ ਹੋ ਕੇ ਉਹਨੂੰ ਖਾ ਸਕਦੇ ਹੋ। ਚਾਵਲਾਂ ਨੂੰ ਚਾਹੇ ਤਿੰਨੋ ਟਾਈਮ ਖਾਂਦੇ ਰਹੋ ਉਬਲੇ ਹੋਏ ਚਾਵਲਾਂ ਨੂੰ
ਜੀ। ਤੇ ਇਹ ਜੇ ਜਦੋਂ ਤੁਸੀਂ ਹੋਮਿਓਪੈਥੀ ਦਵਾਈ ਸ਼ੁਰੂ ਕਰਦੇ ਆ ਮਰੀਜ਼ ਨੂੰ ਜੋ ਤੁਹਾਡੇ ਕੋਲ ਆਉਂਦੇ ਨੇ, ਤੇ ਪਹਿਲੇ ਦਿਨ ਤੋਂ ਫਿਰ ਕਣਕ ਨੂੰ ਬੰਦ ਕਰਕੇ ਤੇ ਚਾਵਲ ਖਾਣ ਨੂੰ ਰਿਕਮੈਂਡ ਕਰਦੇ ਹੋ ਜਾਂ ਹੋਰ ਫਲ ਸਬਜ਼ੀਆਂ ਜਾਂ ਕਿਹੜੀ ਕਿਹੜੀ ਚੀਜ਼ ਦਾ ਪਰਹੇਜ ਦੱਸਦੇ ਹੋ, ਕਿਹੜੀਆਂ ਕਿਹੜੀਆਂ ਚੀਜ਼ਾਂ ਖਾਣ ਬਾਰੇ ਦੱਸਿਆ ਜਾਂਦਾ?
ਮੇਨਲੀ ਤਾਂ ਇਹਦੇ ਵਿੱਚ ਪ੍ਰੋਟੀਨ ਦੀ ਜਿਹੜੀ ਗਲੂਟਨ ਹੈ ਇੱਕ ਪ੍ਰੋਟੀਨ ਹੈ ਇਹ ਕਣਕ ਦੇ ਵਿੱਚ ਪਾਇਆ ਜਾਂਦਾ। ਜਿਹੜਾ ਪ੍ਰੋਟੀਨ ਤਾਂ ਵੈਸੇ ਕਈ ਕਿਸਮ ਦੇ ਹੁੰਦੇ ਨੇ, ਪਰ ਜਿਹੜਾ ਗਲੂਟਨ ਵਾਲਾ ਜਿਹੜਾ ਹੁੰਦਾ ਇਹ ਕਣਕ ਵਾਲਾ ਜਿਹੜਾ ਹੁੰਦਾ ਪ੍ਰੋਟੀਨ, ਇਹਦੀ ਸੈਂਸਿਟੀਵਿਟੀ ਨੂੰ ਹੀ ਆਪਾਂ ਕਹਿੰਦੇ ਆ ਨਾ ਕਿ ਸਿਲਿਕ ਡਿਜ਼ੀਜ਼ ਹੋ ਗਈ ਜਾਂ ਵੀਟ ਐਲਰਜੀ ਹੋ ਗਈ, ਇਹਦੇ ਕਈ ਨਾਮ ਨੇ, ਸਿਲਿਕ ਡਿਜ਼ੀਜ਼ ਹੈ, ਵੀਟ ਐਲਰਜੀ ਹੈ, ਗਲੂਟਨ ਸੈਂਸਿਟੀਵਿਟੀ ਹੈ, ਗਲੂਟਨ ਇਨਟੋਲਰੈਂਸ ਹੈ, ਇਹ ਕਈ ਨਾਮਾਂ ਨਾਲ ਇਸ ਤਰ੍ਹਾਂ ਮਤਲਬ ਥੋੜਾ ਥੋੜਾ ਫਰਕ ਹੁੰਦਾ ਇਹਨਾਂ ਚੀਜ਼ਾਂ ਦੇ ਵਿੱਚ, ਉਹਦੇ ਨਾਲ ਜਾਣੀ ਜਾਂਦੀ ਹੈ। ਇਹ ਪ੍ਰੋਟੀਨ ਹੈ ਜਿਹੜਾ ਇਹ ਜਦ ਇਹ ਡਾਇਜੈਸਟ ਨਹੀਂ ਹੁੰਦਾ ਤਾਂ ਕਣਕ ਹੀ ਮੇਨਲੀ ਤਾਂ ਬੰਦ ਕੀਤੀ ਜਾਂਦੀ ਹੈ, ਤਾਂ ਉਹ ਬਾਕੀ ਚੀਜ਼ਾਂ ਦੇ ਵਿੱਚ ਤਾਂ ਬਲਕਿ ਉਹਨੂੰ ਸਬਜ਼ੀਆਂ ਹਰ ਤਰ੍ਹਾਂ ਦੀਆਂ ਜਿਹੜੀ ਮਰਜ਼ੀ ਸਬਜ਼ੀ ਖਾ ਸਕਦਾ, ਉਹ ਦਾਲ ਸਬਜ਼ੀ ਜਿਹੜੀ ਮਰਜ਼ੀ ਖਾ ਸਕਦਾ, ਹਰ ਤਰ੍ਹਾਂ ਦੀਆਂ ਦਾਲਾਂ, ਰਾਜਮਾਂਹ ਛੋਲੇ ਜੋ ਵੀ ਹੈ, ਹਰ ਤਰ੍ਹਾਂ ਦੀ ਸਬਜ਼ੀ ਹਰੀਆਂ ਸਬਜ਼ੀਆਂ ਜਿਹੜੀਆਂ ਮਰਜ਼ੀ ਉਹ ਖਾ ਸਕਦਾ, ਉਹ ਫਲ ਵੀ ਜ਼ਿਆਦਾਤਰ ਉਹ ਖਾ ਹੀ ਸਕਦਾ ਤਕਰੀਬਨ, ਕਿਸੇ ਕਿਸਮ ਦੇ ਫਲਾਂ ਦੀ ਵੀ ਕੋਈ ਰੋਕ ਨਹੀਂ ਹੈ
ਜੀ।
ਤੇ ਬਾਹਰ ਦੀਆਂ ਚੀਜ਼ਾਂ ਅਸੀਂ ਮਨਾ ਕਰਦੇ ਹਾਂ, ਬਾਹਰ ਦੀਆਂ ਬਾਜ਼ਾਰ ਦੀਆਂ ਚੀਜ਼ਾਂ ਅਸੀਂ ਮਨਾ ਕਰਦੇ ਹਾਂ ਕਿਉਂਕਿ ਉਹਦੇ ਵਿੱਚ ਸਾਨੂੰ ਇਹ ਨੀ ਪਤਾ ਹੁੰਦਾ ਵੀ ਕਿਹਦੇ ਚ ਕੀ ਕਣਕ ਪਈ ਹੋਈ ਹੈ, ਕੀ ਪਿਆ ਹੋਇਆ, ਕਾਹਦੇ ਬਣੀ ਹੋਈ ਹੈ। ਜੇ ਤੁਸੀਂ ਪੱਕੇ ਤੌਰ ਤੇ ਕਨਫਰਮਡ ਹੋ ਵੀ ਤੁਹਾਨੂੰ ਬਾਹਰ ਜਿਹੜੀ ਚੀਜ਼ ਤੁਸੀਂ ਲੈ ਕੇ ਖਾ ਰਹੇ ਹੋ ਉਹਦੇ ਵਿੱਚ ਕਣਕ ਹੈ ਨੀ ਬਿਲਕੁਲ, ਤੁਸੀਂ ਉਹਨੂੰ ਵੀ ਖਾ ਸਕਦੇ ਹੋ ਆਰਾਮ ਦੇ ਨਾਲ, ਤੇ ਘਰੇ ਬੈਠ ਕੇ ਤੁਸੀਂ ਬਾਕੀ ਚੀਜ਼ਾਂ ਕਣਕ ਨੂੰ ਛੱਡ ਕੇ ਬਾਕੀ ਚੀਜ਼ਾਂ ਖਾਈ ਚੱਲੋ। ਮੈਦਾ ਇੱਕ ਮੈਦੇ ਨੂੰ ਅਸੀਂ ਜਰੂਰ ਅਵੋਇਡ ਕਰਦੇ ਹਾਂ, ਮੈਦਾ ਵੀ ਨਾ ਖਾਓ।
ਅੱਛਾ, ਮਤਲਬ ਜਿਹੜੀ ਵੀ ਕਣਕ ਤੋਂ ਤਿਆਰ ਕੀਤੀ ਜਾਂਦੀ ਆ ਚੀਜ਼ ਉਹਦੋਂ ਤੋਂ ਅਵੋਇਡ ਕੀਤਾ ਜਾਂਦਾ। ਅੱਛਾ, ਜਦੋਂ ਇਲਾਜ ਸ਼ੁਰੂ ਹੋ ਜਾਂਦਾ ਨਾਲ ਦੀ ਨਾਲ ਐਕਸਰਸਾਈਜ਼ ਜੇ ਬੰਦਾ ਸ਼ੁਰੂ ਕਰਦਾ ਜਾਂ ਯੋਗਾ ਕਰਦਾ ਜਾਂ ਐਸੀ ਐਕਟੀਵਿਟੀ ਕਰਦਾ ਕਿ ਉਹਦੇ ਨਾਲ ਜਲਦੀ ਰਿਕਵਰੀ ਹੁੰਦੀ ਆ, ਉਹ ਤੁਸੀਂ ਰੈਕਮੈਂਡ ਕਰਦੇ ਹੋ ਜਾਂ ਕੱਲੀ ਦਵਾਈ ਵੀ ਖਾਈ ਜਾਂਦਾ ਵਾ ਤਦ ਵੀ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ?
ਨਹੀਂ, ਜਿਹੜੀ ਐਕਸਰਸਾਈਜ਼ ਹੈ ਉਹਦਾ ਕੋਈ ਰੋਲ ਨਹੀਂ ਹੈਗਾ ਇਹਨੂੰ ਠੀਕ ਕਰਨ ਦੇ ਵਿੱਚ।
ਅੱਛਾ,
ਕੋਈ ਰੋਲ ਨਹੀਂ ਹੈ ਉਹਦਾ ਇਹਨੂੰ ਠੀਕ ਕਰਨ ਦੇ ਵਿੱਚ। ਹਾਂ, ਹੈਲਦੀ ਲਾਈਫ ਸਟਾਈਲ ਰੱਖਣਾ ਓਵਰਆਲ ਵੈਸੇ ਤਾਂ ਆਪਾਂ ਨੂੰ ਪਤਾ ਕਿ ਚੰਗਾ ਹੀ ਹੈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨੂੰ ਤੋਂ ਬਚਣ ਵਾਸਤੇ
ਜੀ
ਠੀਕ ਹੈ ਜੀ ਲੇਕਿਨ ਕਿਸੇ ਪ੍ਰੋਬਲਮ ਨੂੰ ਠੀਕ ਕਰਨ ਵਾਸਤੇ ਉਹ ਜ਼ਰੂਰੀ ਨਹੀਂ ਹੁੰਦਾ ਵੀ ਉਹ ਕੰਮ ਆਉਂਦੀ ਹੈ ਚੀਜ਼ ਕਈ ਵਾਰੀ ਉਹ ਚੀਜ਼ ਪੁੱਠੀ ਵੀ ਪੈ ਜਾਂਦੀ ਹੈ ਹੁਣ ਜਿਹੜੇ ਲੋਕਾਂ ਨੂੰ ਗਲੂਟਨ ਦੀ ਸੈਂਸਿਟੀਵਿਟੀ ਹੈਗੀ ਹੈ ਉਹਨਾਂ ਦੇ ਪੇਟ ਦੀ ਖਰਾਬੀ ਰਹਿੰਦੀ ਹੈ ਵੀਕ ਹੋ ਜਾਂਦੇ ਨੇ ਬਹੁਤ ਜ਼ਿਆਦਾ ਵੇਟ ਲੋਸ ਹੁੰਦਾ ਅਨੀਮੀਆ ਹੁੰਦਾ ਉਹ ਕਮਜ਼ੋਰੀ ਇੰਨੀ ਜ਼ਿਆਦਾ ਹੁੰਦੀ ਹੈ ਉਹਨਾਂ ਨੂੰ ਵੀ ਉਹ ਕਿਸੇ ਕਿਸਮ ਦੀ ਐਕਸਰਸਾਈਜ਼ ਕਰਨ ਦੇ ਕਾਬਿਲ ਨਹੀਂ ਹੁੰਦੇ ਜੇ ਉਹਨਾਂ ਨੂੰ ਅਸੀਂ ਐਕਸਰਸਾਈਜ਼ ਦੱਸਦੇ ਹਾਂ ਜ਼ਿਆਦਾ ਤਾਂ ਉਹਨਾਂ ਨੂੰ ਐਡਵਰਸ ਇਫੈਕਟ ਆਉਂਦੇ ਨੇ ਬਲਕਿ ਤਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਸ ਕਾਬਿਲ ਉਹਨਾਂ ਦੇ ਸਰੀਰ ਨੂੰ ਇੰਨਾ ਕੁ ਤਾਕਤਵਰ ਬਣਾਉਣਾ ਹੈ ਵੀ ਜਿਹੜਾ ਤਾਂ ਕਿ ਉਹ ਐਕਸਰਸਾਈਜ਼ ਕਰਨ ਯੋਗੇ ਤਾਂ ਹੋ
ਜਾਣ ਮਤਲਬ ਜਿੰਨੇ ਚਿਰ ਸਾਡੇ ਸਰੀਰ ਚ ਪਾਵਰ ਨਹੀਂ ਹੈ ਅਸੀਂ ਐਕਸਰਸਾਈਜ਼ ਕਰਨ ਦੇ ਲਈ ਸਾਡਾ ਮਨ ਹੀ ਨਹੀਂ ਕਰਦਾ
ਮਨ ਵੀ ਨੀ ਕਰਦਾ ਸਰੀਰ ਸਰੀਰ ਵੀ ਨੀ ਸਰੀਰ ਚ ਇੰਨੀ ਜਾਨ ਵੀ ਨੀ ਹੁੰਦੀ ਕਿ ਉਹ ਐਕਸਰਸਾਈਜ਼ ਕਰਨ ਲਈ ਯੋਗਾ ਹੋਵੇ ਹਾਂ ਯੋਗਾ ਜਿਹੜਾ ਹੈ ਯੋਗਾ ਦੇ ਬਾਰੇ ਜਿਹੜਾ ਉਹਦੇ ਚ ਕੁਛ ਮਾਇੰਡ ਦੀਆਂ ਐਕਸਰਸਾਈਜ਼ ਕੁਛ ਹੁੰਦੇ ਯੋਗਾ ਕੰਪਲੀਟ ਇੱਕ ਉਹ ਵੀ ਆਪਾਂ ਨੂੰ ਪਤਾ ਹੀ ਹੈ ਕੰਪਲੀਟ ਹੈ ਉਹਦੇ ਵਿੱਚ ਫਿਜ਼ੀਕਲ ਐਕਸਰਸਾਈਜ਼ ਵੀ ਨੇ ਤੇ ਮਾਇੰਡ ਦੀ ਐਕਸਰਸਾਈਜ਼ ਵੀ ਨੇ ਹਾਂ ਉਹਦੇ ਵਿੱਚ ਫਿਜ਼ੀਕਲ ਐਕਟੀਵਿਟੀ ਨਾ ਕਰੇ ਉਹ ਜਿਹੜੀਆਂ ਮਾਇੰਡ ਦੀਆਂ ਉਹਦੀਆਂ ਐਕਸਰਸਾਈਜ਼ ਹੁੰਦੀਆਂ ਜਿਹਨੂੰ ਅਸੀਂ ਉਹ ਕਹਿ ਦਿੰਦੇ ਹਾਂ ਪ੍ਰਾਣਾਯਾਮ ਨਾਮ ਦੀਆਂ ਦੋ ਤਿੰਨ ਚਾਰ ਤਰ੍ਹਾਂ ਦੀਆਂ ਐਕਸਰਸਾਈਜ਼ ਹੁੰਦੀਆਂ ਨੇ ਉਹ ਬ੍ਰੇਨ ਦੀਆਂ ਹੁੰਦੀਆਂ ਨੇ ਉਹ ਕਰ ਸਕਦਾ ਉਹ ਹਰ ਬੰਦਾ ਕਰ ਸਕਦਾ ਉਹਦੇ ਨਾਲ ਕੁਛ ਬੈਨੀਫਿਟ ਹੋ ਸਕਦਾ ਸਰੀਰ ਨੂੰ ਥੋੜੀ ਬਹੁਤ ਤਾਕਤ ਮਿਲਦੀ ਹੈ
ਜੀ ਅੱਛਾ ਇੱਕ ਇੱਕ ਥੋੜਾ ਜਿਹਾ ਮਰੀਜ਼ਾਂ ਦੇ ਵਿੱਚ ਮੈਂ ਇਹ ਦੇਖਿਆ ਕਈ ਵਾਰ ਕੰਪਲੀਟ ਹੁੰਦੀ ਆ ਅਸੀਂ ਜਾਣਦੇ ਹਾਂ ਕਿ ਜਦੋਂ ਖਾਣੇ ਆ ਅਸੀਂ ਤੇ ਪੇਟ ਦੀ ਸਫਾਈ ਉਹਦੀ ਬਹੁਤ ਜ਼ਰੂਰੀ ਆ ਅਸੀਂ ਸਵੇਰ ਨੂੰ ਮਲ ਤਿਆਗ ਕਰਨ ਜਾਂਦੇ ਹਾਂ ਅਰਲੀ ਇਨ ਦਾ ਮੋਰਨਿੰਗ ਹੈ ਨਾ ਕਈ ਵਾਰ ਹੁੰਦਾ ਕਿ ਦੁਪਹਿਰ ਨੂੰ ਵੀ ਜਾਣਾ ਪੈਂਦਾ ਕਈ ਵਾਰ ਰਾਤ ਨੂੰ ਦੋ ਵਾਰ ਵੀ ਕੋਈ ਜਾਂਦਾ ਜੇ ਇਸ ਤਰ੍ਹਾਂ ਦੀ ਇੱਕ ਦਿਨ ਤੋਂ ਵੱਧ ਵਾਰ ਜੇ ਉਹ ਟੋਇਲਟ ਵਗੈਰਾ ਜਾਂਦਾ ਕੀ ਉਹ ਐਲਰਜੀ ਦੇ ਲੱਛਣ ਨੇ ਜਾਂ ਉਹਦੇ ਹੋਰ ਪੇਟ ਦੇ ਖਰਾਬੀ ਦੇ ਲੱਛਣ ਨੇ
ਨਹੀਂ 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 ਇੱਕ ਵਾਰ ਤੋਂ ਵੱਧ ਜਾਣਾ ਬਾਰ ਬਾਰ ਜਾਣਾ ਮਤਲਬ ਦਿਨ ਚ ਦੋ ਤਿੰਨ ਵਾਰੀ ਦੇ ਵਿੱਚ ਪੇਟ ਸਾਫ਼ ਹੋਣਾ ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਆਮ ਤੌਰ ਤੇ ਜ਼ਿੰਦਗੀ ਚ ਲੋਕਾਂ ਦੇ ਪਾਈਆਂ ਜਾਂਦੀਆਂ ਨੇ ਤੇ ਇਹਦੇ ਇਹਦਾ ਐਲਰਜੀ ਦੇ ਨਾਲ ਕੋਈ ਤਾਲੁਕ ਨਹੀਂ ਹੁੰਦਾ ਐਲਰਜੀ ਦੇ ਨਾਲ ਜਿਹੜਾ ਬਾਰ ਬਾਰ ਜਾਣ ਦਾ ਹੁੰਦਾ ਉਹਦੇ ਵਿੱਚ ਹੋਰ ਤਰ੍ਹਾਂ ਦਾ ਹੁੰਦਾ ਉਹ ਚ ਡਾਇਰੀਆ ਹੁੰਦਾ ਲੂਜ਼ ਮੋਸ਼ਨ ਹੁੰਦੀ ਹੈ ਐਲਰਜੀ ਕਰਕੇ ਵੀਟ ਐਲਰਜੀ ਕਰਕੇ ਜਿਹੜੀਆਂ ਲਟਕਣਾਂ ਬੰਦੇ ਨੂੰ ਬਾਰ ਬਾਰ ਲੱਗਦੀਆਂ ਨੇ ਉਹ ਲੂਜ਼ ਮੋਸ਼ਨ ਹੁੰਦੀਆਂ ਨੇ ਪਤਲੀਆਂ ਟੱਟੀਆਂ ਲੱਗਦੀਆਂ ਨੇ ਤੇ ਉਹਦੇ ਵਿੱਚ ਸਪੈਸ਼ਲੀ ਜਿਵੇਂ ਖਾਇਆ ਦੇ ਨਾਲ ਜਿਹੜਾ ਪ੍ਰੈਸ਼ਰ ਬਣ ਗਿਆ ਔਰ ਪੇਟ ਮਰੋੜ ਦੇ ਨਾਲ ਉੱਠਣਾ ਦਰਦ ਤੇ ਪਾਸ ਹੋਣੀ ਲੈਟਰਿਨ ਦਾ ਤੇ ਉਹ ਚੀਜ਼ ਅਲੱਗ ਹੈ ਬਿਲਕੁਲ ਜਿਹੜਾ ਬੰਦਾ ਵੈਸੇ ਆਦੀ ਕਈ ਵਾਰੀ ਜਿਹੜੀ ਤੁਸੀਂ ਗੱਲ ਕਰੀ ਹੈ ਉਹ ਚ ਤਾਂ ਆਦੀ ਵੀ ਹੁੰਦਾ ਕਈ ਵਾਰੀ ਬੰਦਾ ਵੀ ਦੋ ਤਿੰਨ ਵਾਰ ਚ ਸਾਫ਼ ਹੋਣਾ ਪੇਟ ਉਹਨੂੰ ਅਸੀਂ ਕਬਜ਼ ਦੇ ਤੌਰ ਤੇ ਬਲਕਿ ਲੈਂਦੇ ਹਾਂ ਤੇ ਹਾਲਾਂਕਿ ਗਲੂਟਨ ਸੈਂਸਿਟੀਵਿਟੀ ਦੇ ਵਿੱਚ ਵੀ ਆਹ ਵੀ ਜਿਹੜਾ ਹੈਗਾ ਵੀਟ ਐਲਰਜੀ ਵੀ ਇਹਦੇ ਵਿੱਚ ਵੀ ਅਸੀਂ ਕਬਜ਼ ਦੇ ਮਰੀਜ਼ ਵੀ ਦੇਖਦੇ ਹਾਂ ਉਲਟ ਵੀ ਕੰਮ ਹੁੰਦਾ ਕਈ ਵਾਰੀ ਇਹ ਨੀ ਵੀ ਲੂਜ਼ ਮੋਸ਼ਨਸ ਹੁੰਦੀਆਂ ਕਈ ਮਰੀਜ਼ਾਂ ਨੂੰ ਕਬਜ਼ ਦੇ ਤੌਰ ਤੇ ਵੀ ਹੁੰਦਾ ਵੀ ਪੇਟ ਸਾਫ਼ ਨੀ ਹੋ ਰਿਹਾ ਤਿੰਨ ਵਾਰ ਚਾਰ ਵਾਰ ਮਤਲਬ ਜਦ ਕੋਈ ਮਰੀਜ਼ ਆਂਦਾ ਹੈ ਜੇ ਉਹ ਇਸ ਕੰਪਲੇਂਟ ਨੂੰ ਮੇਰੇ ਕੋਲ ਲੈ ਕੇ ਆਂਦਾ ਉਹਨੂੰ ਖੁਦ ਆਪ ਨੂੰ ਨੀ ਪਤਾ ਵੀ ਮੈਨੂੰ ਕੀ ਤਕਲੀਫ ਹੈ ਤਾਂ ਮੈਨੂੰ ਹਰ ਪਾਸੇ ਤੇ ਨਜ਼ਰ ਮਾਰਨੀ ਪੈਣੀ ਹੈ ਨਾ ਕਿ ਕੱਲੀ ਵੀਟ ਐਲਰਜੀ ਤੇ ਕੰਸਨਟ੍ਰੇਟ ਕਰਨਾ ਪੈਣਾ ਜ਼ਰੂਰੀ ਨੀ ਉਹਨੂੰ ਵੀਟ ਐਲਰਜੀ ਦੇ ਹੀ ਲੱਛਣ ਹੋਣ ਇਹ ਹੋਰ ਕੋਈ ਚੀਜ਼ ਵੀ ਉਹਨੂੰ ਹੋ ਸਕਦੀ ਹੈ ਕੋਈ ਇਨਫੈਕਸ਼ਨ ਵੀ ਹੋ ਸਕਦੀ ਹੈ ਜੇ ਕਬਜ਼ ਹੈ ਉਹਨੂੰ ਤਾਂ ਕੋਈ ਹੋਰ ਮਾਨਸਿਕ ਤਣਾਅ ਵੀ ਕਰਕੇ ਵੀ ਕਬਜ਼ ਹੋ ਸਕਦੀ ਹੈ ਜਾਂ ਡਾਈਜੈਸ਼ਨ ਜਿਹੜੀ ਹੈ ਲੀਵਰ ਉਹਦਾ ਸਹੀ ਕੰਮ ਨੀ ਕਰ ਰਿਹਾ ਇਹ ਵੀ ਰੀਜ਼ਨ ਹੋ ਸਕਦਾ ਉਹਦੇ ਫਿਰ ਲੀਵਰ ਦੇ ਟੈਸਟ ਹੁੰਦੇ ਨੇ ਸਕੈਨਿੰਗ ਹੁੰਦੀ ਹੈ ਕੋਈ ਫੈਟੀ ਲੀਵਰ ਵਗੈਰਾ ਨਾ ਹੋਵੇ
ਅੱਛਾ ਡਾਕਟਰ ਸਾਹਿਬ ਜਦੋਂ ਤੁਸੀਂ ਆਈਡੈਂਟੀਫਾਈ ਕਰ ਲੈਂਦੇ ਕਿ ਇਹ ਮਰੀਜ਼ ਨੂੰ ਕਣਕ ਤੋਂ ਐਲਰਜੀ ਹੈ ਉਸ ਤੋਂ ਬਾਅਦ ਇਲਾਜ ਸ਼ੁਰੂ ਹੁੰਦਾ ਇਲਾਜ ਦੇ ਵਿੱਚ ਜਦੋਂ ਦਵਾਈ ਦਿੱਤੀ ਜਾਂਦੀ ਹੈ ਜ਼ਾਹਿਰ ਜੀ ਗੱਲ ਆ ਕਿ ਹੋ ਸਕਦਾ ਪਹਿਲੀ ਦਵਾਈ ਉਹਦੇ ਤੇ ਅਸਰ ਨਾ ਕਰੇ ਬਦਲਣੀਆਂ ਵੀ ਪੈਂਦੀਆਂ ਨੇ ਕਿੰਨੇ ਕੁ ਦਿਨ ਬਾਅਦ ਤੁਸੀਂ ਉਹ ਮਰੀਜ਼ ਨੂੰ ਦੁਬਾਰਾ ਬੁਲਾਉਂਦੇ ਹੋ ਜਿਸ ਤੋਂ ਤੁਸੀਂ ਉਹ ਅਨੁਭਵ ਦੇਖਦੇ ਹੋ ਕਿ ਇਹਨੂੰ ਦਵਾਈ ਨੇ ਕਿੰਨਾ ਕੁ ਅਸਰ ਕੀਤਾ ਜਾਂ ਬਦਲਣ ਦੀ ਲੋੜ ਆ ਜਾਂ ਇਸੇ ਦਵਾਈ ਨੂੰ ਕੰਟੀਨਿਊ ਕਰਾਂ ਕਿਉਂਕਿ ਦੇਖਿਆ ਕੀ ਜਾਂਦਾ ਕਿ ਮਰੀਜ਼ ਦੇ ਵਿੱਚ ਬਹੁਤੇ ਅੱਜ ਦੇ ਸਮੇਂ ਦੇ ਵਿੱਚ ਇੱਕ ਸਹਿਣ ਸ਼ਕਤੀ ਬਹੁਤ ਘੱਟ ਆ ਉਹ ਜਲਦੀ ਬੇਤਬਾਰਾ ਹੋ ਜਾਂਦਾ ਵੀ ਸ਼ਾਇਦ ਮੈਨੂੰ ਇਹਦੀ ਦਵਾਈ ਨਾਲ ਫਰਕ ਹੀ ਨਹੀਂ ਪੈਣਾ ਕਿੰਨੇ ਕੁ ਸਮੇਂ ਦੇ ਵਿੱਚ ਉਹ ਚੀਜ਼ਾਂ ਨੂੰ ਦੇਖਿਆ ਜਾਂਦਾ ਤਾਂ ਕਿ ਮਰੀਜ਼ ਦਾ ਜਿਹੜਾ ਇਤਫਾਕ ਵੀ ਬਣਿਆ ਰਵੇ ਉਹਨੂੰ ਵਿਸ਼ਵਾਸ ਵੀ ਬਣਿਆ ਰਵੇ ਕਿ ਇਹ ਵਧੀਆ ਇਲਾਜ ਹੋਮਿਓਪੈਥੀ ਦੇ ਵਿੱਚ ਹੀ ਹੈ
ਜੀ ਪਹਿਲਾਂ ਤਾਂ ਅਸੀਂ 15 ਦਿਨ ਦੀ ਕੋਸ਼ਿਸ਼ ਕਰਦੇ ਆ ਵੀ ਜਿਹਦਾ ਤਾਂ ਪੇਸ਼ੈਂਟ ਸਾਡੇ ਆਲੇ ਦੁਆਲੇ ਹੁੰਦਾ ਜਿਆਦਾ ਦੂਰ ਤੋਂ ਨਹੀਂ ਆਇਆ ਹੁੰਦਾ ਤਾਂ ਉਹਨੂੰ ਤਾਂ ਮੈਂ ਘੱਟੋ ਘੱਟ ਜਿਆਦਾ ਤੋਂ ਜਿਆਦਾ 15 ਦਿਨ ਦੀ ਦੇ ਕੇ ਰਾਜੀ ਹੁੰਦਾ ਇਸ ਤੋਂ ਜਿਆਦਾ ਨਹੀਂ ਦਿੰਦਾ ਮੈਂ ਪਲੀਜ਼ ਉਹ ਦਵਾਈ 15 ਦਿਨ ਦੀ ਦਵਾਈ ਦੇ ਕੇ ਫਿਰ ਉਸ ਤੋਂ ਬਾਅਦ ਉਹਦੇ ਚ 15 ਦਿਨ ਦੇ ਵਿੱਚ ਹੀ ਉਹਨੂੰ ਮਹਿਸੂਸ ਹੁੰਦਾ ਵੀ ਜਿਹੜਾ ਹੈ ਮੈਂ ਅੱਗੇ ਨਾਲੋਂ ਇੰਪਰੂਵ ਹੋ ਰਿਹਾ ਜਾਂ ਉਹਦੀ ਜੋ ਵੀ ਤਕਲੀਫਾਂ ਹੁੰਦੀਆਂ ਨੇ ਤਕਲੀਫਾਂ ਦੇ ਵਿੱਚ ਬਹੁਤ ਸਾਰੀਆਂ ਤਕਲੀਫਾਂ ਹੋ ਸਕਦੀਆਂ ਨੇ ਕਿਉਂਕਿ ਸੀਲਿੰਗ ਡਿਜ਼ੀਜ਼ ਦੇ ਪੇਸ਼ੈਂਟਸ ਨੂੰ ਕਈ ਕੰਪਲੀਕੇਸ਼ਨਸ ਆ ਜਾਂਦੀਆਂ ਥਾਇਰਾਇਡ ਜੈਸੀ ਕੰਪਲੇਂਟਸ ਆ ਜਾਂਦੀਆਂ ਡਿਪਰੈਸ਼ਨ ਜੈਸੀ ਕੰਪਲੇਂਟ ਆ ਜਾਂਦੀਆਂ ਹੈਡੇਕ ਹੋ ਜਾਂਦਾ ਬਾਡੀ ਮੈਲੇਜ ਵੀਕਨੈਸ ਕਮਜ਼ੋਰੀ ਉਲਟੀਆਂ ਲੈਟਿਨਾ ਪੇਟ ਦਰਦ ਜੀਗੱਜਾਂ ਹੋਣਾ ਸਰੀਰ ਤੇ ਖਾਰਿਸ਼ ਹੋਣਾ ਬੁਖਾਰ ਮਿੰਨਾ ਮਿੰਨਾ ਰਹਿਣਾ ਅੱਖਾਂ ਦੇ ਨੀਚੇ ਕਾਲੇ ਘੇਰੇ ਹੋਣਾ ਤੇ ਭੁੱਖ ਨਾ ਲੱਗਣਾ ਬਹੁਤ ਸਾਰੀਆਂ ਅਲਾਮਤਾਂ ਨੇ ਜਿਹੜੀਆਂ ਇਹਦੇ ਵਿੱਚ ਹੁੰਦੀਆਂ ਨੇ ਜਦ ਮਰੀਜ਼ ਨੂੰ ਅਸੀਂ ਦਵਾਈ ਦਿੰਦੇ ਹਾਂ ਤਾਂ 15 ਦਿਨਾਂ ਦੇ ਵਿੱਚ ਇਹਨਾਂ ਚ ਕਈ ਅਲਾਮਤਾਂ ਦੇ ਵਿੱਚ ਪੇਸ਼ੈਂਟ ਨੂੰ ਮਰੀਜ਼ ਨੂੰ ਆਰਾਮ ਮਿਲਣਾ ਜਦ ਸ਼ੁਰੂ ਹੁੰਦਾ ਤਾਂ 15 ਦਿਨਾਂ ਤੋਂ ਬਾਅਦ ਫਿਰ ਸਾਨੂੰ ਪਤਾ ਲੱਗਦਾ ਕਿ ਵੀ ਆਰ ਔਨ ਦਾ ਰਾਈਟ ਟਰੈਕ ਅਸੀਂ ਸਹੀ ਰਸਤੇ ਤੇ ਸਹੀ ਦਿਸ਼ਾ ਚ ਮਰੀਜ਼ ਦਾ ਇਲਾਜ ਠੀਕ ਕਰ ਰਹੇ ਹਾਂ ਤਾਂ ਫੌਰੀ ਤੌਰ ਤੇ ਮੈਂ ਇੰਨਾ ਜ਼ਰੂਰ ਦੱਸਣਾ ਚਾਹੂੰਗਾ ਵੀ ਚਾਹੇ ਇਹ ਡਿਜ਼ੀਜ਼ ਬਹੁਤ ਕਰੋਨਿਕ ਹੁੰਦੀ ਹੈ ਪੁਰਾਣੀ ਹੁੰਦੀ ਹੈ ਇਮਿਊਨ ਸਿਸਟਮ ਨਾਲ ਰਿਲੇਟਿਡ ਹੁੰਦੀ ਹੈ ਐਲੋਪੈਥੀ ਦੇ ਵਿੱਚ ਇਹਦਾ ਕੋਈ ਇਲਾਜ ਨਹੀਂ ਹੈ ਈਵਨ ਦੈਨ ਹੋਮਿਓਪੈਥੀ ਇੰਨੀ ਕਾਰਗਰ ਹੈ ਇੰਨੀ ਸਾਇੰਟਿਫਿਕ ਪੈਥੀ ਹੈ ਇਹ ਕਿ ਇਹਦਾ ਇਮੀਜੀਏਟ ਇਫੈਕਟ ਐਸੀਆਂ ਬਿਮਾਰੀਆਂ ਦੇ ਵਿੱਚ ਵੀ ਬਹੁਤ ਸੋਹਣੇ ਰਿਜ਼ਲਟ ਇਮੀਜੀਏਟਲੀ ਪੇਸ਼ੈਂਟ ਨੂੰ ਮਿਲਦੇ ਨੇ ਇਮੀਜੀਏਟਲੀ ਅਸੀਂ ਰਿਲੀਫ ਦੇਣ ਦੇ ਵਿੱਚ ਸਕਸ਼ਮ ਹੁੰਦੇ ਹਾਂ ਮਰੀਜ਼ ਨੂੰ ਚਾਹੇ ਉਹ ਕਿਸੇ ਵੀ ਕਿਸਮ ਦੀ ਉਹਦੀ ਕੰਪਲੀਕੇਸ਼ਨ ਇਹਦੇ ਨਾਲ ਰਿਲੇਟਿਡ ਹੈਗੀ ਹੈ ਚਾਹੇ ਉਹ ਜੋ ਮਰਜ਼ੀ ਸਿਮਟਮ ਉਹ ਚ ਆ ਰਹੇ ਨੇ ਜਿਸ ਤਰ੍ਹਾਂ ਦਾ ਮਰੀਜ਼ ਸਿਮਟਮਸ ਬੋਲੂਗਾ ਉਸ ਤਰ੍ਹਾਂ ਦੀ ਦਵਾਈ ਉਹਨੂੰ ਮਿਲੂਗੀ ਉਹਦੇ ਨਾਲ ਹਰ ਹਾਲਤ ਮਰੀਜ਼ ਨੂੰ ਪੇਸ਼ੈਂਟ ਜਿਹੜੀ ਤੁਸੀਂ ਪੇਸ਼ੈਂਟ ਵਾਲੀ ਗੱਲ ਕਹੀ ਹੈ ਉਹ ਰੱਖਣੀ ਤਾਂ ਪੈਣੀ ਹੀ ਹੈ
ਕਿਉਂਕਿ ਤੁਸੀਂ ਗੱਲ ਕਹੀ ਹੈ ਕਿ ਥੋੜਾ ਸਮਾਂ ਤੇ ਲੱਗਦਾ ਕਿਉਂਕਿ ਜੇ
ਆਪਣੀ ਤਕਲੀਫ ਦੇ ਬਾਰੇ ਬਿਮਾਰੀ ਦੇ ਬਾਰੇ ਜਦ ਨੌਲੇਜ ਹੈ ਅੱਜ ਕੱਲ ਮਰੀਜ਼ ਬੜਾ ਸਮਝਦਾਰ ਹੈ ਇੰਟਰਨੈਟ ਸਭ ਦੇ ਹੱਥ ਦੇ ਵਿੱਚ ਹੈ ਮੋਬਾਈਲਾਂ ਚ ਹੈ ਮਰੀਜ਼ ਨੂੰ ਪਤਾ ਹੁੰਦਾ ਆਪਣੀ ਬਿਮਾਰੀ ਦੇ ਬਾਰੇ ਵੀ ਮੇਰੀ ਬਿਮਾਰੀ ਕਿੱਦਾਂ ਦੀ ਹੈ ਇਹਦਾ ਕੀ ਇਲਾਜ ਕਿੱਥੇ ਕਿੱਥੇ ਸੰਭਵ ਹੈ ਕਿੱਥੇ ਨਹੀਂ ਸੰਭਵ ਹੈ ਤੇ ਇਸ ਕਰਕੇ ਉਹਨੂੰ ਪਤਾ ਹੁੰਦਾ ਵੀ ਮੇਰੇ ਕੋਲ ਹੋਰ ਕੋਈ ਹੱਲ ਨਹੀਂ ਹੈ ਮੈਨੂੰ ਇਲਾਜ ਲਈ ਹੌਸਲਾ
ਤੁਸੀਂ ਗੱਲ ਕੀਤੀ ਸੀ ਕਿ ਜਿਹੜਾ ਵੀਟ ਤੋਂ ਬੜੀਆਂ ਚੀਜ਼ਾਂ ਜਾਂ ਵੀਟ ਉਹ ਜਾਂ ਕਣਕ ਉਹਨੂੰ ਬਦਲ ਦਿੱਤਾ ਜਾਂਦਾ ਅਸੀਂ ਹੋਰ ਕਿਸੇ ਖਾਣੇ ਦੇ ਵਿੱਚ ਉਹਦੇ ਨਾਲ ਤੇ ਵੈਸੇ ਹੀ ਮੈਨੂੰ ਲੱਗਦਾ ਕਾਫੀ ਫਰਕ ਜਦੋਂ ਪੈ ਜਾਂਦਾ ਕਿ ਫਿਰ ਮਰੀਜ਼ ਨੂੰ ਜਦੋਂ ਆਪਾਂ ਬਦਲ ਹੀ ਦਿੱਤਾ ਕਣਕ ਤੋਂ ਫਿਰ ਉਹਨੂੰ ਮਹਿਸੂਸ ਕਿੱਦਾਂ ਹੁੰਦਾ ਕਿ ਮੈਂ ਹੁਣ ਠੀਕ ਹੋ ਰਿਹਾ ਕਿਉਂਕਿ ਕਣਕ ਤੋਂ ਲੈ ਹੀ ਨਹੀਂ ਰਿਹਾ
ਜੀ ਮੇਰੇ ਕੋਲ ਜਿਹੜੇ ਮਰੀਜ਼ ਡਾਇਰੈਕਟ ਟੈਸਟ ਕਰਵਾ ਕੇ ਆਉਂਦੇ ਨੇ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਮੈਨੂੰ ਕਣਕ ਤੋਂ ਐਲਰਜੀ ਹੈ ਉਹ ਤਾਂ ਪਹਿਲਾਂ ਹੀ ਕਣਕ ਛੱਡ ਕੇ ਆਏ ਹੋਏ ਹੁੰਦੇ ਨੇ ਉਹਨਾਂ ਨੂੰ ਪਤਾ ਵੀ ਕਣਕ ਛੱਡ ਕੇ ਗੁਜ਼ਾਰਾ ਹੋਰ ਕੋਈ ਹੱਲ ਨਹੀਂ ਇਹਦਾ ਤੇ ਉਹ ਉਹਨਾਂ ਦੇ ਵਿੱਚ ਉਹ ਵਾਲੇ ਲੱਛਣ ਹੁੰਦੇ ਹੀ ਨਹੀਂ ਹੈ ਜਦੋਂ ਮੇਰੇ ਕੋਲ ਆਉਂਦੇ ਨੇ ਜ਼ਿਆਦਾਤਰ ਮਰੀਜ਼ਾਂ ਦੇ ਵਿੱਚ ਜੇ 10 ਮਰੀਜ਼ ਆਇਆ ਤਾਂ ਉਹਦੇ ਵਿੱਚ ਉਹ 7-8 ਦੇ ਵਿੱਚ ਉਹ ਲੱਛਣ ਤਕਰੀਬਨ ਖਤਮ ਹੋਏ ਹੋਏ ਹੁੰਦੇ ਨੇ ਉਹਨਾਂ ਨੂੰ ਜਿਹੜੀਆਂ ਤਕਲੀਫਾਂ ਨੇ ਕੰਪਲੇਂਟਸ ਨੇ ਜ਼ਿਆਦਾਤਰ ਉਹ ਖਤਮ ਹੋਈਆਂ ਵੀ ਜਾਂਦੀਆਂ ਜ਼ਿਆਦਾਤਰ ਪੂਰੀਆਂ ਨਹੀਂ ਕਹਿੰਦਾ ਜ਼ਿਆਦਾਤਰ ਉਹਦੇ ਚ ਖਤਮ ਹੋਈਆਂ ਵੀ ਜਾਂਦੀਆਂ ਬਟ ਈਵਨ ਦੈਨ ਉਹ ਪੇਸ਼ੈਂਟ ਕਮਜ਼ੋਰ ਜ਼ਰੂਰ ਹੁੰਦਾ ਉਹ ਪੇਸ਼ੈਂਟ ਦਾ ਵਜ਼ਨ ਨਹੀਂ ਵੱਧ ਰਿਹਾ ਹੁੰਦਾ ਉਹ ਪੇਸ਼ੈਂਟ ਦਾ ਖੂਨ ਤਾਂ ਬਹੁਤ ਮਰੀਜ਼ਾਂ ਦੇ ਵਿੱਚ ਕਣਕ ਬੰਦ ਕਰਨ ਨਾਲ ਵੱਧ ਜਾਂਦਾ ਪਰ ਵਜ਼ਨ ਜ਼ਿਆਦਾਤਰ ਗੇਨ ਨਹੀਂ ਹੁੰਦਾ ਔਰ ਕਮਜ਼ੋਰੀ ਉਹਨੂੰ ਹਮੇਸ਼ਾ ਮਹਿਸੂਸ ਹੁੰਦੀ ਹੈ ਸਰੀਰ ਦੇ ਵਿੱਚ ਇੱਕ ਘਾਟ ਉਹਨੂੰ ਹਮੇਸ਼ਾ ਮਹਿਸੂਸ ਹੁੰਦੀ ਰਹਿੰਦੀ ਹੈ ਜਾਂ ਡਿਪਰੈਸ਼ਨ ਜੈਸੀ ਚੀਜ਼ਾਂ ਵੀ ਜਾਂ ਥਾਇਰਾਇਡ ਜੈਸੇ ਕੰਪਲੇਂਟਸ ਵੀ ਉਹਦੇ ਚ ਪ੍ਰਵੇਲ ਕਰਦੀਆਂ ਹੁੰਦੀਆਂ ਨੇ ਤੇ ਉਹ ਸਿਮਟਮਸ ਤਾਂ ਰਹਿੰਦੇ ਹੀ ਨੇ ਚਾਹੇ ਤੁਸੀਂ ਕਣਕ ਛੱਡ ਵੀ ਦਵੋ ਜ਼ਿਆਦਾਤਰ ਕੇਸਿਸ ਤਾਂ ਫਿਰ ਉਹ ਚੀਜ਼ ਦੇ ਆਧਾਰ ਤੇ ਜਿਹੜਾ ਇਲਾਜ ਜਦ ਸ਼ੁਰੂ ਹੁੰਦਾ ਤਾਂ ਮਰੀਜ਼ ਨੂੰ ਉਹੀ 15 ਦਿਨ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਉਹਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵੀ ਮੈਡੀਸਿਨ ਹੈ ਜਿਹੜੀ ਮੇਰੇ ਸਰੀਰ ਤੇ ਕੰਮ ਕਰ ਰਹੀ ਹੈ ਅਸੀਂ ਇਲਾਜ ਦੇ ਦੌਰਾਨ ਸ਼ੁਰੂ ਵੀ ਕਰਦੇ ਹਾਂ ਇਹ ਨਹੀਂ ਹੈ ਕਿ ਅਸੀਂ ਮਰੀਜ਼ ਨੂੰ ਤਾਂ ਕਿ ਪਤਾ ਲੱਗੇ ਵੀ ਉਹ ਕਣਕ ਨੂੰ ਹੁਣ ਡਾਇਜੈਸਟ ਕਰ ਰਿਹਾ ਜਾਂ ਨਹੀਂ ਕਰ ਰਿਹਾ ਉਹਦੇ ਵਿੱਚ ਜੇ ਮੇਰਾ ਇਲਾਜ 6 ਮਹੀਨੇ ਚੱਲੇਗਾ ਤਾਂ ਉਹਦੇ ਵਿੱਚ ਮੈਂ ਪਹਿਲੇ 2 ਮਹੀਨਿਆਂ ਦੇ ਇਲਾਜ ਤੋਂ ਬਾਅਦ ਹੀ ਕਣਕ ਸ਼ੁਰੂ ਕਰ ਦਿੰਦਾ ਮਰੀਜ਼ ਦੀ ਪਤਾ ਲੱਗੇ ਵੀ ਹੁਣ ਕਣਕ ਉਹ ਡਾਇਜੈਸਟ ਕਰ ਰਿਹਾ ਜਾਂ ਨਹੀਂ ਕਰ ਰਿਹਾ, ਉਹਨੂੰ ਵੀ ਪਤਾ ਲੱਗੇ, ਮੈਨੂੰ ਵੀ ਪਤਾ ਲੱਗੇ
ਜੀ। ਮਤਲਬ
ਡਾਇਜੈਸ਼ਨ ਦੇ ਵਿੱਚ ਫੇਰ ਵੀ ਕੋਈ ਪ੍ਰੋਬਲਮ ਆਉਂਦੀ ਹੈ 2 ਮਹੀਨੇ ਬਾਅਦ, ਤਾਂ ਮੈਂ ਉਹਨੂੰ ਉਹਦੇ ਮੁਤਾਬਿਕ ਹੋਰ ਮੈਡੀਸਨ ਦੇ ਨਾਲ ਐਡੀਸ਼ਨ ਕੀਤੀ ਜਾਂਦੀ ਹੈ।
ਵੀ ਉਹ ਸਾਰੀਆਂ ਨਾਲ ਦੀ ਨਾਲ ਮੋਨੀਟਰਿੰਗ ਵੀ ਹੁੰਦੀ ਰਹਿੰਦੀ ਹੈ ਕਿ ਮਰੀਜ਼ ਚ ਕਿੰਨਾ ਫਰਕ ਹੈ।
ਮੋਨੀਟਰਿੰਗ ਡੈਫੀਨਿਟਲੀ ਹੁੰਦੀ ਹੈ। ਹੁਣ ਵੀ ਮੇਰੇ ਕੱਲ ਅੱਜ ਸਵੇਰੇ ਦੀ ਵੀ ਗੱਲ ਹੈ, USA ਦੇ ਇੱਕ ਪੇਸ਼ੈਂਟ ਸੀਗੇ, ਉਹਨਾਂ ਦਾ ਵੀ ਫੋਨ ਮੇਰੇ ਕੋਲ ਆਇਆ ਕਿ ਉਹਨਾਂ ਦੀ ਕਣਕ ਮੈਂ 2 ਮਹੀਨਿਆਂ ਬਾਅਦ ਸਹੀ ਸ਼ੁਰੂ ਕੀਤੀ ਹੈ। ਉਹ ਕਹਿੰਦਾ ਉਹਨਾਂ ਨੇ 15 ਦਿਨ ਹੋ ਗਈ ਕਣਕ ਖਾਂਦਿਆਂ ਨੂੰ, ਤੇ ਉਹਨਾਂ ਦਾ ਬਹੁਤ ਅੱਛਾ ਰਿਐਕਸ਼ਨ ਆ ਰਿਹਾ। ਉਹ ਕਹਿੰਦੇ ਜੀ ਮੈਨੂੰ 1% ਵੀ ਰਿਐਕਟ ਨਹੀਂ ਕਰ ਰਹੀ ਹੈਗੀ ਕਣਕ। ਇਸ ਤਰ੍ਹਾਂ ਦੀ ਮਤਲਬ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਿਆ, ਇਸ ਤਰ੍ਹਾਂ ਅਸੀਂ ਹਰ ਇੱਕ ਪੇਸ਼ੈਂਟ ਦੀ 2 ਮਹੀਨਿਆਂ ਬਾਅਦ ਕਣਕ ਸ਼ੁਰੂ ਕਰਦੇ ਹਾਂ
ਜੀ। ਤੇ ਨਾਲ ਦੀ ਨਾਲ ਇਲਾਜ ਚੱਲਦਾ, ਨਾਲ ਦੀ ਨਾਲ ਉਹ ਕਣਕ ਵੀ ਖਾ ਰਿਹਾ ਹੁੰਦਾ। ਅੱਛਾ ਡਾਕਟਰ ਸਾਹਿਬ, ਜਦੋਂ ਆਪਾਂ ਹੋਮਿਓਪੈਥੀ ਦਵਾਈ ਖਾਂਦੇ ਹਾਂ, ਇੱਕ ਗੱਲ ਅਕਸਰ ਸੁਣਨ ਦੇ ਵਿੱਚ ਆਉਂਦਾ ਕਿ ਇਹਨੂੰ ਹੱਥ ਨਹੀਂ ਲਾਉਣਾ ਆਪਾਂ, ਟੱਚ ਨਹੀਂ ਕਰਨੀ, ਇਹਨੂੰ ਢੱਕਣ ਤੇ ਰੱਖ ਕੇ ਤੁਸੀਂ ਡਾਇਰੈਕਟਲੀ ਖਾਣੀ ਹੁੰਦੀ, ਇਹਦੇ ਪਿੱਛੇ ਕੀ ਲੌਜਿਕ ਹੁੰਦਾ, ਕੀ ਕਾਰਨ ਹੁੰਦਾ ਕਿ ਅਸੀਂ ਟੱਚ ਨਹੀਂ ਕਰਨੀ ਹੁੰਦੀ?
ਐਕਚੁਅਲੀ ਲੌਜਿਕ ਇਹ ਹੁੰਦਾ, ਇੱਕ ਤਾਂ ਮੈਂ ਤੁਹਾਨੂੰ ਦੱਸਦਾ ਵੀ ਜਿਹੜੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਨੇ, ਮਿੱਠੀਆਂ ਗੋਲੀਆਂ, ਸਭ ਨੂੰ ਪਤਾ ਵੀ ਉਹ ਛੋਟੀ ਛੋਟੀ ਬਰੀਕ ਗੋਲੀਆਂ ਦਿੰਦੇ ਆ ਹੋਮਿਓਪੈਥੀ ਡਾਕਟਰਸ, ਸਫੇਦ ਰੰਗ ਦੀਆਂ, ਉਹ ਮਿਲਕ ਔਰ ਸ਼ੂਗਰ ਦੀਆਂ ਬਣੀਆਂ ਹੋਈਆਂ ਗੋਲੀਆਂ ਹੁੰਦੀਆਂ ਨੇ, ਉਹ ਦਵਾਈ ਨੀ ਹੁੰਦੀ। ਦਵਾਈ ਤਾਂ ਉਹਨਾਂ ਦੇ ਵਿੱਚ ਪਾਈ ਜਾਂਦੀ ਹੈ, ਦਵਾਈ ਜ਼ਿਆਦਾਤਰ ਸਾਡੀ ਲਿਕੁਇਡ ਫਾਰਮ ਦੇ ਵਿੱਚ ਹੁੰਦੀ ਹੈ, ਤੇ ਉਹ ਦਵਾਈ ਦੇ ਡ੍ਰੋਪਸ ਉਹਦੇ ਉਹ ਗੋਲੀਆਂ ਦੇ ਵਿੱਚ ਪਾ ਕੇ ਅਸੀਂ ਉਹ ਗੋਲੀਆਂ ਤਿਆਰ ਕਰਕੇ ਦਿੰਦੇ ਹਾਂ ਮਰੀਜ਼ ਨੂੰ, ਇਮੀਡੀਏਟਲੀ ਜਦੋਂ ਪੇਸ਼ੈਂਟ ਨੂੰ ਦੇਣੀ ਹੁੰਦੀ ਹੈ ਦਵਾਈ, ਫਰੈਸ਼ ਦਵਾਈ ਤਿਆਰ ਕਰਕੇ ਦਿੰਦੇ ਹਾਂ ਮਰੀਜ਼ ਨੂੰ। ਤਾਂ ਉਹ ਜਿਹੜੀ ਲਿਕੁਇਡ ਮੈਡੀਸਨ ਹੈ ਉਹ ਸੈਂਸਿਟਿਵ ਹੁੰਦੀ ਹੈ, ਇਹਨਾਂ ਚੀਜ਼ਾਂ ਲਈ ਸੈਂਸਿਟਿਵਿਟੀ ਹੁੰਦੀ ਹੈ ਉਹਦੀ, ਕਿ ਕਿਸੇ ਵੀ ਤਰ੍ਹਾਂ ਦੀ ਕੰਟੈਮੀਨੇਸ਼ਨ ਨਾ ਹੋਵੇ ਉਹਦੀ ਮੈਡੀਸਨ ਦੀ। ਕੰਟੈਮੀਨੇਸ਼ਨ ਜੇ ਹੱਥ ਲੱਗੂਗਾ ਤਾਂ ਸਾਡੀ ਡਸਟ ਪਾਰਟੀਕਲਸ ਹੈ ਜਿਹੜੇ ਉਹ ਮੈਡੀਸਨ ਨੂੰ ਟੱਚ ਕਰਨਗੇ ਤਾਂ ਉਹਦੀ ਕੰਟੈਮੀਨੇਸ਼ਨ ਹੋਊਗੀ, ਉਹਦੀ ਐਫੀਕੇਸੀ ਹੈ ਜਿਹੜੀ ਮੈਡੀਸਨ ਦੀ ਘਟਦੀ ਹੈ,
ਮਤਲਬ ਉਹਦਾ ਕੰਮ ਕਰਨ ਦਾ ਜਿਹੜਾ ਉਹ ਸ਼ਕਤੀ ਹੈ, ਪਾਵਰ ਹੈ ਉਹ ਘਟ ਜਾਂਦੀ
ਹੈ। ਪਾਵਰ ਹੈ ਦਵਾਈ ਦੀ, ਉਹ ਥੋੜੀ ਜਿਹੀ ਉਹਦੇ ਤੇ ਇਫੈਕਟ ਆਉਂਦਾ ਜੇ ਅਸੀਂ ਉਹਦੇ ਉਹਨੂੰ ਗੰਦੇ ਹੱਥਾਂ ਨਾਲ ਟੱਚ ਕਰਦੇ ਹਾਂ, ਜਾਂ ਨੀਚੇ ਗਿਰੀ ਹੋਈ ਦਵਾਈ ਨੂੰ ਦੁਬਾਰਾ ਚੈੱਕ ਲੈਂਦੇ ਹਾਂ ਜਾਂ ਹੋਰ ਹੈ, ਉਹ ਚੀਜ਼ਾਂ ਥੋੜੀਆਂ ਅਫੈਕਟਿਡ ਹੁੰਦੀਆਂ ਨੇ।
ਇਹ ਇੱਕ ਰੀਜ਼ਨ ਹੈ ਜਿਹਦਾ ਕਰਕੇ ਕਈ ਦਾ ਕਿ ਸਿੱਧੀ ਤੁਸੀਂ ਦਵਾਈ ਦੋ ਤਰੀਕੇ ਨਾਲ ਡਾਕਟਰ ਸਾਹਿਬ ਰੈਕਮੈਂਡ ਹੁੰਦਾ, ਇੱਕ ਕਹਿੰਦੇ ਪਾਣੀ ਦੀਆਂ ਬੂੰਦਾ, ਪਾਣੀ ਦੇ ਵਿੱਚ ਬੂੰਦਾ ਪਾ ਕੇ ਲੈਣੀ, ਜਾਂ ਇੱਕ ਤੁਸੀਂ ਗੱਲ ਕੀਤੀ ਹੈ ਜਿਹੜੀ ਸ਼ੂਗਰ ਦੇ ਵਿੱਚ ਜਿਹੜਾ ਉਹ ਮਲਾਈ ਜਾਂਦੀ, ਇਹ ਦੋਨੋਂ ਦਵਾਈ ਦਾ ਅਸਰ ਹੁੰਦਾ ਵੱਖਰਾ ਵੱਖਰਾ ਜਾਂ ਤਰੀਕੇ ਇਹ ਦੋ ਵੱਖਰੇ ਵੱਖਰੇ ਨੇ?
ਤਰੀਕੇ ਦੋ ਵੱਖਰੇ ਵੱਖਰੇ ਨੇ, ਜਿਹੜੀਆਂ ਪਾਣੀ ਦੇ ਵਿੱਚ ਪਾ ਕੇ ਬੂੰਦਾ ਲੈਣ ਵਾਲੀਆਂ ਹੁੰਦੀਆਂ ਨੇ ਉਹ ਪੇਟ ਚ ਜਾਂਦੀਆਂ ਨੇ, ਪਾਣੀ ਨਾਲ ਅਸੀਂ ਪੀ ਲੀਆਂ ਪੇਟ ਚ ਚਲੀਆਂ ਗਈਆਂ, ਪੇਟ ਦੇ ਵਿੱਚ ਜਿਵੇਂ ਐਲੋਪੈਥਿਕ ਦਵਾਈ ਅੰਗਰੇਜ਼ੀ ਦਵਾਈ, ਪੇਟ ਦੇ ਵਿੱਚ ਗੋਲੀ ਜਾ ਕੇ ਖੁੱਲ ਕੇ ਉੱਥੇ ਘੁਲਦੀ ਹੈ ਜਾ ਕੇ, ਔਰ ਬਲੱਡ ਕੋਸ਼ਿਕਾਵਾਂ ਜਿਹੜੀਆਂ ਹੁੰਦੀਆਂ ਨੇ ਪੇਟ ਦੀਆਂ, ਉਹਨਾਂ ਦੇ ਥਰੂ ਉਹ ਬਲੱਡ ਸਟ੍ਰੀਮ ਦੇ ਥਰੂ ਜਾ ਕੇ ਬਾਡੀ ਚ ਕੰਮ ਕਰਦੀ ਹੈ। ਉਸੇ ਤਰ੍ਹਾਂ ਇਹ ਸਾਡੀ ਲਿਕੁਇਡ ਜਿਹੜੀ ਪੀਣ ਵਾਲੀ ਦਵਾਈ ਹੈ, ਇਹ ਵੀ ਇਸ ਤਰ੍ਹਾਂ ਕੰਮ ਕਰਦੀ ਹੈ, ਪੇਟ ਦੇ ਵਿੱਚ ਜਾ ਕੇ ਬਲੱਡ ਕੋਸ਼ਿਕਾਵਾਂ ਦੇ ਵਿੱਚ ਜਾ ਕੇ ਬਾਡੀ ਚ ਕੰਮ ਕਰਦੀ ਹੈ। ਜਿਹੜੀ ਅਸੀਂ ਗੋਲੀਆਂ ਚੂਸਣ ਨੂੰ ਦਿੰਦੇ ਹਾਂ ਉਹਦਾ ਤਰੀਕਾ ਜਿਹੜਾ ਹੈ, ਉਹਦਾ ਜਿਹੜਾ ਐਕਸ਼ਨ ਕਰਨ ਦਾ ਤਰੀਕਾ ਮੀਡੀਆ ਹੈ ਬਾਡੀ ਚ, ਉਹ ਅਲੱਗ ਹੁੰਦਾ, ਉਹ ਨਰਵਸ ਸਿਸਟਮ ਦੇ ਥਰੂ ਕੰਮ ਕਰਦੀ ਹੈ। ਜਦੋਂ ਅਸੀਂ ਜੀਭ ਤੇ ਕੋਈ ਚੀਜ਼ ਚੂਸਦੇ ਹਾਂ ਉਹਦਾ ਸਵਾਦ ਸਾਨੂੰ ਪਤਾ ਲੱਗਦਾ, ਯਾਨੀ ਨਰਵ ਐਂਡਿੰਗ, ਕਿਉਂਕਿ ਸਾਡੇ ਨਰਵਸ ਸਿਸਟਮ ਦੀਆਂ ਨਰਵ ਐਂਡਿੰਗ ਜਿਹੜੀਆਂ ਹੈਗੀਆਂ ਉਹ ਸਾਰੀਆਂ ਜੀਭ ਤੇ ਹੁੰਦੀਆਂ ਨੇ, ਟੇਸਟ ਬੱਟ ਸਾਰੇ ਜੀਭ ਤੇ ਹੁੰਦੇ ਨੇ, ਉਹਨਾਂ ਰਾਹੀਂ ਸਾਨੂੰ ਟੇਸਟ ਦਾ ਪਤਾ ਲੱਗਦਾ, ਇਹ ਸਾਰੇ ਨਰਵਸ ਸਿਸਟਮ ਦਾ ਉਹ ਚੀਜ਼ ਹੈ। ਤਾਂ ਉਹ ਨਰਵ ਬਾਡੀ ਜਦੋਂ ਅਸੀਂ ਦਵਾਈ ਨੂੰ ਚੂਸ ਲੈਂਦੇ ਹਾਂ ਤਾਂ ਉਹ ਨਰਵਸ ਸਿਸਟਮ ਦੇ ਥਰੂ ਜਾ ਕੇ ਬਾਡੀ ਦੇ ਵਿੱਚ ਕੰਮ ਕਰਦੀ ਹੈ। ਤਾਂ ਦੋ ਤਰੀਕੇ ਹੋ ਗਏ, ਜਾਂ ਤਾਂ ਨਰਵਸ ਸਿਸਟਮ ਦੇ ਥਰੂ ਦਵਾਈ ਤੋਂ ਕੰਮ ਲੈਣਾ, ਜਾਂ ਬਲੱਡ ਦੀ ਸਟ੍ਰੀਮ ਬਲੱਡ ਸਿਸਟਮ ਤੋਂ ਸਰਕੂਲੇਟਰੀ ਸਿਸਟਮ ਦੇ ਥਰੂ ਕੰਮ ਲੈ ਕੇ ਦਵਾਈ ਤੋਂ ਕੰਮ ਕਰਾਉਣਾ,
ਮਲੇਰਕੋਟਲਾ ਤੇ ਕੀ ਇੰਡੀਆ ਦੇ ਵਿੱਚ ਜਾਂ ਇੰਡੀਆ ਤੋਂ ਬਾਹਰ ਦਵਾਈਆਂ ਭੇਜਣ ਦਾ ਜਿਹੜਾ ਉਹ ਹੈਗਾ ਜੀ, ਸੁਵਿਧਾ ਹੈ?
ਹਾਂਜੀ, ਮੇਰੇ ਕੋਲ ਸੁਵਿਧਾ ਸਾਰੀ ਹੈ
ਜੀ।
ਮੇਰੇ ਕੋਲ ਜਿਹੜੇ ਨਹੀਂ ਆਪ ਨਹੀਂ ਆ ਸਕਦੇ ਤਾਂ ਉਹ ਫੋਨ ਤੇ ਮੇਰੇ ਨਾਲ ਗੱਲ ਕਰ ਲੈਂਦੇ ਨੇ, ਵਟਸਐਪ ਤੇ ਅੱਜ ਕੱਲ ਵੀਡੀਓ ਕਾਲ ਹੈ ਜਿਹੜੀ ਉਹ ਬਿਲਕੁਲ ਫ੍ਰੀ ਕਾਲ ਹੈਗੀ ਹੈ, ਲੋਕ ਮੇਰੇ ਨਾਲ ਘੰਟਾ ਘੰਟਾ ਅੱਧਾ ਅੱਧਾ ਘੰਟਾ ਮੇਰੇ ਨਾਲ ਗੱਲ ਕਰ ਲੈਂਦੇ ਨੇ ਵੀਡੀਓ ਕਾਲ ਤੇ, ਮੈਂ ਸਾਰੀ ਕੇਸ ਚੈਕਿੰਗ ਕਰ ਲੈਂਦਾ ਉਹਨਾਂ ਦੀ, ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਮੈਡੀਸਨ ਸਿਲੈਕਸ਼ਨ ਹੁੰਦੀ ਹੈ ਉਹ ਕਰਕੇ ਮੈਂ ਉਹਨਾਂ ਨੂੰ ਪੋਸਟ ਕਰ ਦਿੰਦਾ, ਔਰ ਉਹ ਕੋਰੀਅਰ ਹੋ ਜਾਂਦੀ ਹੈ, ਬੜੀਆਂ ਸੇਫਲੀ ਕੋਰੀਅਰ ਹੋ ਜਾਂਦੀ ਹੈ, 5-7 ਦਿਨਾਂ ਦੇ ਵਿੱਚ ਉਹਨਾਂ ਕੋਲ ਮੈਡੀਸਨ ਪਹੁੰਚ ਜਾਂਦੀ ਹੈ ਜਿਹੜੇ ਮਰਜ਼ੀ ਕੋਨੇ ਚ ਬੈਠੇ ਹੋਣ ਦੁਨੀਆਂ ਦੇ।
ਭਾਵੇਂ ਭਾਰਤ ਤੋਂ ਸਾਨੂੰ ਸੁਣਦੇ ਨੇ ਤੇ ਭਾਰਤ ਚ ਵੀ ਮੰਗਾ ਸਕਦੇ ਨੇ ਤੇ ਭਾਰਤ ਤੋਂ ਬਾਹਰ ਦੇ ਵਿਚ
ਭਾਰਤ ਤੋਂ ਬਾਹਰ ਵੀ ਮੰਗਾ ਸਕਦੇ ਆ ਭਾਰਤ ਦੇ ਵਿਚ ਵੀ ਹੁਣ ਮੈਂ ਪੰਜਾਬ ਦੇ ਵਿਚ ਬੈਠਾ ਮਲੇਰਕੋਟਲੇ ਚ ਬੈਠਾ ਜ਼ਿਲ੍ਹੇ ਸੰਗਰੂਰ ਚ ਤੇ ਮੇਰੇ ਭਾਰਤ ਦੇ ਵਿਚ ਆਪਣੇ ਆਲੇ ਦੁਆਲੇ ਦੇ ਸੂਬੇ ਜਿਹੜੇ ਹਨ ਯੂਪੀ ਹੋ ਗਿਆ ਬਿਹਾਰ ਹੈ ਰਾਜਸਥਾਨ ਹੈ ਐਮਪੀ ਹੈ ਇਹਨਾਂ ਸਾਰੇ ਸੂਬਿਆਂ ਦੇ ਵਿਚ ਆਪਣੀ ਮੈਡੀਸਿਨ ਹੈ ਜਿਹੜੀ ਥਰੂ ਕੋਰੀਅਰ ਜਾਂਦੀ ਹੈ ਤੇ ਜਿਹੜੇ ਬਾਹਰ ਫੋਰਨ ਕੰਟਰੀਜ਼ ਦੇ ਵਿਚ ਜਾਂਦੀ ਹੈ ਉਹਨਾਂ ਦੇ ਵਿਚ ਵੀ ਥਰੂ ਕੋਰੀਅਰ ਬਾਹਰ ਦੀਆਂ ਇੰਟਰਨੈਸ਼ਨਲ ਕੋਰੀਅਰ ਸਰਵਿਸਿਸ ਵੀ ਨੇ ਜਾਂ ਇੰਡੀਆ ਇੰਡੀਅਨ ਪੋਸਟ ਰਾਹੀਂ ਵੀ ਸਪੇਸ ਪੋਸਟ ਰਾਹੀਂ ਵੀ ਮੈਡੀਸਿਨ ਚਲੀ ਜਾਂਦੀ ਹੈ ਬਾਹਰ
ਤੇ ਵਟਸਐਪ ਦੇ ਨਾਲ ਜੇ ਤੁਹਾਡੇ ਨਾਲ ਸੰਪਰਕ ਕਰਨਾ ਚਾਹੁਣ ਉਹ ਇੱਕ ਨੰਬਰ ਆਪਣਾ ਜ਼ਰੂਰ ਸਰੋਤਿਆਂ ਨੂੰ ਦੱਸ ਦਿਓ ਤੇ ਇੱਕ ਜੇ ਪਰਸਨਲੀ ਤੁਹਾਨੂੰ ਕਲੀਨਿਕ ਤੇ ਆ ਕੇ ਮਿਲਣਾ ਹੋਣ ਤੇ ਆਪਣਾ ਐਡਰੈਸ ਵੀ ਜ਼ਰੂਰ ਸਾਡੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਜ਼ਰੂਰ ਦੱਸੋ
ਮੇਰਾ ਨੰਬਰ ਨੋਟ ਕਰ ਲਓ 98760
ਜੀ
53563
ਜੀ
9876053563
ਜੀ 98760
98760
ਜੀ
53563
ਇਸ ਤੇ ਤੁਸੀਂ ਪਿਆਰੇ ਸਰੋਤਿਓ ਜੇ ਕੋਈ ਸਮੱਸਿਆ ਹੈ ਤੁਹਾਨੂੰ ਜਾਂ ਤੁਹਾਡੇ ਰਿਸ਼ਤੇਦਾਰ ਜਾਂ ਕੋਈ ਵੀ ਜਿਹੜੇ ਤੁਸੀਂ ਇਲਾਜ ਕਰਾ ਕਰਾ ਥੱਕ ਗਏ ਨੇ ਲੱਗਦੇ ਆ ਕਿ ਹੁਣ ਉਸ ਬਿਮਾਰੀ ਦਾ ਇਲਾਜ ਨਹੀਂ ਹੈ ਜਾਂ ਹੋ ਨਹੀਂ ਪਾ ਰਿਹਾ ਇੱਕ ਵਾਰ ਜ਼ਰੂਰ ਤੁਸੀਂ ਕਾਲ ਕਰਕੇ ਸਲਾਹ ਡਾਕਟਰ ਸਾਹਿਬ ਨੂੰ ਲੈ ਸਕਦੇ ਹੋ ਡਾਕਟਰ ਵਿਕਾਸ ਗੁਪਤਾ ਜੀ ਮਲੇਰਕੋਟਲਾ ਤੋਂ ਲਗਭਗ 19 ਸਾਲ ਦਾ ਇਹਨਾਂ ਦਾ ਤਜਰਬਾ ਜਿਸ ਵਿਚ ਬਹੁਤ ਸਾਰੇ ਮਰੀਜ਼ ਐਲਰਜੀ ਦੇ ਜਾਂ ਹੋਰ ਜਿੱਦਾਂ ਦੀਆਂ ਵੀ ਸਮੱਸਿਆ ਉਹਨਾਂ ਨੂੰ ਪ੍ਰੋਪਰ ਠੀਕ ਕਰ ਚੁੱਕੇ ਨੇ ਤੇ ਡਾਕਟਰ ਸਾਹਿਬ ਮਲੇਰਕੋਟਲਾ ਦੇ ਵਿਚ ਕਲੀਨਿਕ ਬਾਰੇ ਵੀ ਥੋੜਾ ਜਿਹਾ ਦੱਸ ਦਿਓ ਕਿ ਕਿੱਥੇ ਆ ਕੇ ਵਿਜਿਟ ਕਰ ਸਕਦੇ ਨੇ
ਮਲੇਰਕੋਟਲਾ ਸਰਕਾਰੀ ਹਸਪਤਾਲ ਵਾਲੀ ਸੜਕ ਤੇ ਰੇਲਵੇ ਰੋਡ ਉਹਨੂੰ ਕਿਹਾ ਜਾਂਦਾ ਰੇਲਵੇ ਰੋਡ ਨੇੜੇ ਸਰਕਾਰੀ ਹਸਪਤਾਲ ਵਿਚ ਹੈਲਥ ਕਲੀਨਿਕ ਆਪਣੇ ਹਸਪਤਾਲ ਦਾ ਨਾਮ ਹੈ ਉੱਥੇ ਆ ਕੇ ਮੈਨੂੰ ਮਿਲ ਸਕਦੇ ਨੇ ਜਦੋਂ ਮਰਜ਼ੀ
ਜੀ ਤੇ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਸੀਂ ਕਣਕ ਦੀ ਐਲਰਜੀ ਦੇ ਬਾਰੇ ਡਿਟੇਲ ਦੇ ਵਿਚ ਜਾਣਕਾਰੀ ਦਿੱਤੀ ਹੈ ਮੈਨੂੰ ਲੱਗਦਾ ਕਿ ਬਹੁਤ ਸਾਰੇ ਮਰੀਜ਼ ਤੁਹਾਡੇ ਕੋਲ ਇਲਾਜ ਕਰਾ ਵੀ ਚੁੱਕੇ ਨੇ ਜਿਹੜੇ ਦਵਾਵਾਂ ਦਿੰਦੇ ਹੋਣਗੇ ਬਹੁਤ ਸਾਰੇ ਜਿਹੜੇ ਸੁਣ ਵਾਲੇ ਨੇ ਉਹਨਾਂ ਦੇ ਜੇ ਲਾਗੇ ਛਾਗੇ ਜਾਂ ਕੋਈ ਵੀ ਹੋਊਗਾ ਮਰੀਜ਼ ਇਸ ਤਰ੍ਹਾਂ ਦਾ ਉਹ ਵੀ ਮੈਨੂੰ ਲੱਗਦਾ ਉਹ ਤੁਹਾਡੇ ਜਿਹੜੇ ਆ ਤਜਰਬੇ ਦਾ ਉਲਾਹਾ ਲੈਣਗੇ
ਬਿਲਕੁਲ ਦੱਸਣਾ ਚਾਹੀਦਾ ਸਭ ਨੂੰ ਇਹ ਇੱਕ ਭਲਾ ਹੀ ਹੋਊਗਾ ਕਿਸੇ ਦਾ ਜੇ ਕੋਈ ਬੰਦਾ ਕਿਸੇ ਨੂੰ ਰਾਹ ਪਾਉਂਦਾ ਦੱਸਦਾ ਵੀ ਬਈ ਇਹ ਕਿਉਂਕਿ ਇਹ ਇੱਕ ਲਾ ਇਲਾਜ ਬਿਮਾਰੀ ਲੋਕ ਇਹਨੂੰ ਮੰਨੀ ਬੈਠੇ ਨੇ ਤੇ ਮੇਰੇ ਹਿਸਾਬ ਨਾਲ ਜੇ ਕੋਈ ਇਹਦੇ ਤੇ ਇੱਕ ਵਾਰੀ ਐਕਸਪੀਰੀਅੰਸ ਲੈਣਾ ਜ਼ਰੂਰ ਹਰ ਇੱਕ ਨੂੰ ਚਾਹੀਦਾ ਹੈ ਕਿ ਵਾਕਈ ਹੋਮਿਓਪੈਥੀ ਜਿਹੜੀ ਹੈ ਉਹ ਇੰਨੀ ਕੁ ਸੋਹਣੀ ਪੈਥੀ ਹੈ ਇੰਨੀ ਕੁ ਇਫੈਕਟਿਵ ਪੈਥੀ ਹੈ ਕਿ ਹਰ ਤਰ੍ਹਾਂ ਦੀ ਡਿਜ਼ੀਜ਼ ਨੂੰ ਇਹ ਟੈਕਲ ਕਰਨ ਦੇ ਵਿਚ ਸਮਰਥ ਹੈ ਇਹ ਤੇ ਔਰ ਮੈਂ ਬਾਰ ਬਾਰ ਇਹ ਜ਼ਰੂਰ ਦੱਸਣਾ ਚਾਹੂੰਗਾ ਕਿ ਇਹ ਬਿਲਕੁਲ ਸਲੋ ਪੈਥੀ ਨਹੀਂ ਹੈ ਇਹਦੇ ਨਾਲ ਹਰ ਤਰ੍ਹਾਂ ਦੀ ਬਿਮਾਰੀ ਹਰ ਤਰ੍ਹਾਂ ਦੇ ਲੱਛਣ ਨੂੰ ਇਮੀਡੀਏਟਲੀ ਅਸੀਂ ਪਕੜ ਚ ਲਿਆ ਸਕਦੇ ਹਾਂ
ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਣ ਦੇ ਲਈ
ਥੈਂਕ ਯੂ
ਜੀ ਪਿਆਰੇ ਦੋਸਤੋ ਇਹ ਸਨ ਡਾਕਟਰ ਵਿਕਾਸ ਗੁਪਤਾ ਖਾਸ ਤੌਰ ਤੇ ਹੋਮਿਓਪੈਥੀ ਮਾਹਰ ਜਿਨ੍ਹਾਂ ਨੇ ਅੱਜ ਸਾਡੇ ਨਾਲ ਗੱਲਬਾਤ ਕੀਤੀ ਪ੍ਰੋਗਰਾਮ ਦੇ ਵਿਚ ਅੱਜ ਦੇ ਲਈ ਇੰਨਾ ਹੀ ਫਿਰ ਆਪਾਂ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਵਾਂਗੇ ਇਜਾਜ਼ਤ ਦਿਓ ਰੱਬ ਰੱਖਾ ਰੱਬ ਰੱਖਾ ਜੀ ਤਾਇਆ ਜੀ ਤੁਸੀਂ ਤਾਂ ਬੋਲੇ ਹੀ ਨੀ ਉਹ ਮੈਂ ਸੁਣਦਾ ਮੈਂ ਕਿਹਾ ਬਾਈ ਚੱਲ ਦੇ ਪ੍ਰੋਗਰਾਮ ਚ ਮੈਂ ਕੀ ਸ਼ਿਰਕਤ ਕਰਨੀ ਆ ਇਸ ਕਰਕੇ ਮੈਂ ਪੁੱਤ ਹਾਜੀ ਗਿਆ ਲਓ ਫਿਰ ਤਾਇਆ ਜੀ ਜਾਂਦੇ ਜਾਂਦੇ ਤੁਹਾਨੂੰ ਗੀਤ ਸੁਣਾ ਦਈਏ ਹਾਂ ਲਾਜ਼ੇ ਗੀਤ ਲਓ ਤਾਇਆ ਜੀ ਇੱਕ ਗੀਤ ਤੁਹਾਨੂੰ ਫਿਰ ਸੁਣਾਉਣੇ ਨਸੀਬੋ ਲਾਲ ਅਕਰਮ ਰਾਹੀ ਦੀਆਂ ਆਵਾਜ਼ਾਂ ਦੇ ਲਾਜ਼ੇ
ਠੰਡੀ ਤੇਰੀ ਪੱਲ ਕਾਂਦੀ ਤੱਖੀ ਨੀ ਸਾਡੇ ਲਈ ਤੂੰ ਰੂਪ ਦੀ ਖਰਾਤ ਨੀ ਤੇ ਕੱਢਨੀ ਸਾਡੇ ਲਈ ਤੂੰ